ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਨਹੀਂ ਆਉਂਦਾ ਹੁਨਰ ਮੇਰੇ ਦੋਸਤਾ ਕੁਦਰਤ ਕੋਲੋਂ ਸਿੱਖ ਕਾਲ ਨਹੀਂ ਉਹ ਕਰੀਦੀ ਜ਼ਰੂਰੀ ਹਰ ਕੰਮ ਚ ਸਬਰ ਮੇਰੇ ਦੋਸਤਾ ਜੋ ਖਿਆਲਾਂ ਚ ਹੁੰਦਾ ਉਹੀ ਫੁੱਟਦਾ ਅਖੀਰ ਨੂੰ ਜੋ ਖਿਆਲਾਂ ਚ ਹੁੰਦਾ ਉਹੀ ਫੁੱਟਦਾ ਅਖੀਰ ਨੂੰ ਉੱਚਾ ਨਜ਼ਰੀਆ ਰੱਖੀ ਤੇ ਸੁੱਚੀ ਨਜ਼ਰ ਮੇਰੇ ਦੋਸਤਾ ਲਓ ਜੀ ਫਿਰ ਕਹਿੰਦੇ ਨੇ ਕਿ ਪਾਂਧੀ ਆਪਣੇ ਸਫ਼ਰ ਤੇ ਤੁਰਿਆ ਜਾਂਦਾ ਤੇ ਸਫ਼ਰ ਨੇ ਤਾਂ ਫਿਰ ਤੈਅ ਕੀਤਿਆਂ ਹੀ ਮੁੱਕਣਾ ਤੇ ਆਪਾਂ ਵੀ ਪਹੁੰਚ ਗਏ ਜੀ ਹਰਮ ਰੇਡੀਓ ਦੇ ਵਿਹੜੇ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਜਾਣੀ ਕਿ ਮੇਰਾ ਸਫ਼ਰ ਵੀ ਜੀ ਇੰਡੀਆ ਤੋਂ ਆਸਟ੍ਰੇਲੀਆ ਵਾਲਾ ਹੁਣ ਪੂਰਾ ਹੋ ਗਿਆ ਤੇ ਆ ਗਏ ਹਾਂ ਜੀ ਆਪਾਂ ਬੈਕ ਟੂ ਰਿਐਲਿਟੀ ਦੇ ਵਿੱਚ ਤੇ ਇਸੇ ਹੀ ਦੁਆ ਦੇ ਨਾਲ ਕਿ ਪਰਮਾਤਮਾ ਸਭ ਨੂੰ ਸੱਚੀ ਸੁੱਚੀ ਨਜ਼ਰ ਤੇ ਉੱਚਾ ਨਜ਼ਰੀਆ ਬਖਸ਼ੇ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਟਨ ਤੋਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਸਵੇਰ ਦੇ ਵਿੱਚ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਹਾਲ ਚਾਲ ਤਾਂ ਬਿਲਕੁਲ ਜੀ ਤੁਹਾਡਾ ਵਧੀਆ ਹੋਏਗਾ ਤੇ ਇੱਧਰ ਦੇਖ ਲਓ ਰਾਜ ਮਹਿੰਦਰ ਭਾਜੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਤਾਂ ਬੌਬੀ ਆਊਗੀ ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਭੇਜ ਵੀ ਦਿੱਤੀ ਆ ਤੇ ਲਓ ਜੀ ਫਿਰ ਅਸੀਂ ਅੱਜ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਦਾ ਦਿਨ ਤੁਹਾਨੂੰ ਪਤਾ ਹੀ ਆ ਜੀ ਸ਼ੁੱਕਰਵਾਰ ਆ ਤੇ ਤਰੀਕ ਕਿੰਨੀ ਹੋ ਚੁੱਕੀ ਆ 23 ਫਰਵਰੀ ਤੇ ਸਾਲ ਚੱਲ ਰਿਹਾ 2018 ਤੇ ਟਾਈਮ ਹੋ ਚੁੱਕਾ ਜੀ 7:02 ਤੇ ਆਪਣਾ ਇਹ ਸਫ਼ਰ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਜੀ 7 to 9 ਤੱਕ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿੱਦਾਂ ਕਾਇਮ ਕਰ ਸਕਦੇ ਹੋ ਜ਼ਰੂਰ ਗੱਲਬਾਤ ਕਰਾਂਗੇ ਇਸ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ ਤੁਹਾਡੇ ਸਾਰਿਆਂ ਦੇ ਨਾਲ ਚਲੋ ਜਦ ਤੱਕ ਤੁਸੀਂ ਵੀ ਸਾਰੇ ਫਟਾਫਟ ਆ ਜਾਓ ਜੀ ਦਰਵਾਜ਼ਾ ਕਹਿੰਦੇ ਹੁੰਦੇ ਨਾ ਬੂਹਾ ਖੁੱਲ ਚੁੱਕਾ ਵਾ ਤੇ ਆ ਜਾਓ ਫਿਰ ਹਰਮਨ ਰੇਡੀਓ ਦੇ ਵਿਹੜੇ ਮਿਲ ਕੇ ਕਲਾਉਂਦੇ ਹਾਂ ਲਹਿਰਾਂ ਵਹਿਰਾਂ ਤੇ ਪਰ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ
ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੀ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੀ ਦਰਦਾਂ ਤੋਂ ਆਰਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੀ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ ਸਾਹਮਣੇ ਤੱਕ ਕੇ ਰੋਈਆਂ ਅੱਖੀਆਂ ਸਾਹਮਣੇ ਤੱਕ ਕੇ ਰੋਈਆਂ ਅੱਖੀਆਂ ਰਾਧਾ ਨੂੰ ਜਦੋਂ ਸ਼ਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਕਿਸਮਤ ਵਿੱਚ ਸਿਹਾਰਾ ਮੇਰੀ ਕਿਸਮਤ ਵਿੱਚ ਸਿਹਾਰਾ ਮੇਰੀ ਕਿਸਮਤ ਵਿੱਚ ਸਿਹਾਰਾ ਤੂੰ ਮਿਲਿਆ ਕਿਨਾਰਾ यारो भुल गया यारो भुल गया यारो सब महखाने भुल गया यारो सब महखाने भुल गया यारो जदों दे अखियां चो जाम मिले ने दर्दां तो आराम मिले ने जदों दे मैनू मेरे राम मिले तेरे कर के मौजा ही मौजा ओ मौजा ही मौजा तेरे करके मौजा ही मौजा तेरे करके मौजा ही मौजा लिखे आए नूर चंगे दाम मिले मैं दर्दां तू आराम मिले जदों दे मैं मेरे राम मिले ने जदों दे मैं मेरे राम मिले
लव जी लखविंदर वडाली दी आवाज दे विच तुसी गाना सुन रहे सी कि जदों तो मैनू मेरे राम मिले ने वाकई जो कहंदे हुंदे ना कि तू आया साडा सेंधा मिश्री हो गया तू आयो साडा सेंधा मिश्री हो गया तू गयो साडी फिक्की हो गई चाशनी सो एदे हुंदा वा जी जदों किसे नू दिल तो चाहो ते ओ थाडे सामने आ जावे तां फिर हर चीज बड़ी प्यारी प्यारी ते वधिया लगदी आ ते उसदे जान तो बाद एदा लगदा कि चाशनी भी फिक्की हो गई आ चाशनी जिहड़ी कि खंड दी बणदी आ उसदे विचों भी कोई मिठास दा स्वाद नहीं आउंदा ते लओ फिर प्रोग्राम दे विच आपां गल्लां बातां जारी रखांगे जिवें कि आपां मौसम दी गल करीए जी कल्ला किस दिन दे विच वैसे तां गर्मियां दा मौसम सी ते हुण जिहड़ी सर्दी ने अपनी आगाज दे दित्ती आ जी बारिश हो रही है ब्रिस्टन दे विच काफी ज्यादा ते सारी रात किड़मिण भी हुंदी रही है ते किते किते ओह कहिंदे हुंदे आ ना जिद्दां सौण दे शराटे आउंदे आ बस उस तरह शराटे भी आउंदे आ ते बारिश आ जिहड़ी अज सारा दिन इसे तरह ही चलूगी जी साडा तां वीकेंड बहुत वधिया हो गया तुहाडा वीकेंड किद्दां दा वा दस्सिओ फिर गोल्ड कोस्ट कोस्ट साइड भी बहुत मींह पै रिहा वा ते इधर मेलबोर्न दी गल करिए ते सिडनी ते कैनबरा ਇਹਨਾਂ ਦੇ ਵਿੱਚ ਤਾਂ ਜੀ ਹਜੇ ਬੱਦਲਬਾਜ਼ੀ ਛਾਈ ਹੋਈ ਆ ਚੱਲ ਕੋਈ ਨਾ ਤੁਸੀਂ ਦਿਲ ਤੇ ਨਾ ਲਾਇਓ ਦਿਲ ਨਾ ਛੋਟਾ ਕਰਿਓ ਕਿਉਂਕਿ ਬਾਰਿਸ਼ ਤੁਹਾਡੇ ਵੱਲ ਅਸੀਂ ਥੋੜੀ ਜੀ ਭੇਜ ਦਾਂਗੇ ਜ਼ਿਆਦਾ ਨਹੀਂ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਬਾਰਿਸ਼ ਦੀ ਲੋੜ ਸਾਨੂੰ ਵੀ ਜ਼ਿਆਦਾ ਪੈਂਦੀ ਹੈ ਨਾ ਚਲੋ ਕੋਈ ਨਾ ਜੀ ਤੁਹਾਡੇ ਵੀ ਕਹਿੰਦੇ ਹੁੰਦੇ ਨਾ ਕਿ ਬਾਰਿਸ਼ ਤਾਂ ਹੋਊਗੀ ਤੇ ਵੀਕਐਂਡ ਸਾਰਿਆਂ ਦਾ ਖੂਬ ਵਧੀਆ ਰਹੇ ਇਸੇ ਹੀ ਦੁਆ ਦੇ ਨਾਲ ਚਲੋ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿੱਦਾਂ ਕਰ ਸਕਦੇ ਹੋ ਬਿਲਕੁਲ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489 ਤੇ ਈਮੇਲ ਕਰ ਸਕਦੇ ਹੋ request@harmaradio.com ਤੇ ਸਾਡੇ ਕੋਲ ਜੀ ਇੱਧਰ ਮੈਸੇਜ ਆਉਣੇ ਸ਼ੁਰੂ ਹੋ ਗਏ ਆ ਤੇ ਬਾਕੀ ਥੋੜੀ ਜੀ ਗੱਲਬਾਤ ਕਰਾਂਗੇ ਇੰਡੀਆ ਦੀ ਫੇਰੀ ਬਾਰੇ ਵੈਸੇ ਮੇਰੀ ਫੇਰੀ ਵਧੀਆ ਰਹੀ ਜ਼ਿਆਦਾਤਰ ਬਿਮਾਰ ਹੀ ਰਹੀ ਆ ਤੇ ਬਾਕੀ ਜੋ ਵੀ ਹੋਇਆ ਉਸਦੇ ਬਾਰੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਪਰ ਆਲਮੋਸਟ ਮੇਰਾ ਇੰਡੀਆ ਜਾਣਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਸੋ ਕਹਿੰਦੇ ਆ ਨਾ ਕਿ ਇੰਡੀਆ ਵਿੱਚ ਬਹੁਤ ਕੁਛ ਬਦਲ ਗਿਆ ਲੋਕ ਬਦਲ ਗਏ ਲੋਕ ਸਵਾਰਥੀ ਹੋ ਗਏ ਜਾਂ ਏਦਾਂ ਹਨਾ ਬਹੁਤ ਕੁਛ ਸੁਣਨ ਨੂੰ ਵੀ ਮਿਲਦਾ ਸੀ ਪਹਿਲਾਂ ਪਹਿਲਾਂ ਜਦੋਂ ਏਦਾਂ ਹੁੰਦਾ ਸੀ ਥੋੜਾ ਡਰ ਵੀ ਲੱਗਦਾ ਸੀ ਕਿ ਹਾਏ ਬਹੁਤ ਟਾਈਮ ਬਾਅਦ ਇੰਡੀਆ ਚੱਲੀ ਆ ਤਕਰੀਬਨ 6 ਸਾਲ ਬਾਅਦ ਇੰਡੀਆ ਗਈ ਸੀ ਕਿ ਵਾਕਈ ਜੇ ਏਦਾਂ ਦਾ ਕੁਛ ਹੋਇਆ ਤਾਂ ਦਿਲ ਟੁੱਟ ਜੂ ਕਿਉਂਕਿ ਹਾਲੇ ਕਿਤੇ ਨਾ ਕਿਤੇ 6 ਸਾਲ ਪਹਿਲਾਂ ਵਾਲਾ ਜਿਹੜਾ ਪਿਆਰ ਮਿਲਿਆ ਸੀ ਉੱਥੇ ਹੀ ਖੜੀ ਸੀ ਮੈਂ ਕਿ ਨਹੀਂ ਸਾਰੇ ਇੰਨੇ ਚੰਗੇ ਹੋਣਗੇ ਇੰਨਾ ਹੀ ਪਿਆਰ ਮਿਲੂਗਾ ਸੋ ਕਿਤੇ ਨਾ ਕਿਤੇ ਦਿਲ ਦੇ ਵਿੱਚ ਇੱਕ ਨਾ ਡਰ ਸੀ ਕਿ ਜੇ ਵਾਕਈ ਓਦਾਂ ਨਾ ਹੋਇਆ ਤਾਂ ਬੜਾ ਬੜਾ ਦੁੱਖ ਹੋਊਗਾ ਬਾਹਲੀ ਤਕਲੀਫ਼ ਹੋਊਗੀ ਪਰ ਚਲੋ ਜੀ ਟੱਚਵੁੱਡ ਮੇਰੇ ਨਾਲ ਤਾਂ ਏਦਾਂ ਦਾ ਨਹੀਂ ਹੋਇਆ ਕਿਉਂਕਿ ਮੈਨੂੰ ਤਾਂ ਉਹੀ ਪਿਆਰ ਉਹੀ ਸਾਰੇ ਉਸੇ ਤਰ੍ਹਾਂ ਉਡੀਕਦੇ ਸੀ ਤੇ ਉਹੀ ਪਿਆਰ ਮਿਲਿਆ ਇੰਡੀਆ ਜਾ ਕੇ ਬਾਕੀ ਕੁਛ ਆਪਣੇ ਆਪ ਤੇ ਵੀ ਹੁੰਦਾ ਵਾ ਜਿੰਨਾ ਕੁ ਮੈਂ ਮਹਿਸੂਸ ਕੀਤਾ ਬਾਕੀ ਤਾਂ ਮੈਨੂੰ ਨੀ ਪਤਾ ਕਿ ਕਿੱਦਾਂ ਕਿੱਦਾਂ ਵਾ ਕਿਉਂਕਿ ਜੇ ਤੁਸੀਂ ਉਹਨਾਂ ਲੋਕਾਂ ਨੂੰ ਇੰਨਾ ਕੁ ਜ਼ਰੂਰ ਮੈਂ ਰਿਅਲਾਈਜ਼ ਕੀਤਾ ਕਿ ਜੇ ਤੁਸੀਂ ਉਹਨਾਂ ਲੋਕਾਂ ਨੂੰ ਉਹਨਾਂ ਦੀ ਤਰ੍ਹਾਂ ਬਣ ਕੇ ਮਿਲੋਗੇ ਨਾ ਤਾਂ ਤੁਹਾਨੂੰ ਉਹੀ ਪਿਆਰ ਬਹੁਤ ਸਾਰਾ ਪਿਆਰ ਮਿਲੂਗਾ ਉਹੀ ਪਿਆਰ ਨਹੀਂ ਬਹੁਤ ਸਾਰਾ ਪਿਆਰ ਮਿਲਦਾ ਤੇ ਬਹੁਤ ਸਾਰਾ ਸਤਿਕਾਰ ਵੀ ਮਿਲਦਾ ਪਰ ਜੇ ਅਸੀਂ ਆਪਣੇ ਬਾਹਰਲੇ ਵਾਲੀ ਇਹ ਇੱਦਾਂ ਜੇ ਕਰਦੇ ਰਹੇ ਫਿਰ ਤਾਂ ਕੰਮ ਔਖਾ ਹੀ ਆ, ਕਿਉਂਕਿ ਫਿਰ ਤਾਂ ਇਹ ਜਿਹੜੀ ਯੈ ਤੇ ਹਾਂਜੀ ਵਾਲਾ ਫਾਸਲਾ ਵਾ ਨਾ, ਇਹ ਕਦੇ ਖਤਮ ਨਹੀਂ ਹੋਣਾ। ਚਲੋ ਜੀ, ਗੱਲਾਂ ਬਾਤਾਂ ਦਾ ਦੌਰ ਤਾਂ ਇਸੇ ਤਰ੍ਹਾਂ ਚੱਲਦਾ ਹੀ ਰਹਿਣਾ, ਤੇ ਅੱਜ ਗੱਲ ਕਰਦੇ ਹਾਂ। ਮਿੰਟੂ ਭਾਜੀ ਤਾਂ ਪ੍ਰੋਗਰਾਮ ਦੇ ਵਿੱਚ ਨਹੀਂ ਆਉਣਗੇ, ਕਿਉਂਕਿ ਉਹ ਵੀ ਇੰਡੀਆ ਦੀ ਫੇਰੀ ਤੇ ਗਏ ਹੋਏ ਆ, ਤੇ ਅੱਜ ਫਿਰ ਗੱਲਾਂ ਬਾਤਾਂ ਮੇਰੇ ਨਾਲ ਹੀ ਕਰਨੀਆਂ ਪੈਣੀਆਂ। ਦੱਸ ਦਿਓ ਹਨਾ, ਖਬਰਾਂ ਵੀ ਸੁਣਾਉਣੀਆਂ ਪੈਣੀਆਂ, ਤੇ ਜੇ ਕਿਤੇ ਪ੍ਰਸੰਗ ਸਾਹਿਬ ਤੋਂ ਵਿਆਖਿਆ ਕਰਾਉਣੀ ਹੋਈ ਖਬਰਾਂ ਦੀ, ਉਹ ਵੀ ਦੱਸ ਦਿਓ, ਮੈਂ ਕਰ ਦੂੰਗੀ, ਕਿਉਂਕਿ ਹਜੇ ਤਾਂ ਜਿਹੜਾ ਮਾਇੰਡ ਪੂਰਾ ਫਰੈਸ਼ ਆ, ਹਜੇ ਤਾਂ ਉਹੀ ਇੰਡੀਆ ਦੀਆਂ ਫੇਰੀਆਂ ਲੱਗ ਰਹੀਆਂ ਨੇ ਹਨਾ। ਥੋੜੇ ਕੁ ਦਿਨ ਹੋਏ ਆ ਇੰਡੀਆ ਤੋਂ ਆਇਆ ਨੂੰ, ਤੇ ਬੜਾ ਵਧੀਆ ਲੱਗਦਾ, ਗੱਲਾਂ ਵੀ ਬਹੁਤ ਸੁਣਾਉਂਗੀ ਤੁਹਾਨੂੰ। ਮੈਂ ਤਾਂ ਉੱਥੇ ਹਨੀਪ੍ਰੀਤ ਨੂੰ ਵੀ ਮਿਲਿਆ ਜੀ, ਤੇ ਰਾਮ ਰਹੀਮ ਨੂੰ ਵੀ ਮਿਲਿਆ ਜੀ, ਤੇ ਨਾਲੇ ਨਾ ਤੁਹਾਨੂੰ ਇੱਕ ਗੱਲ ਸੁਣਾਉਂਗੀ, ਹੈ ਤਾਂ ਹੱਡ ਬੀਤੀ, ਉਹਦੇ ਵਿੱਚ ਉਹ ਕੀ ਮੈਸੇਜ ਮਿਲਦਾ ਉਹ ਮੈਨੂੰ ਤੁਸੀਂ ਦੱਸ ਦਿਓ। ਕਿਉਂਕਿ ਆਪਾਂ ਕਹਿੰਦੇ ਹੁੰਦੇ ਆ ਨਾ, ਪਹਿਲੇ ਟਾਈਮ ਦੇ ਵਿੱਚ ਜਦੋਂ ਫੋਨ ਨਹੀਂ ਸੀ ਹੁੰਦੇ ਤਾਂ ਬਿਨਾਂ ਦੱਸੇ ਕਿਸੇ ਦੇ ਘਰ ਜਾਣਾ ਕਿੰਨਾ ਵਧੀਆ ਲੱਗਦਾ ਸੀ। ਜਦੋਂ ਘਰ ਵਾਲਿਆਂ ਨੂੰ ਨਾ ਪਤਾ ਹੋਵੇ ਕਿ ਅੱਜ ਸਾਡੇ ਘਰੇ ਕੋਈ ਪ੍ਰਾਹੁਣਾ ਆ ਰਿਹਾ ਵਾ, ਤਾਂ ਫਿਰ ਉਸੇ ਤਰ੍ਹਾਂ ਜਾ ਕੇ ਉਹ ਜਿਹੜਾ ਪਿਆਰ, ਉਹ ਜਿਹੜਾ ਆਪਣੱਤ ਮਿਲਦੀ ਹੁੰਦੀ ਸੀ, ਉਹ ਬੜੀ ਵਧੀਆ ਲੱਗਦੀ ਹੁੰਦੀ ਸੀ। ਕੀਤਾ ਤਾਂ ਅਸੀਂ ਵੀ ਇੱਦਾਂ, ਪਰ ਹੋਇਆ ਕਿ ਉਹ ਫਿਰ ਮੈਂ ਤੁਹਾਨੂੰ ਉਹਦੇ ਵਿੱਚ ਦੱਸੂਗੀ। ਪਰ ਫਿਲਹਾਲ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਲਿਸਨਰ ਆ ਉਹ ਪਹੁੰਚ ਰਹੇ ਆ ਜੀ। ਵੈਸੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ, ਪਰ ਮੈਨੂੰ ਲੱਗਦਾ ਤੁਸੀਂ ਨਹੀਂ ਮਿਸ ਕੀਤਾ ਹਨਾ, ਮੈਨੂੰ ਮਜ਼ਾਕ ਕਰਦੀਆਂ ਹਨਾ। ਪ੍ਰੋਗਰਾਮ ਦੇ ਵਿੱਚ ਰਾਜ ਮਹਿੰਦਰ ਭਾਜੀ ਵੀ ਆ ਚੁੱਕੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਜੋਗਿੰਦਰ ਸਿੰਘ ਤੋਂ ਹੀ, ਮੇਰੇ ਏਰੀਏ ਤੋਂ ਨਹੀਂ ਜੀ ਇਹ, ਜਗਰਾਓ ਤੋਂ। ਪਰ ਭਾਜੀ ਮੈਨੂੰ ਲੱਗਦਾ ਤੁਹਾਡਾ ਮੈਡੀਕਲ ਸਟੋਰ ਬੰਦ ਹੋ ਗਿਆ, ਮੈਂ ਦੇਖਿਆ ਸੀ ਉੱਥੇ ਨਾ ਹੈ ਨੀਗਾ ਕੁਛ ਵੀ ਹੁਣ, ਤੇ ਨਹੀਂ ਜੇ ਮਤਲਬ ਕਿ ਓਪਨ ਹੁੰਦਾ, ਜੇ ਖੁੱਲਾ ਹੁੰਦਾ ਤੁਹਾਡਾ ਮੈਡੀਕਲ ਸਟੋਰ, ਉਹ ਤਾਂ ਮੈਂ ਪੱਕਾ ਉੱਥੇ ਜਾ ਕੇ ਆਉਣਾ ਸੀਗਾ, ਕਿਉਂਕਿ ਮੈਂ ਬਹੁਤ ਜ਼ਿਆਦਾ ਬਿਮਾਰ ਰਹੀ ਤੇ ਦਵਾਈਆਂ ਉੱਥੇ ਲੈਣੀਆਂ ਸੀਗੀਆਂ ਹਨਾ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਮੈਨੂੰ ਕਹਿ ਰਹੇ ਆ ਕਿ ਗੁੱਡ ਟੂ ਸੀ ਯੂ ਬੈਕ ਬੋਬੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਟੂ ਆਲ ਆਫ ਯੂ। ਤੇ ਜਗਰਾਵਾਂ ਠੰਡੀਆਂ ਛਾਵਾਂ ਦਾ ਕੀ ਹਾਲ ਚਾਲ ਹੈ ਆਪਣੇ ਸ਼ਹਿਰ ਦਾ, ਹੋਪ ਯੂ ਇੰਜੋਇਡ ਯੂਅਰ ਟ੍ਰਿਪ। ਹਾਂਜੀ ਭਾਜੀ, ਟ੍ਰਿਪ ਤਾਂ ਬੜਾ ਇੰਜੋਏ ਕੀਤਾ ਹਨਾ, ਜਗਰਾਵਾਂ ਦਾ ਬਹੁਤ ਵਧੀਆ ਹਾਲ ਆ। ਹੁਣ ਤਾਂ ਉੱਥੇ ਉਹ ਜਿੱਦਾਂ ਨੀ ਫਾਸਟ ਫੂਡ ਵਾਲਾ ਸਿਸਟਮ ਜਿਹਾ ਬੜਾ ਵਧੀਆ ਬਣਿਆ, ਸ਼ਾਮ ਨੂੰ ਉੱਥੇ ਕੀ ਕਹਿੰਦੇ ਹੁੰਦੇ ਚੱਲਦੀ ਫਿਰਦੀ ਵੈਨ ਦੇ ਵਿੱਚ ਬਣਿਆ ਬਣਾਇਆ ਐਨ ਖਾਣ ਪੀਣ ਦਾ ਸਮਾਨ ਆਉਂਦਾ ਲੁਧਿਆਣੇ ਤੋਂ, ਤੇ ਸ਼ਾਮ ਨੂੰ ਇੰਨੀਆਂ ਕੁ ਰੌਣਕਾਂ ਲੱਗਦੀਆਂ। ਬਾਕੀ ਟ੍ਰੈਫਿਕ ਦਾ ਥੋੜਾ ਬੁਰਾ ਹਾਲ ਆ, ਤੇ ਜਗਰਾਓ ਵਾਲਾ ਜਿਹੜਾ ਫਾਟਕ ਸੀਗਾ ਉਹਦੇ ਤੋਂ ਖਹਿੜਾ ਛੁੱਟ ਗਿਆ, ਕਿਉਂਕਿ ਦੋ ਦੋ ਤਿੰਨ ਤਿੰਨ ਘੰਟੇ ਖੜ ਕੇ ਉੱਥੇ ਵੇਟ ਕਰਨੀ ਪੈਂਦੀ ਸੀ ਨਾ ਜਦੋਂ ਟ੍ਰੇਨ ਆਉਂਦੀ ਹੁੰਦੀ ਸੀ। ਉਹ ਪੁਲ ਬਣ ਗਿਆ, ਤੇ ਉੱਥੋਂ ਬੜਾ ਵਧੀਆ ਲੱਗਦਾ ਜਦੋਂ ਮਤਲਬ ਕਿ ਉਹ ਪੁਲ ਤੋਂ ਜਦੋਂ ਜਾਈਦਾ ਨਾ, ਇੱਦਾਂ ਮਹਾਰਾਜਿਆਂ ਜਿਹੀ ਵਾਲੀ ਫੀਲਿੰਗ ਆਉਂਦੀ। ਤੇ ਬਾਕੀ ਤਾਂ ਬਾਜ਼ਾਰ ਦਾ ਉਹੀ ਹਾਲ ਆ ਜੀ, ਉਹੀ ਭੀੜ ਭੜੱਕਾ, ਉਹੀ ਟ੍ਰੈਫਿਕ ਆ, ਤੇ ਪਰ ਵਧੀਆ ਲੱਗਾ ਮੈਨੂੰ ਤਾਂ ਉੱਥੇ ਜਾ ਕੇ, ਜਿੰਨੇ ਵੀ ਲੋਕ ਮਿਲੇ ਬਹੁਤ ਚੰਗੇ ਮਿਲੇ। ਤੇ ਬਾਕੀ ਤੁਸੀਂ ਆਪ ਵੀ ਜਾਣੀ ਜਾਣੋ ਜੀ ਆਪਣਾ ਜਗਰਾਵਾਂ, ਤੇ ਠੰਡੀਆਂ ਛਾਵਾਂ ਜਦੋਂ ਹੋਈ ਠੰਡੀਆਂ ਛਾਵਾਂ ਗਿਆ ਤਾਂ ਫਿਰ ਆਪ ਹੀ ਵਧੀਆ ਹੋਊਗਾ। ਤੇ ਲਓ ਜੀ, ਫਿਰ ਮੇਰੀਆਂ ਗੱਲਾਂ ਤਾਂ ਚੱਲੀ ਜਾਣੀਆਂ ਅੱਗੇ ਭੁੱਲਰ ਭਾਜੀ, ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਸਾਡੇ ਲਿਸਨਰ ਜੁੜ ਰਹੇ, ਤੇ ਗੌਰਵ ਸ਼ਰਮਾ ਜੀ ਵੀ ਆ ਗਏ ਨੇ ਤੇ ਕਹਿ ਰਹੇ ਆ ਜੀ ਸਤਿ ਸ਼੍ਰੀ ਅਕਾਲ, ਮੈਂ ਵੀ ਕੱਲ ਹੀ ਇੰਡੀਆ ਤੋਂ ਆਇਆ ਵਾਂ, ਇੰਡੀਆ ਤੋਂ ਆ ਕੇ ਮੈਂ ਵੀ ਅੱਜ ਪਹਿਲਾਂ ਹੀ ਪ੍ਰੋਗਰਾਮ ਸੁਣ ਰਿਹਾ ਹਾਂ। ਦਿਲ ਨੀ ਲੱਗਦਾ ਪਰਦੇਸਾਂ ਵਿੱਚ, ਬਹੁਤ ਮੁਸ਼ਕਿਲ ਹੈ ਆਪਣਾ ਦੇਸ਼ ਛੱਡ ਕੇ ਆਉਣਾ। ਸੱਚੀ ਗੱਲ ਦੱਸਾਂ, ਮੈਨੂੰ ਬੜਾ ਫੀਲ ਹੋਇਆ ਨੀ, ਕਿਉਂਕਿ ਮੈਂ ਪਤਾ ਨੀ ਜ਼ਿਆਦਾ ਟਾਈਮ ਰਹਿ ਆਈ ਹਾਂ ਨਾ ਉੱਥੇ, ਘੋਲ ਮਿਲ ਕੇ ਸਾਰਿਆਂ ਨਾਲ ਗੱਪੇ ਸ਼ੱਪਾਂ ਮਾਰ ਕੇ ਆਈ ਹਾਂ, ਸਾਰਾ ਮਤਲਬ ਮੇਰੇ ਮਨ ਦੇ ਵਿੱਚ ਕੁਛ ਇੱਦਾਂ ਦਾ ਨਹੀਂ ਹੈਗਾ ਵੀ ਜਿਹੜਾ ਮੈਂ ਨਹੀਂ ਕੀਤਾ, ਸਿਰਫ ਇੱਕ ਚੀਜ਼ ਤੋਂ ਬਿਨਾਂ, ਉਹ ਸੀਗੀ ਜੀ ਖਾਣ ਪੀਣ ਵਾਲੀ, ਕਿਉਂਕਿ ਮੈਨੂੰ ਬਹੁਤ ਚਾਹ ਸੀ ਕਿ ਮੈਂ ਉੱਥੇ ਆ ਕੇ ਇਹ ਵੀ ਚੀਜ਼ ਖਾਵਾਂ, ਛੋਲੇ ਭਟੂਰੇ, ਗੋਲ ਗੱਪੇ, ਬਹੁਤ ਮਨ ਸੀ ਖਾਣ ਦਾ, ਪਰ ਇਜਾਜ਼ਤ ਨਹੀਂ ਦਿੱਤੀ ਸਿਹਤ ਨੇ, ਨਹੀਂ ਖਾ ਹੋਇਆ, ਬਿਮਾਰ ਕਾਫੀ ਜ਼ਿਆਦਾ ਹੋ ਗਈ ਸੀ। ਪਰ ਹਾਂ, ਖਿਚੜੀ ਤੇ ਦਲੀਆ ਮੈਂ ਬਹੁਤ ਖਾ ਕੇ ਆਈ ਹਾਂ ਉੱਥੇ, ਤੇ ਦਿਲ ਮੇਰਾ ਤਾਂ ਵੈਸੇ ਇੱਥੇ ਲੱਗ ਗਿਆ ਵਾ, ਕਿਉਂਕਿ ਇੱਥੇ ਵੀ ਕੰਮ ਕਾਰ ਆ, ਇੱਥੇ ਵੀ ਇੱਕ ਘਰ ਬਣ ਗਿਆ, ਇੱਥੇ ਵੀ ਇੱਕ ਪਰਿਵਾਰ ਬਣ ਗਿਆ। ਇੱਕ ਦੋ ਦਿਨ ਹੋਊਗਾ ਗੌਰਵ ਜੀ, ਕੋਈ ਗੱਲ ਨੀ, ਠੀਕ ਹੋ ਜਾਓਗੇ, ਤੇ ਬਾਕੀ ਆਪਾਂ ਤੁਹਾਨੂੰ ਅੱਜ ਬਹੁਤ ਸਾਰੀਆਂ ਗੱਲਾਂ ਸੁਣਾਉਣੀਆਂ, ਤੁਹਾਨੂੰ ਫੀਲ ਹੀ ਨਹੀਂ ਹੋਣ ਦੇਣਾ ਕਿ ਤੁਸੀਂ ਇੰਡੀਆ ਦੇ ਵਿੱਚ ਹੋ ਕਿ ਆਸਟ੍ਰੇਲੀਆ ਦੇ ਵਿੱਚ ਹੋ, ਘਰ ਦੀ ਫੀਲਿੰਗ ਹਰਮਨ ਰੇਡੀਓ ਦਾ ਪੂਰੇ ਪਰਿਵਾਰ ਤੋਂ ਤੁਹਾਨੂੰ ਮਿਲ ਹੀ ਜਾਣੀ ਆ। ਤੇ ਲਓ ਫਿਰ ਮੇਰੀਆਂ ਗੱਲਾਂ ਨੀ ਮੁੱਕਣੀਆਂ, ਕਹੋਗੇ ਕੁੜੀ ਆਉਂਦੀ ਹੈ ਸ਼ੁਰੂ ਹੋ ਗਈ, ਤੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ, ਤੁਹਾਨੂੰ ਇੱਕ ਬੁਝਾਰਤ ਵੀ ਪਾਉਣੀ ਆ, ਤੇ ਨਾਲੇ ਇੱਕ ਹੋਰ ਗੱਲ ਵੀ ਪੁੱਛਣੀ ਆ, ਸੋ ਜ਼ਰੂਰ ਗੱਲਾਂ ਬਾਤਾਂ ਕਰਾਂਗੇ। ਪਰ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ।
ਜੇ ਤੇਰੀ ਉਂਗਲੀ ਤੇ ਗੁੱਤ ਨੱਚਦੀ ਸਾਡੇ ਪੇਚਾਂ ਉੱਤੇ ਬਾਜ ਗੋਰੀਏ, ਨੀ ਜਦੋਂ ਬਾਠਾ ਵਾਲਾ ਬਾਠ ਆਖਦੀ ਸਾਡਾ ਛੁੱਟ ਚਿਹਰੇ ਆਜ ਗੋਰੀਏ, ਨੀ ਸੂਈ ਆਸ਼ਕੀ ਦੀ ਲਾਲ ਟੱਕਦਾ ਫਿਰੇ ਤੇਰੇ ਪਿੱਛੇ ਚਾੜੀ ਗੱਭਰੂ, ਨੀ ਇੱਕ ਬੱਲੀ ਏ ਜਨੂਨ ਪਿਆਰ ਦਾ ਤੁਝੀ ਕਰੇ ਸਰਦਾ। फुट दे करीब जटिए मुंडा डीजीपी दे ओदे नाल दा छे फुट दे करीब जटिए डीप गले दे खिलाफ बोलदा जै जड़ौंदा ए करारी खबरू नीक बल्लीए जनून प्यार दा कुछ करे सरदारी हक किसे दा ना आप रखिए केड़ा दबू साडे ना बोल दी हक किसे दा ना आप रखिए एम्बुलेंस दी नी साइड रोकदा भावे मल्ले रोड सारी गबरू नीक बल्लीए जनून प्यार दा तुझे करे सरदारी गबरू नीक बल्लीए जनून जोड़ी झांजरा दी पालदी फिरे उच्चा एड्डी तो पलाजो रखदी नी जोड़ी झांजरा दी पालदी फिरे खन्ना शहर देखू खड़ खड़ के मड़ू सोने बिच सारी गबरू नीक बल्लीए जनून प्यार दा तुझे करे सरदारी गबरू नीक बल्लीए जनून प्यार दा तुझे करे सरदारी
ਲਓ ਜੀ ਹਰਪ੍ਰੀਤ ਚਵੰਦਾ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਸਰਦਾਰੀ ਤੇ ਪਿਆਰ ਦੇ ਬਾਰੇ ਚ ਤੇ ਗਾਣਾ ਮੇਰੇ ਖਿਆਲ ਤੁਹਾਨੂੰ ਖੂਬ ਪਸੰਦ ਆਇਆ ਹੋਵੇਗਾ ਉਹ ਕਹਿੰਦੇ ਹੁੰਦੇ ਆ ਨਾ ਕਿ ਤੂੰ ਮਿਸਾਲ ਹੈ ਤੂੰ ਬੇਮਿਸਾਲ ਹੈ ਤੇਰੀ ਕਿਆ ਮਿਸਾਲ ਦੂੰ ਤੂੰ ਬੇਮਿਸਾਲ ਹੈ ਤੇਰੀ ਕਿਆ ਮਿਸਾਲ ਦੂੰ ਆਸਮਾਨ ਸੇ ਆਈ ਹੈ ਯਹੀ ਕਹਿ ਕੇ ਟਾਲ ਦੂੰ ਫਿਰ ਵੀ ਕੋਈ ਜੋ ਪੁੱਛੇ ਕਿਆ ਹੈ ਤੂੰ ਕੈਸੀ ਹੈ ਹੱਥ ਮੇ ਰੰਗ ਲੈ ਕੇ ਹਵਾ ਮੇ ਛਾਲ ਨੂੰ ਇਹ ਆ ਜੀ ਸਰਦਾਰੀ ਤੇ ਪਿਆਰ ਹੈ ਨਾ ਸਰਦਾਰੀ ਦੇ ਨਾਲ ਪਿਆਰ ਮਿਰਜੇ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਤੇ ਇੱਧਰ ਭੁੱਲਰ ਜੀ ਨੇ ਵੈਲਕਮ ਬੈਕ ਕਿਹਾ ਸੀ ਮੈਨੂੰ ਕਹਿੰਦੇ ਵੀ ਅਸੀਂ ਵੀ ਇੰਡੀਆ ਤੋਂ ਆਏ ਹਾਂ ਇਹ ਵੀ ਇੰਡੀਆ ਗਏ ਸੀ ਕਹਿੰਦੇ ਤੁਸੀਂ ਤਾਂ ਇੰਡੀਆ ਜ਼ਿਆਦਾ ਟਾਈਮ ਹੋਸਪਿਟਲ ਹੀ ਰਹੇ ਹੋ ਪਰ ਕਹਿੰਦੇ ਆਪਾਂ ਫੁੱਲ ਇੰਜੋਏ ਕਰਕੇ ਆਏ ਹਾਂ ਤੇ ਇਹਨਾਂ ਨੇ ਫੋਟੋਆਂ ਭੇਜੀਆਂ ਨੇ ਤੇ ਇੱਕ ਵੀਡੀਓ ਵੀ ਭੇਜੀ ਆ ਵਾਕਈ ਜੀ ਫੋਟੋ ਤੇ ਵੀ ਪਤਾ ਲੱਗ ਗਿਆ ਤੇ ਵੀਡੀਓ ਤੋਂ ਵੀ ਪਤਾ ਲੱਗ ਗਿਆ ਕਿ ਤੁਸੀਂ ਤਾਂ ਫੁੱਲ ਇੰਜੋਏ ਕੀਤਾ ਹਨਾ ਪਰ ਕੀ ਕਰੀਏ ਚਲੋ ਕੋਈ ਗੱਲ ਨੀ ਹਨਾ ਜਦੋਂ ਮੈਂ ਬਿਮਾਰ ਹੁੰਦੀ ਸੀ ਤਾਂ ਮੇਰੀ ਤਾਈ ਹਨਾ ਉਹਨੇ ਹਮੇਸ਼ਾ ਆ ਕੇ ਕਹਿਣਾ ਉਦੋਂ ਜੇ ਟਾਈਮ ਨਾ ਆ ਜਾਇਆ ਕਰੋ ਹਰੇਕ ਸਾਲ ਫੇਰ ਨੀ ਵਧੀਆ ਹੁਣ ਕੁਛ ਖਾਧਾ ਵੀ ਨੀ ਪਚਦਾ ਕਹਿਣਾ ਚਲੋ ਕੋਈ ਗੱਲ ਨੀ ਸੋ ਬਹੁਤ ਵਧੀਆ ਲੱਗ ਰਿਹਾ ਸੀ ਤੁਹਾਡੀ ਫੋਟੋ ਦੇਖ ਕੇ ਥੋੜੀ ਜਿਹੀ ਜੈਲਸ ਵੀ ਹੋ ਰਹੀ ਆ ਕਿ ਹਾਏ ਕਾਸ਼ ਮੈਂ ਵੀ ਇਸੇ ਤਰ੍ਹਾਂ ਇੰਜੋਏ ਕਰਕੇ ਆਉਂਦੀ ਘੁੰਮਦੇ ਫਿਰਦੇ ਸਾਰੇ ਕਿਤੇ ਜਾਂਦੇ ਹਨਾ ਪਰ ਚਲੋ ਐਨੀਵੇ ਕੋਈ ਗੱਲ ਨੀ ਨੈਕਸਟ ਟਾਈਮ ਸਹੀ ਇੰਡੀਆ ਆਪਾਂ ਅਗਲੇ ਸਾਲ ਫੇਰ ਜਾਵਾਂਗੇ ਤੇ ਫਿਰ ਦੇਖਾਂਗੇ ਜੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਮੇਰੇ ਖਿਆਲ ਦੇ ਵਿੱਚ ਬਾਕੀ ਪਤਾ ਨੀ ਜੀ ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਸ਼ ਮੱਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਵੈਲਕਮ ਬੈਕ ਅਸੀਂ ਬਹੁਤ ਮਿਸ ਕੀਤਾ ਜੀ ਤੁਹਾਨੂੰ ਓਹੋ ਕਿਆ ਬਾਤ ਹੈ ਥੈਂਕ ਯੂ ਜੀ ਤੁਸੀਂ ਮਿਸ ਕੀਤਾ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਾਹਲਾ ਜ਼ਿਆਦਾ ਮਿਸ ਕੀਤਾ ਕਿਉਂਕਿ ਵੈਸੇ ਉਦੋਂ ਤਾਂ ਮੈਂ ਸੁੱਤੀ ਪਈ ਹੁੰਦੀ ਸੀ ਕਈ ਵਾਰੀ ਤਾਂ ਮੈਂ ਸੁਪਨੇ 'ਚ ਹੀ ਲਹਿਰਾਂ ਇੱਥੇ ਹਰਮਨ ਰੇਡੀਓ 'ਤੇ ਆ ਜਾਂਦੀ ਹੁੰਦੀ ਸੀ ਸ਼ੋਅ ਕਰ ਜਾਂਦੀ ਹੁੰਦੀ ਸੀ ਲਹਿਰਾਂ ਹੈ ਨਾ ਕਈ ਵਾਰੀ ਇੱਦਾਂ ਹੋਇਆ ਮੇਰੇ ਨਾਲ ਤੇ ਚਲੋ ਕੋਈ ਗੱਲ ਨਹੀਂ ਜੀ ਥੈਂਕ ਯੂ ਤੁਸੀਂ ਸਾਰਿਆਂ ਨੇ ਮਿਸ ਕੀਤਾ ਤੇ ਲਓ ਫਿਰ ਆਪਾਂ ਅੱਜ ਗੱਲਾਂ ਬਾਤਾਂ ਵੀ ਕਰਨੀਆਂ ਤੇ ਇੱਕ ਬੁਝਾਰਤ ਵੀ ਪਾਉਣੀ ਆ ਤੁਹਾਨੂੰ ਤੋਂ ਪਹਿਲਾਂ ਮੈਂ ਬੁਝਾਰਤ ਪਾ ਦੇਵਾਂ ਜੀ ਸੋ ਬੁਝਾਰਤ ਆ ਮੇਰੀ ਕੱਚੀ ਸੀ ਤਾਂ ਸੋਹਣੀ ਸੀ ਕੱਚੇ ਸੀ ਤਾਂ ਸੋਹਣੀ ਸੀ ਗਿਟਕ ਪਈ ਤਾਂ ਮਿੱਠੇ ਹੋਏ ਐਸੇ ਸੋਹਣੇ ਕਿਹੜੇ ਫਲ ਜਦ ਪੱਕੇ ਤਾਂ ਫਿੱਕੇ ਹੋਏ ਸੋ ਇੱਕ ਵਾਰੀ ਫਿਰ ਦੱਸਦੀ ਹਾਂ ਜੀ ਮੈਂ ਤੁਹਾਨੂੰ ਕੱਚੇ ਸੀ ਤਾਂ ਸੋਹਣੇ ਸੀ ਗਿਟਕ ਪਈ ਤਾਂ ਮਿੱਠੇ ਹੋਏ ਐਸੇ ਸੋਹਣੇ ਕਿਹੜੇ ਫਲ ਜਦ ਪੱਕੇ ਤਾਂ ਫਿੱਕੇ ਹੋਏ ਤੇ ਲਓ ਫਿਰ ਦੱਸ ਦੋ ਜੀ ਕਿਹੜੇ ਫਲ ਹੁੰਦੇ ਆ ਜਿਹੜੇ ਪੱਕ ਜਾਣ ਤੇ ਫਿੱਕੇ ਹੋ ਜਾਂਦੇ ਆ ਤੇ ਅੱਗੇ ਜੀ ਮੇਰੀ ਭੈਣ ਨਵਦੀਪ ਕੌਰ ਕਹਿੰਦੇ ਕਿ ਹੇ ਬੋਬੀ ਜੀ ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਸਵੇਰੇ ਸਵੇਰੇ ਤੁਹਾਡੀ ਐਨਰਜੀਕ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਜੀ ਹਾਏ ਹਾਏ ਕਿਆ ਬਾਤ ਆ ਥੈਂਕਸ ਨਵਦੀਪ ਜੀ ਬਹੁਤ ਬਹੁਤ ਸ਼ੁਕਰੀਆ ਹਨਾ ਇੰਨੀ ਇੱਜ਼ਤ ਇੱਜ਼ਤ ਦੇਣ ਦੇ ਲਈ ਤੇ ਮੈਨੂੰ ਵੀ ਜੀ ਬੜੀ ਬੇਸਬਰੀ ਨਾਲ ਵੇਟ ਸੀ ਫਰਾਈਡੇ ਦੀ ਕਿ ਮੈਂ ਉਸ ਦਿਨ ਤੁਹਾਡੇ ਸਾਰਿਆਂ ਦੇ ਨਾਲ ਖੂਬ ਗੱਲਾਂ ਬਾਤਾਂ ਕਰੂੰਗੀ ਤੇ ਹਾਂਜੀ ਇੱਕ ਗੱਲ ਹੋਰ ਅਗਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਗਾਣੇ ਦੀ ਫਰਮਾਇਸ਼ ਵੀ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਆਪਾਂ ਉਸ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰਾਂਗੇ ਤੇ ਹੋਰ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ ਵਾ ਉਹ ਵੀ ਆਪਾਂ ਥੋੜੀ ਥੋੜੀ ਗੱਲਬਾਤ ਨਾਲ ਹੀ ਕਰਦੇ ਜਾਵਾਂਗੇ। ਅਸੀਂ ਤਾਂ ਸੋਚਿਆ ਸੀ ਕਿ ਚਲੋ ਮੈਲਬੋਰਨ ਵੱਲ ਹੁਣ ਗੇੜਾ ਕੱਢਿਆ ਉਹਨੇ, ਇੰਡੀਆ ਤੋਂ ਆਏ ਨਾ ਥੋੜਾ ਜਿਹਾ ਜੀ ਨਹੀਂ ਲੱਗਦਾ, ਮੈਂ ਸੋਚਿਆ ਮੈਲਬੋਰਨ ਜਾ ਜਾਂਦੇ ਹਾਂ, ਪਰ ਕਹਿੰਦੇ ਮੈਲਬੋਰਨ ਵਾਲੇ ਤਾਂ ਪਹਿਲਾਂ ਹੀ ਸੱਪ ਕੱਢੀ ਜਾਂਦੇ ਆ, ਹੁਣ ਤੁਸੀਂ ਪੁੱਛੋਗੇ ਉਹ ਕਿੱਦਾਂ। ਕੱਲ ਮੈਲਬੋਰਨ CBD ਦੇ ਵਿੱਚ ਨਾ ਇੱਕ ਸੱਪ ਬੇਚਾਰਾ ਕਿੱਥੋਂ ਆ ਕੇ ਫਸਿਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ, ਸੱਪ ਨਿਕਲਿਆ ਉੱਥੇ ਤੇ ਉਹਨਾਂ ਨੇ ਨਾ ਪੁਲਿਸ ਵਾਲਿਆਂ ਨੇ ਇੱਕ ਟ੍ਰੈਫਿਕ ਲਾਈਨ ਵੀ ਬੰਦ ਕਰਤੀ ਤੇ ਉਦੋਂ ਇੱਕ ਸੱਪ ਫੜਨ ਵਾਲਾ ਬੰਦਾ ਬੈਰੀ ਉਹਨੂੰ ਬੁਲਾਇਆ ਤੇ ਫਿਰ ਉਹ ਸੱਪ ਫੜਿਆ ਤੇ ਜਦੋਂ ਉਹਦੀ ਵੀਡੀਓ ਦੇਖੀ ਨਿੱਕਾ ਜਿਹਾ ਸੱਪ ਸੀ, ਇੰਨੇ ਲੋਕਾਂ ਨੂੰ ਉਹਨੇ ਸੂਲੀ ਤੇ ਟੰਗਿਆ ਤੇ ਇੱਦਾਂ ਉਹਦੇ ਆਲੇ ਦੁਆਲੇ ਖੜੇ। ਉਦੋਂ ਮੈਂ ਸੋਚਦੀ ਸੀ ਮੈਂ ਕਿਹਾ ਜੇ ਸੱਪ ਕਿਤੇ ਇੰਡੀਆ ਨਿਕਲ ਆਉਂਦਾ ਤਾਂ ਲੋਕਾਂ ਨੇ ਇਹਨੂੰ ਦੇਖ ਦੇਖ ਹੀ ਮਾਰ ਦੇਣਾ ਸੀਗਾ ਵਿਚਾਰੇ ਨੂੰ, ਤੇ ਇੱਥੇ ਕਿੱਡੀ ਬੇਵਤਾ ਪਈ ਆ, ਕਿੰਨੇ ਲੋਕ ਪਰੇਸ਼ਾਨ ਹੋਏ ਹੋਣਗੇ ਜਦੋਂ ਟ੍ਰੈਫਿਕ ਲਾਈਨ ਆ ਜਿਹੜੀ ਉਹ ਬੰਦ ਕੀਤੀ ਤੇ ਫਿਰ ਪੁਲਿਸ ਵਾਲਿਆਂ ਨੇ ਉਹਨੂੰ ਮਤਲਬ ਕਲੋਜ਼ ਕੀਤਾ ਸਾਰਾ ਕੁਛ, ਉਧਰੋਂ ਵੀ ਇੱਧਰ ਕਿਸੇ ਨੇ ਆਉਣਾ ਜਾਣਾ ਨੀ ਤੇ ਉਹ ਸੱਪ ਵੀ ਕਹਿੰਦਾ ਹੋ ਹਾਏ ਹੋਏ ਰੱਬਾ ਇੱਥੇ ਕਿੱਥੇ ਫਸ ਗਿਆ, ਇੰਡੀਆ ਚ ਹੁੰਦਾ ਤਾਂ ਕਿਸੇ ਪਾਸੇ ਕੁਛ ਦੇਖਣ ਨੂੰ ਵੀ ਮਿਲਦਾ, ਇਹਨਾਂ ਨੇ ਤਾਂ ਸਾਰਾ ਕੁਛ ਹੀ ਬੰਦ ਕਰ ਦਿੱਤਾ। ਤੇ ਲਓ ਮੈਲਬੋਰਨ ਵਾਲਿਓ ਸੱਪ ਨਾ ਕੱਢੋ, ਅਸੀਂ ਨੀ ਆਉਂਦੇ ਤੁਹਾਡੇ ਸ਼ਹਿਰ। ਤੇ ਲਓ ਜੀ ਸਰ ਬਜ਼ਾਰਤ ਵੀ ਪਾ ਦਿੱਤੀ ਆ ਤੇ ਇੱਕ ਤੁਸੀਂ ਮੈਨੂੰ ਦੱਸਣਾ ਵਾ ਖਰਖਰਾ ਤੇ ਸੰਨੀ ਕੀ ਹੁੰਦੀ ਆ। ਸੰਨੀ ਉਹ ਨੀ ਹੈਗੀ ਜਿਹੜੀ ਪਸ਼ੂਆਂ ਨੂੰ ਪਾਉਂਦੇ ਆ ਜਾਂ ਵਾਂਡਰ ਲਾਉਣੀ ਜਿਹਨੂੰ ਜੋ ਵੀ ਕਹਿੰਦੇ, ਉਹ ਵਾਲੀ ਸੰਨੀ ਨੀ, ਇਹ ਸੰਨੀ ਹੋਰ ਆ। ਤੁਸੀਂ ਮੈਨੂੰ ਦੱਸਣਾ ਜੀ ਖਰਖਰਾ ਤੇ ਸੰਨੀ ਕੀ ਹੁੰਦੀ ਆ, ਕਿਉਂਕਿ ਮੈਂ ਇੰਡੀਆ ਤੋਂ ਬਹੁਤ ਨਵੇਂ ਨਵੇਂ ਅੱਖਰ ਸਿੱਖ ਕੇ ਆਈ ਹਾਂ, ਬਹੁਤ ਨਵੀਆਂ ਨਵੀਆਂ ਚੀਜ਼ਾਂ ਵੀ ਸਿੱਖ ਕੇ ਆਈ ਹਾਂ। ਸੋ ਤੁਹਾਨੂੰ ਜ਼ਰੂਰ ਦੱਸੂਗੀ ਹੌਲੀ ਹੌਲੀ, ਤੁਹਾਡੇ ਤੋਂ ਹੀ ਆਪਾਂ ਪੁੱਛ ਲੈਣੀ ਆ। ਵੈਸੇ ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਹੀ ਆ, ਸ਼ਾਇਦ ਮੈਨੂੰ ਨੀ ਪਤਾ ਹੋਣਾ। ਤੇ ਇੱਕ ਹੋਰ ਗੱਲ ਹੈ ਜੀ, ਮੈਂ ਇੱਕ ਸ਼ੇਅਰ ਬੋਲਿਆ ਸੀਗਾ ਕਿ ਤੂੰ ਆਇਓ ਸਾਡਾ ਸੇਮ ਦਾ ਮਿਸ਼ਰੀ ਹੋ ਗਿਆ, ਤੂੰ ਗਿਓ ਸਾਡੀ ਫਿੱਕੀ ਹੋ ਗਈ ਚਾਸ਼ਣੀ। ਤੇ ਇਹਦੇ ਵਿੱਚ ਵੀ ਜੀ ਇੱਕ ਮਿਸ਼ਰੀ, ਮਿਸ਼ਰੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸੇਮ ਦਾ ਕੀ ਹੁੰਦਾ ਵਾ, ਇਹ ਵੀ ਜ਼ਰੂਰ ਦੱਸਿਓ। ਤਿੰਨ ਸਵਾਲ ਤੇ ਤਿੰਨਾਂ ਦੇ ਜਵਾਬ ਭੇਜ ਦੋ ਜੀ ਫਿਰ ਈਮੇਲ ਦੇ ਜ਼ਰੀਏ ਤੇ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਤੇ ਉਹਨਾਂ ਟਾਈਮ ਮੈਂ ਤੁਹਾਨੂੰ ਇੱਕ ਬੜਾ ਪਿਆਰਾ ਜਿਹਾ ਗੀਤ ਸੁਣਾਉਂਦੀ ਹਾਂ, ਤੁਸੀਂ ਵੀ ਆਪਣੀ ਪਸੰਦ ਦੇ ਗੀਤ ਭੇਜ ਸਕਦੇ ਹੋ ਤੇ ਨਹੀਂ ਫਿਰ ਮੈਂ ਤਾਂ ਤੁਹਾਨੂੰ ਗੀਤ ਸੁਣਾਉਣੀ ਸੁਣਾਉਣੀ ਆ ਨਾ। ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸੋਹਣੀਆਂ ਦੇ ਹੁੰਦੇ ਹੱਦਵਾਂ ਦੇ ਨਖਰੇ, ਅਸੀਂ ਸਿੱਧੇ ਸਾਦੇ ਜੇ ਖਿਆਲ ਵੱਖਰੇ, ਉਹ ਮਾਪਿਆਂ ਦਾ ਕਰੇ ਸਤਿਕਾਰ ਚੰਦਰੀ ਉਹ ਮੌਕਾ ਲੱਗਦਾ ਹੈ ਚੜ੍ਹਦੇ ਸਿਆਲ ਦਾ, ਕੋਈ ਉੱਤੋਂ ਗੋਰੀ ਵੀ ਨਾ ਚੱਲੋ ਚਲੋ ਕਾਲੇ ਵੀ ਨਾ ਚੱਲੋ ਮੁੰਡਾ ਕਣਕ ਕਿਸ ਨੈਰੀ ਰੰਗ ਪਾਉਂਦਾ, ਕੋਈ ਉੱਤੋਂ ਗੋਰੀ ਵੀ ਨਾ ਚੱਲੋ ਚਲੋ ਕਾਲੇ ਵੀ ਨਾ ਚੱਲੋ ਮੁੰਡਾ ਕਣਕ ਕਿਸ ਨੈਰੀ ਰੰਗ ਪਾਲਦਾ, ਹੋਵੇ ਨਾ ਸੁਨੱਖੀ ਹੋਵੇ ਵਾਦਿਆਂ ਦੀ ਪੱਕੀ, ਪਿਆਰ ਵਿੱਚ ਪਾਵੇ ਕੋਈ ਘਾਟ ਨਾ, ਜੀਨਾ ਵਾਲਿਆਂ ਨੂੰ ਬਹੁਤਾ ਫੋਲ ਨਹੀਂ ਉਹ ਕੀਤਾ, ਸੂਟ ਵਾਲੀ ਜੁੜੂ ਸਾਡੇ ਹੱਟ ਨਾ, ਹੋਵੇ ਨਾ ਸੁਨੱਖੀ ਹੋਵੇ ਵਾਦਿਆਂ ਦੀ ਪੱਕੀ, ਪਿਆਰ ਵਿੱਚ ਪਾਵੇ ਕੋਈ ਘਾਟ ਨਾ, ਜੀਨਾ ਵਾਲਿਆਂ ਨੂੰ ਬਹੁਤਾ ਫੋਲ ਨਹੀਂ ਉਹ ਕੀਤਾ, ਸੂਟ ਵਾਲੀ ਜੁੜੂ ਸਾਡੇ ਹੱਟ ਨਾ, ਯਾਰ ਦੇ ਪਿਆਰ ਨਾਲ ਹੀ ਨਾ ਜੁੜਦੇ ਉਹ ਜਿਵੇਂ ਪੱਕਾ ਹੁੰਦਾ ਜੋੜ ਸੁਰ ਤਾਲ ਦਾ, ਫੈਸ਼ਨਾਂ ਚ ਰੱਖਿਓ ਕਰੇਜ਼ ਨਾ, ਫੇਸਬੁੱਕ ਮੀਡੀਆ ਤੋਂ ਰਵੇ ਥੋੜਾ ਦੂਰ, ਹੋਰ ਕਿਸੇ ਗੱਲ ਦਾ ਪਰਹੇਜ਼ ਨਾ, ਉਹ ਇੰਨੀ ਕਹਾਂਗੇ ਰੱਖੇ ਸਾਦਗੀ ਦਾ ਰੰਗ, ਫੈਸ਼ਨਾਂ ਚ ਰੱਖਿਓ ਕਰੇਜ਼ ਨਾ, ਫੇਸਬੁੱਕ ਮੀਡੀਆ ਤੋਂ ਰਵੇ ਥੋੜਾ ਦੂਰ, ਹੋਰ ਕਿਸੇ ਗੱਲ ਦਾ ਪਰਹੇਜ਼ ਨਾ, ਉਹ ਸੁੱਖ ਨਾਲ ਹੋਏ
ਚੱਲੀਏ ਅੱਜ ਤੇਰੇ ਹੱਥ ਜ਼ਿੰਦਗੀ ਦੀ ਡੋਰੀਆ ਉਹ ਥਿੰਦ ਨਾਲ ਯਾਰੀ ਹੋਰ ਗੂੜੀ ਹੋ ਗਈ ਵੇਖੀ ਜੱਗ ਤੇ ਚਲਾਉਣਾ ਨਵਾਂ ਦੌਰੀਆ ਉਹ ਦੀਪ ਕਰ ਜੀ ਦੀ ਗੱਲ ਸ਼ੋਰ ਬੱਲੀਏ ਅੱਜ ਤੇਰੇ ਹੱਥ ਜ਼ਿੰਦਗੀ ਦੀ ਡੋਰੀਆ ਉਹ ਥਿੰਦ ਨਾਲ ਯਾਰੀ ਹੋਰ ਗੂੜੀ ਹੋ ਗਈ ਵੇਖੀ ਜੱਗ ਤੇ ਚਲਾਉਣਾ ਨਵਾਂ ਦੌਰੀਆ ਛੱਡ ਅਮਰੀਕਾ ਇੰਗਲੈਂਡ ਬੱਲੀਏ ਉਹ ਸਾਡਾ ਪੱਕਾ ਟਿਕਾਣਾ ਡੂਰ
ਲਓ ਜੀ ਫਿਰ ਗਾਣਾ ਸੁਣ ਲਿਆ ਤੁਸੀਂ ਮੁੰਡੇ ਦੀ ਫਰਮਾਇਸ਼ ਕਿੱਦਾਂ ਦੀ ਹੋਊਗੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਚੱਲ ਰੰਗ ਦਾ ਤਾਂ ਪਤਾ ਲੱਗ ਜੂ ਆ ਦਿਲ ਵਾਲਾ ਹਿਸਾਬ ਕਿਤਾਬ ਨਹੀਂ ਸਮਝ ਆਉਣਾ ਕਿਉਂਕਿ ਉਹ ਕਹਿੰਦੇ ਹੁੰਦੇ ਨਾ ਕਿ ਅੱਜ ਕੱਲ ਮੁਖੌਟੇ ਬਹੁਤ ਪਾਏ ਹੋਏ ਆ ਦੁਨੀਆਂ ਤੇ ਇੱਕ ਦੂਸਰੇ ਦੇ ਗੱਲਬਾਤ ਕਰਦੇ ਸਮੇਂ ਜਦੋਂ ਗੱਲ ਕਰਦੇ ਉਦੋਂ ਕੁਛ ਹੋਰ ਆ ਤੇ ਬਾਅਦ ਵਿੱਚ ਕੁਛ ਹੋਰ ਨਿਕਲਦਾ ਸੋ ਕਿੱਦਾਂ ਪਤਾ ਲੱਗੂ ਜੀ ਕੋਈ ਦਿਲ ਦਾ ਕਾਲਾ ਵਾ ਜਾਂ ਦਿਲ ਦੀ ਕਾਲੀ ਆ ਹਨਾ ਜ਼ਰੂਰ ਦੱਸਿਓ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕਹਿੰਦੇ ਮੈਂ ਦੱਸਣਾ ਚਾਹੁੰਦਾ ਹਾਂ ਸੋਹੀ ਸਾਹਿਬ ਕੇ ਸਾਬਕੇ ਮੈਡੀਕਲ ਦਾ ਨਾਮ ਬਦਲ ਗਿਆ ਹੈ ਹੁਣ ਕੰਡਾ ਮੈਡੀਕਲ ਹੈ ਸ਼ਾਇਦ ਕਿਉਂਕਿ ਸਾਡਾ ਵੀ ਮੈਡੀਕਲ ਸੀ ਮੈਨੂੰ ਤਾਂ ਪਤਾ ਹੈ ਬਾਕੀ ਤੁਸੀਂ ਜਗਰਾਉਣ ਦਾ ਹਾਲ ਚਾਲ ਸੁਣਾ ਹੀ ਦਿੱਤਾ ਹੁਣ ਸਿਹਤ ਦਾ ਖਿਆਲ ਰੱਖਿਓ ਹਾਂਜੀ ਸਿਹਤ ਹੁਣ ਬਿਲਕੁਲ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਆਪਾਂ ਬਸ ਬੈਠੇ ਹਾਂ ਜੀ ਇੱਥੇ ਤੇ ਅੱਗੇ ਜੀ ਇੱਧਰ ਭੁੱਲਰ ਸਾਹਿਬ ਨੇ ਸੌਂਗ ਦੀ ਫਰਮਾਇਸ਼ ਕੀਤੀ ਹੈ ਕਹਿੰਦੇ ਮਨਮੋਹਨ ਵਾਰਸ ਦਾ ਸੌਂਗ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਓਏ ਹੋਏ 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 ਤੁਸੀਂ ਨਹੀਂ ਹਟਦੇ ਹਨਾ ਚਲੋ ਕੋਈ ਗੱਲ ਨਹੀਂ ਜੀ ਜ਼ਰੂਰ ਆਪਾਂ ਤੁਹਾਨੂੰ ਸੁਣਾਵਾਂਗੇ ਮੈਨੂੰ ਲੱਗਦਾ ਤੁਸੀਂ ਬਾਹਲਾ ਰੋ ਕੇ ਆਏ ਹੋ ਵੈਸੇ ਮੈਂ ਜ਼ਿਆਦਾ ਨਹੀਂ ਸੀ ਰੋਈ ਤੇ ਚਲੋ ਅੱਗੇ ਜੀ ਗੌਰਵ ਸ਼ਰਮਾ ਇਹਨਾਂ ਨੇ ਭੇਜ ਦਿੱਤਾ ਜੀ ਚੁਟਕਲਾ ਕਹਿੰਦੇ ਕਿ ਬੰਦਾ ਸ਼ਾਦੀ ਕੇ ਬਾਅਦ ਵੀ ਵਿਦਿਆਰਥੀ ਹੀ ਰਹਿਤਾ ਹੈ ਬੀਵੀ ਕੋ ਲੱਗਤਾ ਹੈ ਮਾਂ ਸਿਖਾ ਰਹੀ ਹੈ ਔਰ ਮਾਂ ਕੋ ਲੱਗਤਾ ਹੈ ਬੀਵੀ ਸਿਖਾ ਰਹੀ ਹੈ ਹਾਂਜੀ ਵੈਸੇ ਏਦਾਂ ਹੀ ਹੁੰਦੀ ਆ ਵਿਚਾਰਾ ਫਸ ਜਾਂਦਾ ਚਲੋ ਕੋਈ ਗੱਲ ਨੀ ਜੀ ਆਪਾਂ ਤੁਹਾਨੂੰ ਅਗਲਾ ਗਾਣਾ ਵੀ ਏਦਾਂ ਜਿਹਦਾ ਹੀ ਸੁਣਾਵਾਂਗੇ ਚਲੋ ਕੋਈ ਨਾ ਦੇਖਦੇ ਹਾਂ ਤੇ ਕਹਿੰਦੇ ਤੁਹਾਡੀ ਬੁਝਾਰਤ ਦਾ ਜਵਾਬ ਹੈ ਬਿਲਕੁਲ 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 ਜੀ ਤੁਹਾਡਾ ਜਿਹੜਾ ਜਵਾਬ ਆ ਉਹ ਬਿਲਕੁਲ ਸਹੀ ਆ ਪਰ ਹਜੇ ਮੈਂ ਗੌਰਵ ਜੀ ਬੋਲੂੰਗੀ ਨੀ ਕਿਉਂਕਿ ਆਪਾਂ ਦੇਖਦੇ ਹਾਂ ਜੀ ਸਾਡੇ ਜਿਹੜੇ ਬਾਕੀ ਪਰਿਵਾਰ ਦੇ ਮੈਂਬਰ ਆ ਉਹ ਸਾਨੂੰ ਕੀ ਕੀ ਜਵਾਬ ਭੇਜਦੇ ਨੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਜੀ ਤੇ ਇੱਧਰ ਜੀ ਰਾਜ ਬ੍ਰੈਕਫੀਲਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਕਹਿੰਦੇ ਵੈਲਕਮ ਬੈਕ ਮਿਸਡ ਯੂ ਸਾਡੇ ਪਿੰਡਾਂ ਵਾਲੀ ਕੁੜੀਏ ਵਾਹ ਜੀ ਵਾਹ ਕਿਆ ਵੱਲ ਬਾਤ ਆ ਜੀ ਹੈ ਪਿੰਡਾਂ ਵਾਲੀ ਕੁੜੀ ਬਹੁਤ ਵਧੀਆ ਲੱਗਾ ਜੀ ਸੁਣ ਕੇ ਕਹਿੰਦੇ ਆਈ ਯੂਜ਼ ਟੂ ਗੈਟ ਸੈਕ ਅਲੋਟ ਇਨ ਪੰਜਾਬ ਈਟਿੰਗ ਫੂਡ ਫਰੋਮ ਆਊਟਸਾਈਡ ਆਈ ਡਿਡ ਨਾਟ ਗੈਟ ਦਾ ਫੀਵਰ ਹੇਅਰ ਇਨ ਯੂ ਐਸ ਏ ਇਨ ਲਾਸਟ 20 ਈਅਰਸ ਹਾਂਜੀ ਹਾਂਜੀ ਗੱਲ ਤਾਂ ਇੱਦਾਂ ਹੀ ਆ ਮੇਰਾ ਵੀ ਇਹੀ ਹਾਲ ਹੋਇਆ ਉੱਥੇ ਤਾਂ ਮਤਲਬ ਕਿ ਕੋਈ ਏਦਾਂ ਦਾ ਦਿਨ ਲੰਘਿਆ ਹੀ ਨਹੀਂ ਸੀ ਇੱਕ ਦਿਨ ਬੁਖਾਰ ਇੱਕ ਦਿਨ ਕੁਛ ਬਸ ਇੱਕ ਦਿਨ ਵਿੱਚੋਂ ਠੀਕ ਰਹਿੰਦੀ ਸੀਗੀ ਬਾਕੀ ਸਾਰਾ ਦਿਨ ਇੱਦਾਂ ਹੀ ਚੱਲਦਾ ਰਹਿੰਦਾ ਸੀਗਾ ਤੇ ਪਰ ਇੱਥੇ ਆ ਕੇ ਜਦੋਂ ਦੀ ਇੱਥੇ ਆਈ ਹਾਂ ਮੈਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਹਾਂ ਸੋ ਕਿਤੇ ਨਾ ਕਿਤੇ ਸ਼ਾਇਦ ਆਪਾਂ ਜਦੋਂ ਬਹੁਤ ਟਾਈਮ ਬਾਅਦ ਜਾਂਦੇ ਹਾਂ ਤਾਂ ਸਾਨੂੰ ਵੈਦਰ ਦਾ ਜੋ ਵੀ ਆਪਸ ਦੇ ਵਿੱਚ ਡਿਫਰੈਂਸ ਆ ਜਿਹੜੇ ਉਹ ਲੋਕ ਉੱਥੇ ਰਹਿੰਦੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਹਵਾ ਦੇ ਵਿੱਚ ਕਿੰਨਾ ਪੋਲਿਊਸ਼ਨ ਆ ਜਾਂ ਕੀ ਹਿਸਾਬ ਕਿਤਾਬ ਆ ਪਰ ਸਾਨੂੰ ਉਹ ਚੀਜ਼ ਬਹੁਤ ਛੇਤੀ ਅਫੈਕਟ ਕਰਦੀ ਆ ਤੇ ਦੂਸਰੀ ਗੱਲ ਸੀ ਮੇਰੀ ਵੀ ਆ ਮੈਂ ਬਹੁਤ ਟਾਈਮ ਬਾਅਦ ਗਈ ਸੀ ਤੇ ਮੈਂ ਜਾਂ ਦੂਜੇ ਤੀਸਰੇ ਦਿਨ ਛੋਲੇ ਭਟੂਰੇ ਖਾਣ ਚਲੀ ਗਈ ਤੇ ਫਿਰ ਉਹ ਜਿਹੜੇ ਛੋਲੇ ਭਟੂਰੇ ਆ ਉਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ ਹੈਗਾ ਜਿੰਨਾ ਚਿਰ ਮੈਂ ਉੱਥੇ ਰਹੀ ਹਾਂ ਤੇ ਚਲੋ ਕੋਈ ਗੱਲ ਨੀ ਜੀ ਥੋੜਾ ਜਿਹਾ ਆਪਣੀ ਵੀ ਗਲਤੀ ਹੁੰਦੀ ਆ ਤੇ ਬਾਕੀ ਪੋਲਿਊਸ਼ਨ ਤਾਂ ਹੈ ਹੀ ਕਿਉਂਕਿ ਉੱਥੇ ਪਹਿਲਾਂ ਹੁੰਦਾ ਸੀਗਾ ਗੱਡੀਆਂ ਥੋੜੀਆਂ ਘੱਟ ਹੁੰਦੀਆਂ ਸੀ ਅੱਜ ਤੋਂ 6 ਸਾਲ ਪਹਿਲਾਂ ਜਦੋਂ ਮਤਲਬ ਕਿ ਮੈਂ ਉੱਥੇ ਗਈ ਸੀ ਉਸ ਟਾਈਮ ਦੀ ਗੱਲ ਕਰਦੀ ਹਾਂ ਕਿਉਂਕਿ ਮਿਡਲ ਟਾਈਮ ਦੇ ਵਿੱਚ ਤਾਂ ਮੈਨੂੰ ਜ਼ਿਆਦਾ ਪਤਾ ਨਹੀਂ ਹੈਗਾ ਉਸ ਟਾਈਮ ਗੱਡੀਆਂ ਹੁੰਦੀਆਂ ਸੀ ਪਰ ਇੰਨੀਆਂ ਨਹੀਂ ਸੀ ਹੁੰਦੀਆਂ ਪਰ ਹੁਣ ਤਾਂ ਹਰ ਘਰ ਦੇ ਵਿੱਚ ਮੈਂ ਕਹਿੰਦੀ ਹਾਂ ਗੱਡੀ ਹੈਗੀ ਵੀ ਹੈਗੀ ਆ ਬਹੁਤ ਜ਼ਿਆਦਾ ਮਤਲਬ ਪੋਲਿਊਸ਼ਨ ਉਹਦਾ ਕਰਕੇ ਵੀ ਟ੍ਰੈਫਿਕ ਵੀ ਉਸੇ ਕਰਕੇ ਆ ਕਿਉਂਕਿ ਟ੍ਰੈਫਿਕ ਦਾ ਕੋਈ ਹਿਸਾਬ ਕਿਤਾਬ ਦਾ ਹੈ ਨਹੀਂ ਕੋਈ ਇੱਧਰੋਂ ਆ ਜਾਂਦਾ ਕੋਈ ਉੱਧਰੋਂ ਆ ਜਾਂਦਾ ਤੇ ਇੱਕ ਫੋਨਾਂ ਨੇ ਲੋਕਾਂ ਦਾ ਬੜਾ ਸੱਤਿਆਨਾਸ਼ ਕੀਤਾ ਕੰਨ ਨੂੰ ਫੋਨ ਲਾ ਕੇ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਸੜਕ ਤੇ ਤੁਰੇ ਜਾਂਦੇ ਹਾਂ ਵੀ ਕੋਈ ਗੱਡੀ ਆਜੂ ਜਾਂ ਕਿੱਦਾਂ ਆਜੂਗਾ ਹਨਾ ਤੇ ਪਿੰਡਾਂ ਵਾਲੀਆਂ ਬੀਬੀਆਂ ਭੈਣਾਂ ਸੈਰ ਤੇ ਕੜਾਈਆਂ ਰੱਖ ਲੈਂਦੀਆਂ ਜਾਂ ਟੋਕਰਾ ਰੱਖਿਆ ਹੁੰਦਾ ਇੱਕ ਬਾਹਰ ਜੀ ਹਿਲਾ ਕੇ ਏਦਾਂ ਏਦਾਂ ਤੁਰੀਆਂ ਜਾਂਦੀਆਂ ਹੁੰਦੀਆਂ ਕਮ ਸੇ ਕਮ ਤੁਸੀਂ ਕੱਚੇ ਜੇ ਨੂੰ ਹੋ ਕੇ ਤੁਰ ਪੋ ਸੜਕ ਤੋਂ ਤਾਂ ਪਾਸੇ ਹੋ ਜਾਓ ਉਹ ਕੋਈ ਮਤਲਬ ਫਰਕ ਨਹੀਂ ਹੈਗਾ ਜੇ ਬੰਦਾ ਆਪਣੇ ਆਪ ਹੀ ਬਚ ਜੇ ਤਾਂ ਬਚ ਜੇ ਨਹੀਂ ਹਿਸਾਬ ਕਿਤਾਬ ਉੱਥੇ ਇਸ ਗੱਲੋਂ ਤਾਂ
ਬੁਰਾ ਹੀ ਆ। ਤੇ ਇੱਕ ਹੋਰ ਗੱਲ ਆ, ਜੇ ਫਿਰ ਕੋਈ ਗੱਡੀ ਵੀ ਨਾ ਹੋਵੇ ਤੇ ਕੋਈ ਤੁਰਿਆ ਜਾਂਦਾ ਵੀ ਨਾ ਹੋਵੇ ਤਾਂ ਫਿਰ ਉੱਥੇ ਕੋਈ ਮਾਝਾ ਮੂਹਰੇ ਆ ਜਾਂਦੀ, ਉਹ ਪਤਾ ਨੀ ਕਿੱਧਰ ਹੋ ਜਾਂਦੀ ਆ। ਸੋ ਟ੍ਰੈਫਿਕ ਦੇ ਵਿੱਚ ਤਾਂ ਜੀ ਬੜੀ ਵਧੀਆ, ਮਤਲਬ ਕਿ ਉੱਥੇ ਧਿਆਨ ਦੇ ਨਾਲ ਡਰਾਈਵਿੰਗ ਕਰਨੀ ਪੈਂਦੀ ਆ। ਤੇ ਕਹਿੰਦੇ ਆ ਨਾ ਕਿ ਜਿਹੜਾ ਇੰਡੀਆ ਦੇ ਵਿੱਚ ਡਰਾਈਵਿੰਗ ਕਰ ਗਿਆ ਫਿਰ ਉਹ ਮਾਤ ਨੀ ਖਾਂਦਾ। ਸੋ ਵਾਕਈ ਜੀ ਗੱਲ ਏਦਾਂ ਹੀ ਆ, ਟ੍ਰੈਫਿਕ ਦੇ ਮਾਮਲੇ ਵਿੱਚ ਤਾਂ ਇਹੀ ਹਾਲ ਆ। ਤੇ ਬਾਕੀ ਮੇਰੇ ਖਿਆਲ ਦੇ ਵਿੱਚ ਫੋਨ ਆ ਜਿਹੜੇ, ਉਹਨਾਂ ਨੇ ਕਿਤੇ ਨਾ ਕਿਤੇ ਆਪਸੀ ਜਿਹੜੀ ਸਾਂਝ ਆ ਉਹ ਵਾਕਈ ਖਤਮ ਕਰ ਦਿੱਤੀ ਆ। ਬਹੁਤ ਘੱਟ ਆ ਜਿਹੜਾ ਬੰਦਾ ਫੈਮਿਲੀ ਦੇ ਵਿੱਚ ਇਕੱਠੇ ਹੋ ਕੇ ਦਿੰਦੇ ਆ, ਤੇ ਜਾਂ ਕਹਿ ਲਓ ਕਿ ਜਦੋਂ ਵੀ ਕਦੇ ਬੱਸ ਸਟੋਪ ਤੇ ਵੀ ਆਉਂਦੇ ਜਾਂਦੇ ਦੇਖਦੇ ਸੀ ਤਾਂ ਮੋਸਟਲੀ ਲੋਕ ਏਦਾਂ ਦੇ ਸੀ ਜਿਨ੍ਹਾਂ ਦੇ ਕੰਨ ਨੂੰ ਫੋਨ ਹੀ ਲੱਗਾ ਹੁੰਦਾ ਸੀ। ਤੇ ਲਓ ਫਿਰ ਗੱਲਾਂ ਬਾਤਾਂ ਹੋਰ ਕਰਾਂਗੇ। ਤੇ ਆਪਾਂ ਤੁਹਾਨੂੰ ਬੁਝਾਰਤ ਵੀ ਪਾਈ ਸੀ ਕਿ ਕੱਚੇ ਸੀ ਤਾਂ ਸੋਹਣੇ ਸੀ, ਗਿਟਕ ਪਈ ਤਾਂ ਮਿੱਠੇ ਹੋਏ, ਐਸੇ ਸੋਹਣੇ ਕਿਹੜੇ ਫਲ ਜਦ ਪੱਕੇ ਤਾਂ ਫਿੱਕੇ ਹੋਏ। ਤੇ ਨਾਲੇ ਦੱਸ ਦੋ ਖਰਖਰਾ ਤੇ ਸੰਨੀ ਕੀ ਹੁੰਦੀ ਆ। ਫਿਰ ਉਦੋਂ ਬਾਅਦ ਚ ਨਾ ਮੈਂ ਤੁਹਾਨੂੰ ਹਨੀਪ੍ਰੀਤ ਵਾਲੀ ਗੱਲ ਸੁਣਾਊਂਗੀ ਕਿ ਸਾਡੇ ਪਿੰਡ ਦੇ ਵਿੱਚ ਕੀ ਹੋਇਆ ਸੀ। ਤੇ ਨਾਲ ਆਪਾਂ ਇੱਕ ਗਾਣਾ ਵੀ ਸੁਣੀ ਚੱਲਦੇ ਹਾਂ, ਤੇ ਇੱਧਰ ਮੈਸੇਜ ਵੀ ਆ ਗਿਆ। ਤੇ ਜੋਧਾ ਸਿੰਘ ਧਾਲੀਵਾਲ ਭਾਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਉਹਨਾਂ ਨੇ ਬੜੀ ਹੀ ਸੋਹਣੀ ਇੱਕ ਕਵਿਤਾ ਵੀ ਭੇਜੀ ਆ। ਬਹੁਤ ਸੋਹਣਾ ਲਿਖਦੇ ਨੇ, ਤੇ ਲਿਖਤ ਦੇ ਵਿੱਚ ਵੀ ਕੋਈ ਨਾ ਕੋਈ ਮੀਨਿੰਗ ਹੁੰਦਾ ਵਾ, ਬਹੁਤ ਵਧੀਆ ਲੱਗਦੀ ਹੈ ਜੀ ਤੁਹਾਡੀਆਂ ਜੋ ਵੀ ਤੁਸੀਂ ਲਿਖਦੇ ਹੋ ਭਾਜੀ। ਇਸੇ ਤਰ੍ਹਾਂ ਹੀ ਪਰਮਾਤਮਾ ਕਰੇ ਤੁਸੀਂ ਲਿਖਦੇ ਰਹੋ ਤੇ ਇਸ ਤੋਂ ਵੀ ਸੋਹਣਾ ਲਿਖੋ, ਤੇ ਤੁਹਾਡੀ ਲਿਖਤ ਦੇ ਵਿੱਚ ਹਮੇਸ਼ਾ ਬਰਕਤ ਪਾਵੇ ਪਰਮਾਤਮਾ। ਤੇ ਲਓ ਫਿਰ ਆਪਾਂ ਹੁਣ ਅਗਲਾ ਗਾਣਾ ਵੀ ਸੁਣ ਲੈਂਦੇ ਹਾਂ, ਕਿਉਂਕਿ ਗਾਣੇ ਵੀ ਅੱਜ ਮੈਂ ਤੁਹਾਨੂੰ ਬਹੁਤ ਸੁਣਾਊਂਗੀ, ਤੇ ਗੱਲਾਂ ਵੀ ਸੁਣਾਊਂਗੀ ਤੇ ਖਬਰਾਂ ਵੀ ਸੁਣਾਉਣੀਆਂ ਨੇ ਹਜੇ ਮੈਂ, ਹਨਾ ਦੱਸ ਦਿਓ ਜਦੋਂ ਖਬਰਾਂ ਸੁਣਨ ਦਾ ਦਿਲ ਕੀਤਾ ਫਿਰ ਮੈਂ ਨਾਲ ਹੀ ਖਬਰਾਂ ਸੁਣਾਊਂਗੀ ਤੁਹਾਨੂੰ। ਮਿੰਟੂ ਬਾਜੀ ਤਾਂ ਹੈ ਨੀ ਗੇ ਤੇ ਉਹਨਾਂ ਦੀ ਤਰ੍ਹਾਂ ਤਾਂ ਨਹੀਂ ਮੈਂ ਦੱਸ ਸਕਦੀ ਖਬਰਾਂ, ਪਰ ਜੇ ਤੁਸੀਂ ਕਹੋਗੇ ਤਾਂ ਫਿਰ ਮੈਂ ਕੋਸ਼ਿਸ਼ ਕਰਕੇ ਦੇਖ ਲਊਂਗੀ। ਤੇ ਲਓ ਫਿਰ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਜੀ।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ, ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ, ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ, ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ, ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਹਨਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਵੀ ਤੁਹਾਡੀ ਹਮ ਸਫ਼ਰ, ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਪਾਰ ਹੋ ਗਿਆ ਸਰਾਖ ਬਿੱਲੋ ਰਾਣੀਏ ਨੀ ਗੋਲੀ ਵਾਂਗੂ ਲੰਘੀ ਵਿੱਚੋਂ ਦਿਲ ਦੇ, ਚੋਬਰ ਤਾਂ ਦੁਨੀਆ ਤੇ ਵਸਦੇ ਕਰੋੜਾਂ ਬਿੱਲੋ ਮੇਰੇ ਜਿਹੇ ਟਾਵੇਂ ਟਾਵੇਂ ਮਿਲਦੇ, ਚਾਂਦੀ ਦਾ ਰੁਪਈਆ ਸੀ ਜੋ ਫੁੱਲ ਹੋ ਗਿਆ ਪਹਿਲਾਂ ਵਾਂਗੂ ਦੱਸ ਕਿਵੇਂ ਟਣ ਕੇ, ਸਾਡੀ ਦੀ ਜਵਾਨੀ ਤੇਰੀ ਡੰਗ ਮਾਰ ਗਈ ਕਿੱਧਰੋਂ ਲਵਾਈਏ ਦੱਸ ਮਣ ਕੇ, ਸਾਡੀ ਦੀ ਜਵਾਨੀ ਤੇਰੀ ਡੰਗ ਮਾਰ ਗਈ। ਟੱਕਣੀ ਦੇ ਵਿੱਚ ਲੁੱਟ ਲਿਆ ਜੱਟ ਜਿਵੇਂ ਆੜਤੀਆ ਕਰਦਾ ਹਿਸਾਬ ਨੀ, ਕੱਲੇ ਕੱਲੇ ਅੰਗ ਵਿੱਚੋਂ ਮੈਂ ਕਹਾਂ ਛੱਡੇ ਗੋਰੀਏ ਨੀ ਜਿਵੇਂ ਮੇਰਾ ਵਸਦਾ ਪੰਜਾਬ ਨੀ, ਸੋਨੇ ਤੋਂ ਸੁਨਹਿਰੀਏ ਨੀ ਖੁਸ਼ ਕਰਤਾ ਜੱਟ ਨੂੰ ਵਸਾਖਦੀ ਏ ਕਣਕੇ, ਸਾਡੀ ਦੀ ਜਵਾਨੀ ਤੇਰੀ ਡੰਗ ਮਾਰ ਗਈ ਕਿੱਧਰੋਂ ਲਵਾਈਏ ਦੱਸ ਮਣ ਕੇ, ਸਾਡੀ ਦੀ ਜਵਾਨੀ ਤੇਰੀ ਡੰਗ ਮਾਰ ਗਈ ਕਿੱਧਰੋਂ ਲਵਾਈਏ ਦੱਸ ਮਣ ਕੇ। ਯਾ
ਚਾਰੇ ਪਾਸੇ ਦਿਸਦੀਆਂ ਗੱਭਰੂ ਨੂੰ ਤੂੰ ਬਿੱਲੋ ਲੱਖੀਆਂ ਚ ਨੱਚਦੀਆਂ ਰੌਣਕਾਂ ਤੇਰੇ ਝਾਕੇ ਨਾਲ ਮੁੰਡਾ ਟੱਲੀ ਹੋਇਆ ਫਿਰਦਾ ਏ ਕਰਨਾ ਕੀ ਇੰਗਲਿਸ਼ ਟੌਣਕਾਂ ਅੱਖੀਆਂ ਦੀ ਤੋੜਦੀ ਆ ਨੀਂਦ ਮੱਖਣ ਕਾਲੀ ਰੰਗ ਜਦੋਂ ਤੇਰੀ ਛਣ ਕੇ ਛਣ ਕੇ ਛਣ ਕਾਲੀ ਦੀ ਜਵਾਨੀ ਤੇਰੀ ਡੰਗ ਮਾਰਦੀ
ਲਓ ਜੀ ਗਾਣਾ ਸੁਣਾ ਦਿੱਤਾ ਤੁਹਾਨੂੰ ਬੜਾ ਪਿਆਰਾ ਜਿਹਾ ਸੌਂਗ ਸੀ ਤੇ ਮੈਨੂੰ ਲੱਗਦਾ ਤੁਸੀਂ ਖੂਬ ਇੰਜੋਏ ਕਰ ਰਹੇ ਹੋ ਤੇ ਇਧਰ ਗਾਣਿਆਂ ਦੀ ਫਰਮਾਇਸ਼ ਵੀ ਲਗਾਤਾਰ ਆ ਰਹੀ ਹੈ ਉਹ ਕਹਿੰਦੇ ਹੁੰਦੇ ਨਾ ਕਿ ਜੇ ਸਾਡੀ ਲੋੜ ਸੀ ਸਾਥੋਂ ਸੱਜਣ ਤੋਂ ਮੰਗ ਨਾ ਹੋਈ ਇਸੇ ਲਈ ਚੁਨੜੀ ਸਾਡੀ ਸੱਜਣ ਤੋਂ ਰੰਗ ਨਾ ਹੋਈ ਝੋਲੀ ਅੱਡੇ ਹੀ ਕੁਛ ਦਿੰਦਾ ਅਸੀਂ ਸੁਣਿਆ ਜੱਗ ਐਸਾ ਹੈ ਜੇ ਬਿਨ ਮੰਗੇ ਨਹੀਂ ਦਿੰਦਾ ਤਾਂ ਫਿਰ ਉਹ ਰੱਬ ਕੈਸਾ ਹੈ ਕਿ ਸਾਡੀ ਆਸ ਦਾ ਮੱਥਾ ਉਹਦੀ ਦਹਿਲੀਜ਼ ਉੱਤੇ ਸੀ ਅਸਾਂ ਨੇ ਗੀਤ ਉਗਾਇਆ ਜੋ ਉਹਦੀ ਰੀਝ ਉੱਤੇ ਸੀ ਪਰ ਸਾਡੀ ਹੇਕ ਤੋਂ ਉੱਚੇ ਉਹ ਬੂਹੇ ਖੁੱਲ ਨਾ ਪਾਏ ਜਿਨ੍ਹਾਂ ਤੇ ਮਾਣ ਸੀ ਸਾਨੂੰ ਉਹਨਾਂ ਦੇ ਮੁੱਲ ਨਾ ਪਾਏ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਡੇ ਮੈਸੇਜ ਖੂਬ ਆ ਰਹੇ ਆ ਤੇ ਮੇਰੇ ਖਿਆਲ ਕਿਸੇ ਨੂੰ ਇਹ ਨੀ ਪਤਾ ਖਰ ਖਰਾ ਤੇ ਸੰਨੀ ਕੀ ਹੁੰਦੀ ਆ ਕਿਉਂਕਿ ਸਾਰੇ ਬਸ ਉਹ ਪਸ਼ੂਆਂ ਨੂੰ ਜਿਹੜਾ ਬਾਂਡਰ ਲਾਉਂਦੇ ਆ ਉਹਦੇ ਵਿੱਚ ਹੀ ਉਲਝੇ ਹੋਏ ਆ ਸੰਨੀ ਤੁਸੀਂ ਸਾਰਿਆਂ ਨੇ ਉਹ ਦੇਖੀ ਹੋ ਸਕਦਾ ਮਾਝੇ ਮਾਲਵੀ ਤੇ ਦੁਆਬੇ ਦੇ ਵਿੱਚ ਉਹਦੇ ਵੱਖਰੇ ਵੱਖਰੇ ਨਾ ਹੋਣ ਪਰ ਚਲੋ ਕੋਈ ਗੱਲ ਨੀ ਮੈਂ ਥੋੜਾ ਜਿਹਾ ਹਿੰਟ ਤੁਹਾਨੂੰ ਦੇ ਦਿੰਦੀ ਹਾਂ ਤੇ ਵਜ਼ਾਰਤ ਦਾ ਜਵਾਬ ਵੀ ਗੌਰਵ ਸ਼ਰਮਾ ਜੀ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਦਿੱਤਾ ਕਿਆ ਬਾਤ ਆ ਜੀ ਹੈਨਾ ਵੈਸੇ ਜਿਹੜੇ ਜਿਹੜੇ ਹੁਣੇ ਹੁਣੇ ਇੰਡੀਆ ਤੋਂ ਜਾ ਕੇ ਆਏ ਆ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਵਾ ਨਾ ਕਿ ਇਹ ਬੁਜ਼ਾਰਤ ਤੇ ਜੋ ਮੈਂ ਪੁੱਛ ਰਹੀ ਹਾਂ ਸੰਨੀ ਤੇ ਖਰਖਰਾ ਕੀ ਹੁੰਦਾ ਵਾ ਖਰਖਰਾ ਤੇ ਸੰਨੀ ਦੋਨੋਂ ਹਰੇਕ ਦੇ ਘਰ ਵਿੱਚ ਹੋਣਗੇ ਮੋਸਟਲੀ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਸ਼ਹਿਰਾਂ ਦੇ ਵਿੱਚ ਵੀ ਇੱਕ ਚੀਜ਼ ਤਾਂ ਪੱਕੀ ਹੁੰਦੀ ਆ ਦੂਸਰੀ 50-50 ਹੁੰਦੀ ਆ ਠੀਕ ਹੈ ਜੀ ਸੰਨੀ ਤਾਂ ਮੋਸਟਲੀ ਹਰ ਘਰ ਦੇ ਵਿੱਚ ਹੁੰਦੀ ਆ ਅਗਰ ਤੁਸੀਂ ਪਹਿਲਾਂ ਘਰ ਦੀਆਂ ਸਵਾਣੀਆਂ ਨੂੰ ਕੰਮ ਕਰਦੇ ਦੇਖਿਆ ਹੋਇਆ ਵਾ ਚਲੋ ਕੋਈ ਗੱਲ ਨੀ ਜੀ ਹਜੇ ਆਪਾਂ ਵੇਟ ਕਰ ਲੈਂਦੇ ਹਾਂ ਤੇ ਦੇਖਦੇ ਹਾਂ ਜੀ ਫਿਰ ਅੱਗੇ ਸਾਨੂੰ ਜਵਾਬ ਕਿੱਦਾਂ ਦਾ ਮਿਲਦਾ ਵਾ ਤੇ ਅੱਗੇ ਭੈਣ ਨਵਦੀਪ ਕੌਰ ਉਹਨਾਂ ਨੇ ਜੀ ਗਾਣੇ ਦੀ ਫਰਮਾਇਸ਼ ਕੀਤੀ ਆ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਮੈਂ ਤੇ ਮੇਰੀ ਜਾਨ ਲਓ ਜੀ ਕਿਆ ਬਾਤ ਆ ਮੈਂ ਤੇ ਮੇਰੀ ਜਾਨ ਗਾਣਾ ਤੁਹਾਨੂੰ ਅਸੀਂ ਜਰੂਰ ਸੁਣਾਵਾਂਗੇ ਜੀ ਗਾਣੇ ਦੀ ਜਿਹੜੀ ਫਰਮਾਇਸ਼ ਅਸੀਂ ਨੋਟ ਕਰ ਲਈਆ ਤੇ ਭਾਜੀ ਨੇ ਸ਼ਾਇਦ ਗਾਣਾ ਕਿਉਂ ਵੀ ਕਰ ਲਿਆ ਵਾ ਤੇ ਅੱਗੇ ਜੋਧਾ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਬੜੀਆਂ ਸੋਹਣੀਆਂ ਲਾਈਨਾਂ ਭੇਜੀਆਂ ਕਹਿੰਦੇ ਕਿ ਤੂੰ ਮੈਨੂੰ ਕਿਹਾ ਕੰਢਿਆਂ ਚ ਫੁੱਲ ਵਰਗੀ ਤੂੰ ਮੈਨੂੰ ਕਿਹਾ ਕੰਢਿਆਂ ਚ ਫੁੱਲ ਵਰਗੀ ਛੂਹਣ ਦੀ ਗਲਤੀ ਨਾ ਕਰ ਲਈ ਕੰਢੇ ਪਾੜ ਦੇਣਗੇ ਮੇਰੇ ਤੇ ਕੰਢਿਆਂ ਦੇ ਰਗਾਂ ਵਿੱਚ ਇੱਕੋ ਖੂਨ ਵਗਦਾ ਕੁਝ ਕਹੀ ਨਾ ਮੈਨੂੰ ਤੈਨੂੰ ਮਾਰ ਦੇਣਗੇ ਤੇਰੇ ਲਈ ਉਹ ਕੰਢੇ ਹੋਣਗੇ ਵੀਰ ਨੇ ਮੇਰੇ ਤੇਰੇ ਲਈ ਉਹ ਕੰਢੇ ਹੋਣਗੇ ਵੀਰ ਨੇ ਮੇਰੇ ਮੇਰੀ ਇੱਜ਼ਤ ਲਈ ਆਪਾ ਵੀ ਵਾਰ ਦੇਣਗੇ ਮੈਨੂੰ ਮਾਣ ਆ ਉਹਨਾਂ ਤੇ ਮੇਰੇ ਆਪਣੇ ਜੋ ਮੈਨੂੰ ਮਾਣ ਆ ਉਹਨਾਂ ਤੇ ਮੇਰੇ ਆਪਣੇ ਜੋ ਹੋਏ ਆਪਣੇ ਸਦਾ ਸਹਾਰਾ ਤੇ ਪਿਆਰ ਦੇਣਗੇ ਕਿਉਂਕਿ ਆਪਣੇ ਆਪਣੇ ਹੀ ਹੁੰਦੇ ਆ ਯੋਧਾ ਧਾਲੀਵਾਲ ਹਾਂਜੀ ਆਪਣੇ ਆਪਣੇ ਹੀ ਹੁੰਦੇ ਆ ਵੈਸੇ ਵੀ ਸਿਆਣੇ ਕਹਾਵਤ ਪਾਉਂਦੇ ਹੁੰਦੇ ਆ ਕਿ ਭਿੱਜੀਆਂ ਭੱਜੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਨੇ ਤੇ ਜਿੱਥੇ ਕੋਈ ਆਪਣਾ ਖੜਦਾ ਉੱਥੇ ਕਿਸੇ ਤੀਸਰੇ ਨੇ ਨੀ ਖੜਨਾ ਜਿੰਨੇ ਮਰਜ਼ੀ ਲੜੇ ਲੁੜੇ ਹੋਈਏ ਵੈਸੇ ਸਾਡੇ ਨਾ ਘਰਾਂ ਦੇ ਵਿੱਚ ਸਾਡਾ ਮਤਲਬ ਜੁਆਇੰਟ ਫੈਮਿਲੀ ਆ ਹੁਣ ਚਲੋ ਸਾਰੇ ਅਲੱਗ ਅਲੱਗ ਹੋਏ ਆ ਤੇ ਗਾਂ ਮੇਰੇ ਦਾਦਾ ਜੀ ਦੇ ਭਰਾ ਉਹ ਵੀ ਮਤਲਬ ਉੱਥੇ ਆ ਸਾਡਾ ਆਪਣੀ ਗਲੀ ਦੇ ਵਿੱਚ ਹੀ ਤਕਰੀਬਨ ਕਹਿ ਸਕਦੇ ਆ ਕਿ ਇੱਕ ਪਿੰਡ ਬਣਿਆ ਹੋਇਆ ਵਾ ਤੇ ਉਹ ਇੱਕ ਸਾਡੇ ਚਾਚਾ ਜੀ ਹੈਗੇ ਆ ਸਾਡੇ ਸਕਿਆਂ ਚੋਂ ਉਹ ਬਸ ਥੋੜੇ ਜਿਹੇ ਇੱਦਾਂ ਹੀ ਆ ਉਹਨਾਂ ਨੇ ਜਦੋਂ ਕਿਤੇ ਪੈਗ ਲਾ ਲਿਆ ਤਾਂ ਫਿਰ ਉਹ ਰੌਲਾ ਰੱਪਾ ਪਾਉਂਦੇ ਹੀ ਪਾਉਂਦੇ ਆ ਤੇ ਉਹਨਾਂ ਨੂੰ ਜਿਹੜਾ ਕੁਛ ਕੋਈ ਮਰਜ਼ੀ ਕਹੀ ਜਾਣ ਮੈਂ ਤੁਹਾਨੂੰ ਅੱਗੇ ਵੀ ਉਹਨਾਂ ਦੀਆਂ ਗੱਲਾਂ ਸੁਣਾਉਣੀ ਹੁੰਦੀ ਆ ਨਾ ਕਿ ਉਹ ਪਤਾ ਕੀ ਕਰਦੇ ਹੁੰਦੇ ਆ ਉਹਨਾਂ ਨੇ ਜਦੋਂ ਦਾਰੂ ਪੀ ਲੈਣੀ ਉਹਨਾਂ ਨੇ ਕਹਿਣਾ ਮੈਂ ਲੱਗਾ ਮਾਰਨਾ ਤੇਲ ਦੀ ਪੀਪੀ ਜੀ ਚੱਕ ਕੇ ਮੂਹਰੇ ਮੂਹਰੇ ਭੱਜਿਆ ਫਿਰਨਾ ਤੇ ਸਾਰੇ ਉਹਦੇ ਪਿੱਛੇ ਪਿੱਛੇ ਵੇ ਨਾ ਇੱਦਾਂ ਕਰੀ ਵੇ ਇੱਦਾਂ ਨੀ ਕਰੀਦਾ ਹੁੰਦਾ ਉਹਨੂੰ ਹੜਨ ਨੂੰ ਤੁਰੇ ਫਿਰਦੇ ਮੈਂ ਕਹਿਣਾ ਇਹਨੂੰ ਪਾ ਲੈਣ ਦੋ ਜਾਣ ਕੇ ਡਰਾਮੇ ਕਰਦੇ ਆ ਕੁਛ ਨੀ ਕਰਦੇ ਮੇਰੀ ਮੰਮੀ ਨੇ ਮੇਰੇ ਪਿੱਛੇ ਬਹਿ ਜਾਣਾ ਕਹਿਣਾ ਤੈਨੂੰ ਸ਼ਰਮ ਨੀ ਆਉਂਦੀ ਅਗਲਾ ਕੀ ਕਹੂਗਾ ਵੀ ਖਾਨੀ ਸਾਡਾ ਤਮਾਸ਼ਾ ਦੇਖਦੇ ਆ ਤੇ ਉਹਨਾਂ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣੀ ਆ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹਨਾਂ ਨੇ ਕੈਨੇਡਾ ਜਾਣਾ ਸੀ ਪਹਿਲਾਂ ਤਾਂ ਉਹ ਜਾਣ ਨੂੰ ਮੰਨਦੇ ਨੀ ਸੀ ਕਿ ਨਹੀਂ ਮੈਂ ਨੀ ਜਾਣਾ ਆਂਟੀ ਨੂੰ ਕਹਿੰਦੇ ਕਿ ਤੂੰ ਕੱਲੀ ਚਲੀ ਜਾ ਮੈਂ ਨੀ ਜਾਣਾ ਚਲੋ ਕਿਤੇ ਕਿਸੇ ਨਾ ਕਿਸੇ ਤਰੀਕੇ ਉਹ ਮੰਨ ਗਏ ਹਨਾ ਜਾਣ ਦਾ ਵੀ ਚੱਲ ਠੀਕ ਆ ਮੈਂ ਚੱਲ ਜੂੰਗਾ ਤੇ ਉਦੋਂ ਬਾਅਦ ਚ ਕੀ ਹੋਇਆ ਚਲੋ ਟਿਕਟ ਹੋ ਗਈ ਸ਼ੋਪਿੰਗ ਵੀ ਹੋ ਗਈ ਸਾਰਾ ਕੁਛ ਹੋ ਗਿਆ ਤੇ ਜਿੱਦੇ ਜਾਣਾ ਸੀਗਾ ਨਾ ਉਸ ਤੋਂ ਜਿੱਦਾਂ ਰਾਤ ਦੀ ਫਲਾਈਟ ਕਹਿ ਲੋ ਰਾਤ ਨੂੰ 11-12 ਕੁ ਵਜੇ ਉਹਨਾਂ ਨੇ ਘਰੋਂ ਤੋਰਨਾ ਸੀ ਤੇ ਮੋਰਨਿੰਗ ਫਲਾਈਟ ਸੀਗੀ ਉਹਨਾਂ ਦੀ ਤੇ ਉਹਨਾਂ ਨੂੰ ਜਦੋਂ ਤੋਰਨ ਆਉਣ ਜਾਣ ਦਾ ਟਾਈਮ ਹੋਇਆ ਤਾਂ ਫਿਰ ਹੁਣ ਇੰਡੀਆ ਛੱਡ ਕੇ ਜਾਣਾ ਉਹ ਵੀ ਇੰਨੇ ਟਾਈਮ ਤੋਂ ਉੱਥੇ ਰਹਿ ਰਹੇ ਆ ਤੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ ਬਾਹਰਲੇ ਮੁਲਕਾਂ ਨੂੰ ਚਾਹੇ ਅਸੀਂ ਜਿੱਦਾਂ ਮਰਜ਼ੀ ਕਹੀ ਜਾਈਏ ਸਟੋਰੀ ਤਾਂ ਸਾਰਿਆਂ ਨੂੰ ਪਤਾ ਕਿ ਇੱਥੇ ਆ ਕੇ ਕੀ ਹਸ਼ਰ ਹੁੰਦਾ ਵਾ ਤੇ ਕਿੰਨਾ ਕੰਮ ਵੀ ਕਰਨਾ ਪੈਂਦਾ ਤੇ ਹਰ ਚੀਜ਼ ਇੱਕ ਰੂਲ ਦੇ ਵਿੱਚ ਹੁੰਦੀ ਆ ਤੇ ਇੱਕ ਬੰਦਿਸ਼ ਦੇ ਵਿੱਚ ਹੁੰਦੀ ਆ। ਤੇ ਬਸ ਜੀ ਫਿਰ ਕੀ ਸੀਗਾ, ਉਹ ਰਾਤ ਨੂੰ ਲਾ ਲਿਆ ਪੈਗ ਉਹਨਾਂ ਨੇ, ਵਿਚਰ ਕੇ ਕਹਿੰਦੇ ਨਾ ਜੀ ਹਮ ਤੋਂ ਨੀ ਜਾਏਂਗੇ, ਮੈਂ ਤਾਂ ਜਾਣਾ ਹੀ ਨੀ ਕਹਿੰਦੇ, ਚਾਹੇ ਕੁਛ ਹੋ ਜਾਏ ਮੈਂ ਨੀ ਜਾਣਾ। ਤੇ ਬਥੇਰੀਆਂ ਮਿਹਨਤਾਂ ਕਰਨ ਵੀ ਤਿਆਰ ਹੋ ਜਾ ਵੀ ਜਾਣਾ, ਗੱਡੀ ਵੀ ਆ ਗਈ ਹੈਨਾ, ਜਿਹ ਚ ਜਾਣਾ ਸੀ ਗੱਡੀ ਵੀ ਆ ਗਈ। ਕਹਿੰਦੇ ਵੀ ਹੁਣ ਕੀ ਕਰੀਏ, ਉਹ ਗੱਡੀ ਵੀ ਪਿੰਡੋਂ ਹੀ ਸੀ ਮੁੰਡਾ। ਤੇ ਬਹੁਤ ਮਨਾਇਆ ਨਾ ਮੰਨਿਆ, ਫਿਰ ਸਾਰੇ ਕਹਿੰਦੇ ਵੀ ਹੁਣ ਇਹਦਾ ਇੱਕੋ ਇਲਾਜ ਆ। ਕਿਸੇ ਨੇ ਲੱਤਾਂ ਬਾਹਾਂ ਤੋਂ ਫੜ ਕੇ ਕੱਪੜੇ ਬਸ ਉਹੀ ਜਿਹੜੇ ਘਰ ਵਾਲੇ ਹੁੰਦੇ ਉਹਦੇ ਸੀ, ਤੇ ਚੱਕ ਕੇ ਗੱਡੀ ਚ ਪਾਤਾ, ਗੱਡੀ ਚ ਬਿਠਾ ਕੇ ਗੱਡੀ ਬੰਦ ਕਰ ਲਈ। ਉੱਥੋਂ ਦੀ ਗੱਡੀ ਦੇ ਸ਼ੀਸ਼ਿਆਂ ਤੇ ਹੱਥ ਮਾਰ, ਕਹਿੰਦੇ ਨਾ ਮੈਂ ਤਾਂ ਜਾਣਾ ਨੀ, ਮੈਨੂੰ ਤਾਂ ਬਾਹਰ ਕੱਢੋ। ਕਹਿੰਦੇ ਚੰਗਾ ਜਿਹੜਾ ਇੱਥੋਂ ਲੈ ਜਾਓਗੇ, ਕਹਿੰਦੇ ਮੈਂ ਏਅਰਪੋਰਟ ਤੋਂ ਭੱਜਿਆ। ਸਾਰੇ ਕਹਿੰਦੇ ਵੀ ਚੱਲ ਤਾਂ ਵੀ ਸ਼ੁਕਰ ਆ ਵੀ ਇਹਨੇ ਦੱਸ ਦਿੱਤਾ ਵੀ ਮੈਂ ਏਅਰਪੋਰਟ ਤੋਂ ਵੀ ਭੱਜ ਕੇ ਆ ਸਕਦਾ ਵਾਂ। ਤੇ ਬਸ ਇੱਕ ਜਣਾ ਉਧਰ ਬੈਠਾ, ਦੂਸਰਾ ਦੂਸਰੀ ਸਾਈਡ, ਤੇ ਉਹਨੂੰ ਵਿਚਾਲੇ ਬਿਠਾ ਕੇ ਚਾਚਾ ਜੀ ਨੂੰ ਏਅਰਪੋਰਟ ਤੱਕ ਲੈ ਕੇ ਗਏ। ਤੇ ਏਅਰਪੋਰਟ ਤੇ ਜਦੋਂ ਗਏ ਤਾਂ ਉੱਥੇ ਜਿਹੜੇ ਸਿਕਿਉਰਿਟੀ ਵਾਲੇ ਸੀ ਉਹਨਾਂ ਨੂੰ ਕਿਹਾ ਵੀ ਇਹ ਬੰਦੇ ਨੂੰ ਏਅਰਪੋਰਟ ਤੋਂ ਬਾਹਰ ਨਾ ਆਉਣ ਦਿਓ, ਇਹਨੂੰ ਭੱਜ ਜਾਣਾ ਵਾ। ਉਹੀ ਗੱਲ ਜਦੋਂ ਮਤਲਬ ਕਿ ਏਦਾਂ ਹੋ ਗਿਆ ਥੋੜਾ ਜਿਹਾ ਗੇੜਾ ਦੇ ਕੇ ਜਦੋਂ ਬਾਹਰ ਨੂੰ ਆਇਆ ਤਾਂ ਉਹ ਕਹਿੰਦੇ ਵੀ ਨਹੀਂ ਮਾਈਟ, ਹੁਣ ਤੂੰ ਬਾਹਰ ਮਤਲਬ ਤੂੰ ਜਾ ਨੀ ਸਕਦਾ, ਵੀ ਹੁਣ ਤੈਨੂੰ ਅੰਦਰ ਹੀ ਰੁਕਣਾ ਪੈਣਾ ਵਾ, ਵੀ ਜੇ ਕੋਈ ਗੱਲਬਾਤ ਆ ਤੂੰ ਸਾਨੂੰ ਦੱਸ ਦੇ। ਸੋ ਏਦਾਂ ਕਰਕੇ ਤਾਂ ਅਸੀਂ ਉਹਨਾਂ ਨੂੰ ਉੱਥੇ ਬਾਹਰ ਭੇਜਿਆ। ਤੇ ਉੱਥੋਂ ਵੀ ਫੋਨ ਕਰਕੇ ਕਿਆ ਕਰਨਾ, ਇੱਥੇ ਤਾਂ ਬੜਾ ਔਖਾ ਵਾ, ਇੱਥੇ ਤਾਂ ਅੰਦਰ ਹੀ ਬੰਦ ਰੱਖਦੇ ਆ ਘਰ ਚ। ਤੇ ਹੁਣ ਉਹ ਮੇਰੇ ਜਾਣ ਤੋਂ ਇੱਕ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਆਏ ਤੇ ਇੰਨਾ ਕੁ ਖੁਸ਼ ਸੀ, ਆਪਾਂ ਨੀ ਕਹਿੰਦੇ ਜਾਂਦੇ ਦੁਬਾਰਾ ਉੱਥੇ। ਸੋ ਏਦਾਂ ਦੀ ਗੱਲ ਆ ਜੀ, ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਆ ਤੇ ਕਿਸੇ ਨੂੰ ਕੋਈ, ਤੇ ਇਹ ਜਿਹੜੀਆਂ ਕਹਾਣੀਆਂ ਨੇ ਇਹ ਇਸੇ ਤਰ੍ਹਾਂ ਹੀ ਬਣਦੀਆਂ ਨੇ। ਤੇ ਸਾਰੇ ਹੱਸ ਰਹੇ ਸੀ, ਕਹਿੰਦੇ ਵੀ ਲੋਕੀ ਤਾਂ ਕਿੰਨੇ ਪੈਸੇ ਲਾਉਂਦੇ ਆ ਤੇ ਕਿੱਦਾਂ ਮਿਹਨਤਾਂ ਕਰਦੇ ਫਿਰਦੇ ਆ ਕਿ ਅਸੀਂ ਬਾਹਰ ਜਾਣਾ, ਤੇ ਇੱਕ ਇਹ ਇਨਸਾਨ ਆ ਜਿਹੜਾ ਕਿ ਬਾਹਰ ਜਾਣਾ ਹੀ ਨਹੀਂ ਸੀ ਚਾਹੁੰਦਾ। ਤੇ ਚਲੋ ਇਹ ਤਾਂ ਖੈਰ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਤੇ ਹੁਣ ਮੈਂ ਤੁਹਾਨੂੰ ਗੱਲ ਸੁਣਾਉਂਦੀ ਹਾਂ ਹਨੀਪ੍ਰੀਤ ਦੀ। ਜਦੋਂ ਮੈਂ ਗਈ ਨਾ, ਤੇ ਮੈਂ ਇੱਕ ਦਿਨ ਗੱਲ ਹੋਈ ਤੇ ਸਾਡੇ ਘਰ ਕੰਮ ਕਰਦੇ ਆ ਉਹ ਵੀਰੇ ਹੁਣੀ, ਤੇ ਉਹ ਕਹਿੰਦੇ ਹਨੀਪ੍ਰੀਤ ਆਈ ਸੀ। ਉਹ ਮੈਂ ਅੰਦਰ ਬੈਠੀ ਦੇ ਦਿਮਾਗ ਚ ਕੰਨਾਂ ਚ ਆਵਾਜ਼ ਪਈ, ਮੈਂ ਕਿਹਾ ਹਨੀਪ੍ਰੀਤ ਉਹ ਤਾਂ ਜੇਲ ਚ ਹਨਾ, ਤੇ ਹਨੀਪ੍ਰੀਤ ਇੱਥੇ ਕਿੱਦਾਂ ਆ ਗਈ। ਮੈਂ ਉੱਠ ਕੇ ਬਾਹਰ ਗਈ ਤੇ ਮੈਂ ਕਿਹਾ ਵੀਰੇ ਹਨੀਪ੍ਰੀਤ ਕੌਣ ਆ? ਉਹ ਹੱਸ ਪਿਆ, ਉਹਨੇ ਕੁਛ ਨਾ ਦੱਸਿਆ। ਤੇ ਬਾਅਦ ਵਿੱਚ ਮੈਂ ਵੀ ਚੁੱਪ ਕਰਕੇ, ਮੈਂ ਕਿਹਾ ਵੀ ਸ਼ਾਇਦ ਪਤਾ ਨੀ ਕੀ ਗੱਲ ਆ ਵੀ ਦੱਸਿਆ ਨੀ ਹੈਗਾ। ਫਿਰ ਮੈਂ ਮੰਮੀ ਨੂੰ ਪੁੱਛਿਆ, ਮੈਂ ਕਿਹਾ ਉਹਨੇ ਹਨੀਪ੍ਰੀਤ ਕੌਣ ਆ? ਮੰਮੀ ਕਹਿੰਦੀ ਇੱਥੇ ਦਾਰੂ ਵੇਚਣ ਵਾਲੀ ਆਉਂਦੀ ਆ, ਤੇ ਇਹਨਾਂ ਨੇ ਸਾਰਿਆਂ ਨੇ ਨਾ ਜਿਹੜੇ ਪੀਣ ਵਾਲੇ ਆ ਉਹਦਾ ਨਾਂ ਹਨੀਪ੍ਰੀਤ ਰੱਖਿਆ ਹੋਇਆ ਵਾ, ਤੇ ਜਦੋਂ ਆਉਂਦੀ ਆ ਫਿਰ ਸਾਰਿਆਂ ਨੂੰ ਇੱਦਾਂ ਹੀ ਕਹਿਣਗੇ ਉਹ ਹਨੀਪ੍ਰੀਤ ਆਈ ਆ, ਤੇ ਫਿਰ ਸਾਰੇ ਉਧਰ ਨੂੰ ਭੱਜਦੇ ਆ। ਸੋ ਏਦਾਂ ਦੇ ਲੋਕ ਆ ਜੀ, ਕੋਈ ਨਾ ਕੋਈ ਟੋਟਕਾ ਛੱਡ ਹੀ ਜਾਂਦੇ ਆ। ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਜਹਾਜ਼ ਉਤਰਿਆ, ਤੇ ਹੁਣ ਸਾਡੇ ਪਿੰਡ ਤਾਂ ਇਹ ਕਹਿ ਰਿਹਾ ਕਿਹਾ ਜਾਂਦਾ ਵਾ ਕਿ ਹਨੀਪ੍ਰੀਤ ਆਈ ਆ। ਸੋ ਉੱਥੋਂ ਸਾਰਿਆਂ ਨੂੰ ਕਲੂ ਮਿਲ ਜਾਂਦਾ ਵਾ ਕਿ ਤਾਊ ਜੀ ਦਾਰੂ ਆ ਗਈ ਆ ਪਿੰਡ ਦੇ ਵਿੱਚ। ਤੇ ਮੈਂ ਆਪਦੀ ਮੰਮੀ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਸ਼ਰੇਆਮ ਇੱਦਾਂ ਦਾਰੂ ਵੇਚੀ ਜਾਂਦੀ ਆ, ਤੇ ਵੀ ਤੁਸੀਂ ਪੁਲਿਸ ਕੰਪਲੇਨ ਕਰ ਦਿਓ ਵੀ ਇਹਨੂੰ ਕੋਈ ਕੁਛ ਕਹਿੰਦਾ ਨੀ ਹੈਗਾ। ਕਹਿੰਦੇ ਬਥੇਰੀ ਵਾਰੀ ਪੁਲਿਸ ਨੂੰ ਦੱਸਿਆ ਵਾ ਤੇ ਪੈਸੇ ਦੇ ਕੇ ਫੇਰ ਛੁੱਟ ਜਾਂਦੀ ਆ, ਵੀ ਇਹਨੇ ਕੋਈ ਹਫਤਾ ਹੁਫਤਾ ਕੀਤਾ ਹੋਇਆ ਵਾ ਪੁਲਿਸ ਵਾਲਿਆਂ ਦੇ ਨਾਲ ਹਨਾ। ਚਲੋ ਜੀ ਫਿਰ ਏਦਾਂ ਦੀਆਂ ਸਟੋਰੀਆਂ ਨੇ, ਤੇ ਹੋਰ ਵੀ ਦੱਸੂਗੀ। ਰਾਮ ਰਹੀਮ ਦੀ ਸਟੋਰੀ ਬਾਅਦ ਚ ਦੱਸਦੀ ਆ, ਤੁਸੀਂ ਵੀ ਸੁਣ ਕੇ ਹੱਸੋਗੇ ਕਿ ਇੰਡੀਆ ਦੇ ਵਿੱਚ ਲੋਕ ਜੇ ਕਿਸੇ ਨੂੰ ਕਹਿੰਦੇ ਹੁੰਦੇ ਆ ਨਾ ਸਿਰ ਤੇ ਬਿਠਾਉਂਦੇ ਆ ਤਾਂ ਪੂਰਾ ਬਿਠਾਉਂਦੇ ਆ, ਤੇ ਜਦੋਂ ਫਿਰ ਸਿਰ ਤੋਂ ਥੱਲੇ ਸੁੱਟਦੇ ਆ ਤਾਂ ਕਿੱਦਾਂ ਸੁੱਟਦੇ ਆ, ਇਹ ਵੀ ਜ਼ਰੂਰ ਗੱਲਾਂ ਕਰਾਂਗੇ। ਪਰ ਫਿਲਹਾਲ ਆਪਾਂ ਇੱਕ ਫਰਮਾਇਸ਼ੀ ਸੌਂਗ ਸੁਣਦੇ ਆ, ਕਿਉਂਕਿ ਤੁਸੀਂ ਕਹੋਗੇ ਕੁੜੀ ਗੱਲਾਂ ਵੀ ਸੁਣਾਈ ਜਾਂਦੀ ਆ, ਕਹੀ ਜਾਂਦੀ ਆ, ਤੇ ਆਪਣੀ ਪਸੰਦ ਦਾ ਗਾਣਾ ਸੁਣਨਾ ਤਾਂ ਸਾਨੂੰ ਮੈਸੇਜ ਕਰ ਦਿਓ, ਤੇ ਸਾਡੀ ਪਸੰਦ ਦਾ ਗਾਣਾ ਕੋਈ ਨਹੀਂ ਸੁਣਾਇਆ ਹਜੇ ਤੱਕ। ਲਓ ਜੀ ਫਿਰ ਮੇਰੀ ਭੈਣ ਨਵਦੀਪ ਕੌਰ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਮੈਂ ਤੇ ਮੇਰੀ ਜਾਨ। ਲਓ ਫਿਰ ਦੇਖਦੇ ਹਾਂ ਜੀ ਮੈਂ ਤੇ ਮੇਰੀ ਜਾਨ ਕੀ ਕਹਿੰਦੇ ਆ। ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਅਸੀਂ ਲੜ ਵੀ ਲੈਨੇ ਆ ਪਰ ਛੇਤੀ ਬੋਲੀਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ। ਅਸੀਂ
ਜੋ ਹਿੰਦ ਤੇ ਪਾਕਿਸਤਾਨ ਸੌਦਾਈ ਤੋ ਜਹੇ ਤੋ ਮਹੀਨੇ ਨਾ ਦਾਨ ਸੌਦਾਈ ਤੋ ਜਹੇ ਮੈਂ ਤੇ ਮੇਰੀ ਜਾਨ ਸੌਦਾਈ ਤੋ ਜਹੇ ਤੋ ਮਹੀਆਂ ਨਾ ਦਾਨ ਸੌਦਾਈ ਤੋ ਜਹੇ ਮੈਂ ਤੇ ਮੇਰੀ ਜਾਨ ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ ਸਾਡੇ ਰੱਬ ਵੱਲੋਂ ਹੀ ਇੱਕੋ ਜਿਹੇ ਮਿਜ਼ਾਜ ਬਣੇ ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ ਅਸੀਂ ਇੱਕ ਦੂਜੇ ਦੀ ਸ਼ਾਨ ਸੌਦਾਈ ਇੱਕੋ ਜਿਹੇ ਦੋਵੇਂ ਨਾਨਾ ਦਾਨ ਸੌਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਸੌਦਾਈ ਇੱਕੋ ਜਹੇ ਦੋਵੇਂ ਨਾਨਾ ਦਾਨ ਸੌਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਕਰ ਲੈਨੇ ਆ ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਆ ਅਸੀਂ ਅੱਖਾਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਨੇ ਆ ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਆ ਇੱਕ ਦੀਨ ਦੂਜਾ ਈਮਾਨ ਸ਼ੌਦਾਈ ਇੱਕੋ ਜਹੇ ਦੋਵੇਂ ਨਾ ਦਾਨ ਸੌਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਸੌਦਾਈ ਇੱਕੋ ਜਹੇ ਦੋਵੇਂ ਨਾ ਦਾਨ ਸੌਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਦੱਸ ਕੇ ਡਾਕਾ ਮਾਰੀ ਦੇ ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ ਅਸੀਂ ਇੱਕ ਦੂਜੇ ਨੂੰ ਦੱਸ ਕੇ ਡਾਕਾ ਮਾਰੀ ਦੇ ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ ਇੱਕ ਚੋਰ ਦੂਜਾ ਦਰਬਾਨ ਸੌਦਾਈ ਇੱਕੋ ਜਹੇ ਦੋਵੇਂ ਨਾ ਦਾਨ ਸੌਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਸੌਦਾਈ ਇੱਕੋ ਜਹੇ ਦੋਵੇਂ ਨਾ ਦਾਨ ਸੌਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਮੈਂ ਤੇ ਮੇਰੀ ਜਾਨ ਲੋਕੀ ਆਖਦੇ ਕਿ ਪਾਕਾਂ ਤੇ ਸੰਯੋਗਾਂ ਨਾ ਰੱਬ ਹੀ ਬਣਾਉਂਦਾ ਜੋੜੀਆਂ ਉਹ ਰੱਬ ਹੀ ਬਣਾਉਂਦਾ ਜੋੜੀਆਂ
ਲਓ ਜੀ ਮੈਂ ਤੇ ਮੇਰੀ ਜਾਨ ਗਾਣਾ ਨਵਦੀਪ ਕੌਰ ਭੈਣ ਦੀ ਫਰਮਾਇਸ਼ ਤੇ ਸੁਣ ਰਹੇ ਸੀ ਤੁਸੀਂ ਉਹ ਕਹਿੰਦੇ ਹੁੰਦੇ ਆ ਨਾ ਕਿ ਹੱਥਾਂ ਤੋਂ ਬਾਗੀ ਦਿਲ ਵੀ ਕਾਬੂ ਕਰ ਸਕਦੇ ਨੇ ਹੱਥਾਂ ਤੋਂ ਬਾਗੀ ਦਿਲ ਵੀ ਕਾਬੂ ਕਰ ਸਕਦੇ ਨੇ ਉਪਰੋਂ ਉਸ ਜਾਦੂਗਰ ਦੇ ਜਾਦੂ ਕਰ ਸਕਦੇ ਨੇ ਹੰਝੂਆਂ ਨਾਲ ਭਿੱਜਿਆ ਮੁਖੜਾ ਕਦ ਤੱਕ ਕੋਈ ਧੋਵੇਗਾ ਹਾਲੇ ਤੂੰ ਇਹ ਨਾ ਪੁੱਛੀ ਕੀ ਹੋਵੇਗਾ ਤੇ ਲਓ ਜੀ ਫਿਰ ਜਦੋਂ ਮੈਂ ਤੇ ਮੇਰੀ ਜਾਨ ਗਾਣੇ ਬੱਚੇ ਤੁਸੀਂ ਸੁਣ ਲਿਆ ਜਦੋਂ ਫਿਰ ਏਦਾਂ ਦਾ ਆਲਮ ਹੁੰਦਾ ਤੇ ਫਿਰ ਕੋਈ ਵੀ ਨੀ ਜਾਣਦਾ ਕਿ ਦਿਲ ਦੇ ਵਿੱਚ ਕਿੱਦਾਂ ਦੇ ਬਲਬਲੇ ਤੇ ਕਿੱਦਾਂ ਕਿੱਦਾਂ ਦੇ ਖਿਆਲ ਆਉਂਦੇ ਨੇ ਇਨਸਾਨ ਉਦੋਂ ਸਾਰੇ ਕਾਇਨਾਤ ਨੂੰ ਭੁੱਲ ਜਾਂਦਾ ਵਾ ਤੇ ਇਹ ਵੀ ਨੀ ਪਤਾ ਹੁੰਦਾ ਕਿ ਆਸ ਪਾਸ ਹੋ ਕੀ ਰਿਹਾ ਵਾ ਤੇ ਲਓ ਫਿਰ ਆਪਾਂ ਵੀ ਦੇਖਦੇ ਹਾਂ ਜੀ ਆਸੇ ਪਾਸੇ ਹੋਰ ਕੀ ਹੋ ਰਿਹਾ ਵਾ ਕੀ ਹੋ ਰਿਹਾ ਮਤਲਬ ਬ੍ਰਿਸਬੇਨ ਦੇ ਵਿੱਚ ਤਾਂ ਬਾਰਿਸ਼ ਹੋ ਰਹੀ ਹੈ ਜੀ ਤੁਹਾਡੇ ਤੁਹਾਡੇ ਏਰੀਆ ਦੇ ਵਿੱਚ, ਤੁਹਾਡੇ ਸ਼ਹਿਰਾਂ ਦੇ ਵਿੱਚ, ਤੁਹਾਡੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਹੈ, ਤਾਂ ਹੁਣ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ। ਤੇ ਇੱਧਰ ਮਨੀ ਸਲੀਮ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਾਰੇ ਟੱਬਰ ਨੂੰ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ। ਤੇ ਲਓ ਫਿਰ ਕਹਿੰਦੇ ਹੁੰਦੇ ਆ ਨੇ ਮਾਲਵੇ ਵਾਲੇ ਫਿਰ ਮਾਲਵੇ ਵਾਲੇ ਹੀ ਆ, ਤੇ ਇਹਨਾਂ ਨੇ ਮੇਰੀਆਂ ਦੋਨੋਂ ਗੱਲਾਂ ਦਾ ਜਵਾਬ ਦੱਸ ਦਿੱਤਾ ਵਾ ਜੀ। ਖਰਖਰਾ ਕੀ ਹੁੰਦਾ ਵਾ ਤੇ ਸੰਨੀ ਵੀ ਕੀ ਹੁੰਦੀ ਆ। ਸੋ ਆਪਾਂ ਹਜੇ ਵੇਟ ਕਰਦੇ ਹਾਂ ਜੀ ਬਾਕੀਆਂ ਦੇ ਜਵਾਬ ਦੀ ਵੀ, ਤੇ ਸ਼ਾਇਦ ਪਤਾ ਲੱਗ ਜੂ ਜੀ, ਨਵੇਂ ਨਵੇਂ ਨਾਂ ਵੀ ਸੁਣਨ ਨੂੰ ਮਿਲਣਗੇ। ਤੇ ਇਦੋ ਇੱਧਰ ਪ੍ਰੋਗਰਾਮ ਦੇ ਵਿੱਚ ਜਿੰਦੂ ਮੰਦਿਰ ਮੰਦਿਰ ਆਈ ਥਿੰਕ, ਜੇ ਮੇਰੇ ਤੋਂ ਗਲਤ ਪੜਿਆ ਗਿਆ ਤਾਂ ਦੱਸ ਦਿਓ ਜੀ, ਠੀਕ ਆਪਾਂ ਦੁਬਾਰਾ ਕਰ ਹੀ ਦੇਣਾ ਵਾ। ਤੇ ਇਹਨਾਂ ਨੇ ਵੀ ਦੱਸ ਦਿੱਤਾ ਜੀ ਸੰਨੀ ਕੀ ਹੁੰਦੀ ਆ, ਤੇ ਨਾਲ ਇਹਨਾਂ ਨੇ ਖਰਖਰਾ ਨਹੀਂ ਲਿਖਿਆ, ਤੇ ਕਹਿੰਦੇ ਇਹਨਾਂ ਨੇ ਬਿਲਕੁਲ ਵੈਸੇ ਸਹੀ ਦੱਸਿਆ ਵਾ, ਤੇ ਕਹਿੰਦੇ ਕਿ ਜ਼ਿਆਦਾ ਲਿਖਿਆ ਲਿਖ ਨਹੀਂ ਹੋਇਆ। ਚਲੋ ਕੋਈ ਗੱਲ ਨੀ ਜੀ, ਸਾਨੂੰ ਲੱਗਦਾ ਤੁਸੀਂ ਕੰਮ ਦੇ ਹੋ, ਤੇ ਕੰਮ ਦੇ ਵਿੱਚ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਿੰਨਾ ਵੀ ਮਤਲਬ ਕਿ ਆਪਣਾ ਹਿੱਸਾ ਪਾਉਂਦੇ ਹੋ, ਜਿੰਨਾ ਵੀ ਸਾਨੂੰ ਆਪਣੇ ਆਈਡੀਏ ਆਪਦੇ ਵਿਚਾਰ ਦੱਸਦੇ ਹੋ, ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਸਾਨੂੰ ਸੁਣਦੇ ਵੀ ਹੋ ਤੇ ਹੌਸਲਾ ਅਫਜ਼ਾਈ ਵੀ ਕਰਦੇ ਹੋ, ਇਸੇ ਲਈ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕੀਤਾ ਹਨਾ। ਹੈਗੇ ਜੀ ਪਰਮਜੀਤ ਸਿੰਘ ਧਾਲੀਵਾਲ, ਤੇ ਉਹਨਾਂ ਨੇ ਵੀ ਦੱਸ ਦਿੱਤਾ ਜੀ ਸੰਨੀ ਕੀ ਹੁੰਦੀ ਆ ਤੇ ਖਰਖਰਾ ਵੀ ਕੀ ਹੁੰਦਾ ਵਾ। ਬਿਲਕੁਲ ਜੀ, ਤੇ ਜਵਾਬ ਤੁਹਾਡਾ ਬਿਲਕੁਲ ਦਰੁਸਤ ਆ ਪਰਮਜੀਤ ਜੀ। ਇਹ ਸਾਰੇ ਦੇਖ ਲਓ ਜਗਰਾਉਂ ਦੇ ਆਸ ਪਾਸ ਦੀ ਆ ਜਿਹੜੇ ਜਵਾਬ ਦੱਸੀ ਜਾਂਦੇ। ਕਿੱਦਾਂ ਫਿਰ ਦੁਆਬੇ ਵਾਲਿਓ, ਤੁਹਾਨੂੰ ਕੀ ਹੋ ਗਿਆ? ਦੁਆਬਾ ਤੇ ਮਾਝਾ ਦੋਵੇਂ ਵਾਲੇ ਰਹਿ ਗਏ, ਤੇ ਮਾਲਵੇ ਵਾਲੇ ਅੱਜ ਬਾਜੀ ਮਾਰਦੇ ਆ। ਕਦੇ ਨੀ ਉਹ ਗਾਣਾ ਨੀ ਚੱਲਦਾ ਹੁੰਦਾ ਸੀ ਬਾਜੀ ਲੈ ਗਿਆ ਬਠਿੰਡੇ ਵਾਲਾ ਗੱਭਰੂ ਨੀ, ਬਾਕੀ ਰਹਿ ਗਏ ਭਾਅ ਪੁੱਛਦੇ। ਅੱਜ ਤਾਂ ਜੀ ਫਿਰ ਮਾਲਵੇ ਵਾਲੇ ਬਾਜੀ ਲਈ ਜਾਂਦੇ ਆ, ਤੁਸੀਂ ਸਾਰੇ ਕਿੱਥੇ ਰਹਿ ਗਏ ਹੋ? ਤੇ ਲਓ ਫਿਰ ਜੇ ਹੁਣ ਮਾਲਵੇ ਵਾਲੇ ਬਾਜੀ ਮਾਰ ਰਹੇ ਆ, ਤੇ ਜਗਰਾਵਾਂ ਦੇ ਨਾਂ ਤੇ ਗਾਣਾ ਤਾਂ ਸੁਣਾਉਣਾ ਬਣਦਾ ਹੀ ਆ। ਰਜਿੰਦਰ ਗਰੇਵਾਲ ਦਾ ਇੱਕ ਗਾਣਾ ਆਇਆ ਸੀ ਜਗਰਾਵਾਂ ਦੇ ਅੱਡੇ, ਤੇ ਸਾਨੂੰ ਇਸ ਦੀ ਫਰਮਾਇਸ਼ ਵੀ ਆਈ ਆ ਜੀ। ਬਲਰਾਜ ਸਿੰਘ ਉਹਨਾਂ ਨੇ ਫਰਮਾਇਸ਼ ਕੀਤੀ ਆ, ਤੇ ਉਹਨਾਂ ਨੇ ਸਾਨੂੰ ਇੱਕ ਮੈਸੇਜ ਵੀ ਪਾਇਆ ਸੀ। ਮੈਸੇਜ ਉਹਨਾਂ ਦਾ ਜ਼ਰੂਰ ਲੈਣੀ ਆ, ਸ਼ਾਇਦ ਮੈਂ ਭੋਲੀ ਚੱਲੀ ਸੀ, ਪਰ ਇਸ ਗਾਣੇ ਨੇ ਮੈਨੂੰ ਯਾਦ ਕਰਾ ਦਿੱਤਾ ਕਿ ਭਾਈ ਕੁੜੀਏ ਮੈਸੇਜ ਵੀ ਪੜ੍ਹਨੇ ਆ ਹਜੇ। ਤੇ ਲਓ ਫਿਰ ਜਗਰਾਵਾਂ ਦੇ ਅੱਡੇ ਤੇ ਕੀ ਕੀ ਹੁੰਦਾ ਆਪਾਂ ਦੇਖਦੇ ਹਾਂ, ਤੇ ਫਿਰ ਮਿਲਦੇ ਹਾਂ ਜੀ ਪਿਆਰੇ ਜਿਹੇ ਗੀਤ ਤੋਂ ਬਾਅਦ।
पुछदे सारे ओए किधरों आया बटोला हां काल जवाले मुंडियां दा मैनू घेर के खड़ गया टोला एक दूजे नू पुछदे सारे किधरों आया बटोला बड़ी जड़ावा मंगल चंद्रा गैलेक्सी माइग्रेशन हर तरह के स्टूडेंट वीजा TRPR इंप्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने गगनदीप शर्मा माइग्रेशन कंसल्टेंट मारा एजेंट नंबर 1575771 जिन्हां नूं भारतीयां वल्लों दरपेश आउंदियां समस्यावां दी खास जानकारी है इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी वाजिब कीमत दे उपर क्लियर ते ऑनेस्ट सलाह दिंदे ने जी ज्यादा जानकारी लई तुसीं कॉल कर सकदे हो 0405418755 यानी के 04054-18755 तुसी ईमेल भी कर सकते हो galaxymigration@gmail.com ते या फिर gmigration.com.au दे ऊपर
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो garewalgoldengrain.com.au या फोन करो 0428895564
जलंग पिली वाले AMW आटो एक्सपर्ट और नमी लोकेशन होते अपनी नमी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने संपर्क करो नवदीप नाथ मोबाइल नंबर 04122923080 होते इस तो इलावा नमिया कारां दे कंप्यूटर नु कढ़ण लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवां पता है 7 लूसी स्ट्रीट मरूका ब्रिस्बेन लेट आवर सर्विस नाल अपने दिन दा समां बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080
10 तो 15 साल दे तजुर्बे नाल आस्ट्रेलिया दे मेलबर्न च जे तुसी IELTS या PTE नाल संबंधित कोर्सेज करना चाहुंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी affordable prices. Lakshya PTE Coaching Institute पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
City Batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
City Batteries
ਨਾਨਕ ਪੇ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਖੱਕ ਪ੍ਰੋਡਕਸ਼ਨ ਸੇ ਮਾਈਗ੍ਰੇਸ਼ਨ ਐਜੂਕੇਸ਼ਨ ਐਕਸਪਰਟਸ ਲੈ ਕੇ ਆ ਰਹੇ ਨੇ ਮੇਲਾ ਮੇਲੀਆਂ ਦਾ। ਆਉਂਦੇ 3 ਮਾਰਚ ਵਿਲੀਅਮਸ ਟਾਊਨ ਟਾਊਨ ਹਾਲ ਵਿਲੀਅਮਸ ਟਾਊਨ ਵਿਖੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਮੇਲੀਆਂ ਦੇ ਇਸ ਮੇਲੇ ਵਿਚ ਰੌਣਕਾਂ ਲਾਉਣਗੇ ਟੇਡੀ ਪੱਗ ਵਾਲਿਆਂ ਫੇਮ ਰਵਿੰਦਰ ਗਰੇਵਾਲ, ਜਾਰਡਨ ਸੰਧੂ, ਹਰਸੀਰਤ ਕੌਰ, ਗੈਰੀ ਧਾਲੀਵਾਲ ਤੇ ਮੈਲਬਨ ਤੋਂ ਸੋਨੀ ਢਿੱਲੋਂ। ਗੀਤ ਸੰਗੀਤ ਤੋਂ ਬਿਨਾਂ ਹਾਸੀਆਂ ਖੇਡੀ ਨਾਲ ਤੁਹਾਡਾ ਮਨੋਰੰਜਨ ਕਰਨਗੇ ਸਾਡੇ ਮੈਲਬਨ ਦੇ ਲੋਕਲ ਕਲਾਕਾਰ ਸੈਮੀ ਨਾਜ਼, ਕਿੰਗ ਬੀ ਤੇ ਪ੍ਰਦੀਪ ਸ਼ਰਮਾ। ਤੇ ਫਿਰ ਦੇਰ ਕਿਸ ਗੱਲ ਦੀ ਜਨਾਬ, ਜਲਦੀ ਕਰਾਓ ਟਿਕਟਾਂ ਦੀ ਬੁਕਿੰਗ। ਕਿੱਦਾਂ? ਆਨਲਾਈਨ ਜਾਓ trybooking.com ਤੇ ਜਾਂ ਫਿਰ ਸੰਪਰਕ ਕਰੋ
ਅਰਸ਼ ਖੱਖ ਨੂੰ
0424-150-132 ਤੇ,
ਸਾਬੀ ਸਿੰਘ ਨੂੰ
0425-862-890
ਤੇ, ਲਵ ਖੱਖ ਨੂੰ
0404-020-011 ਤੇ। ਮੇਲਾ ਮੇਲੀਆਂ ਦਾ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲਓ ਜੀ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ, ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ। ਤੇ ਬਸ ਜੀ, ਪ੍ਰੋਗਰਾਮ ਦੇ ਵਿੱਚ ਕੁਝ 1 ਘੰਟਾ ਹੋਰ ਰਹਿ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ, ਤੇ ਲਓ ਫਿਰ ਗਾਣਾ ਤਾਂ ਤੁਸੀਂ ਸੁਣ ਹੀ ਲਿਆ ਜਗਰਾਵਾਂ ਦੇ ਅੱਡੇ ਕੀ ਹੁੰਦਾ ਵਾ। ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਜੇ ਇੰਨਾ ਹੀ ਤੇਰੇ ਖਿਆਲਾਂ ਵਿੱਚ ਜਗਦੀ ਆ, ਜੇ ਇੰਨਾ ਹੀ ਤੇਰੇ ਖਿਆਲਾਂ ਵਿੱਚ ਜਗਦੀ ਆ, ਫਿਰ ਦੱਸ ਵੇਖਣ ਨੂੰ ਮੈਂ ਕਿੱਦਾਂ ਦੀ ਲੱਗਦੀ ਆ। ਤੇਰੇ ਜੋ ਮੇਰੇ ਤੀਕ ਸੁਨੇਹੇ ਆਏ ਨੇ, ਇੰਜ ਲੱਗਦਾ ਤੂੰ ਬਸ ਅੰਦਾਜ਼ੇ ਲਾਏ ਨੇ। ਲਓ ਜੀ, ਇਹ ਰਵਿੰਦਰ ਗਰੇਵਾਲ ਦਾ ਜਿਹੜਾ ਗਾਣਾ ਸੁਣਿਆ ਇਹ ਸਿਰਫ ਅੰਦਾਜ਼ੇ ਹੀ ਸੀ, ਕਿਉਂਕਿ ਕੋਈ ਨੀ ਕਿਸੇ ਨੂੰ ਫਰੀਕ ਹੋਣ ਦਾ ਪਲਾਉਂਦਾ ਹੈਗਾ, ਹਨਾ। ਇਹ ਤਾਂ ਅੰਦਾਜ਼ੇ ਤੁਸੀਂ ਵੀ ਸੁਣ ਲਿਆ, ਪਰ ਇੰਨਾ ਵੀ ਕਹਿ ਸਕਦੇ ਆ ਕਿ ਜਗਰਾਵਾਂ ਠੰਡੀਆਂ ਛਾਵਾਂ ਜਗਰਾਂ ਵਾਲੇ ਦਿਲ ਵਾਲੇ ਆ, ਤੇ ਖਿਲਾ ਪਲਾ ਵੀ ਸਕਦੇ ਆ, ਕੋਈ ਵੱਡੀ ਗੱਲ ਨੀ ਹੈਗੀ। ਤੇ ਲਓ ਫਿਰ ਈਮੇਲ ਦੇ ਜ਼ਰੀਏ, ਇੱਧਰ ਸੁਖਵਿੰਦਰ ਸੰਧ, ਕਾਫੀ ਟਾਈਮ ਤੋਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਸੀ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਮੈਨੂੰ ਲੱਗਦਾ ਇਹ ਕੰਮ ਚ ਬਹੁਤ ਬਿਜ਼ੀ ਹੁੰਦੇ ਨੇ, ਪਰ ਫਿਰ ਵੀ ਇਹ ਸਾਡੇ ਤੱਕ ਆਪਣੀ ਜਾਨੀ ਸਤਿ ਸ਼੍ਰੀ ਅਕਾਲ ਆਪਣੀ ਵੈਲ ਵਿਸ਼ ਜ਼ਰੂਰ ਭੇਜਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਬਲਰਾਜ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਹਰਮਾ ਰੇਡੀਓ ਨੂੰ ਇੰਜੋਏ ਕਰ ਰਹੇ ਆ ਤੇ ਪੁੱਛ ਰਹੇ ਆ ਜੀ। ਅਮਨਦੀਪ ਕੌਰ ਹਾਂ, ਸੋ ਪ੍ਰੋਗਰਾਮ ਕਰ ਰਹੇ ਆ? ਨਹੀਂ ਭਾਜੀ, ਹੁਣ ਪ੍ਰੋਗਰਾਮ ਨਹੀਂ ਕਰ ਰਹੇ, ਕਿਉਂਕਿ ਉਹ ਥੋੜਾ ਕੁ ਟਾਈਮ ਸਾਡੇ ਇਸ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਕੁਝ ਘਰੇਲੂ ਰਜੇਵਿਆਂ ਦੇ ਕਰਕੇ ਉਹ ਹੁਣ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਨਹੀਂ ਹੁੰਦੇ। ਖਬਰਾਂ ਬਾਰੇ ਉਹ ਦੱਸਦੇ ਹੁੰਦੇ ਸੀ ਜੀ ਪ੍ਰੋਗਰਾਮ ਦੇ ਵਿੱਚ, ਤੇ ਅੱਗੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਸੀ ਜਗਰਾਵਾਂ ਦੇ ਅੱਡੇ, ਸੋ ਸੁਣਾ ਚੁੱਕੇ ਹਾਂ ਜੀ ਤੁਹਾਡੀ ਪਸੰਦ ਦਾ ਗਾਣਾ। ਤੇ ਅੱਗੇ ਸਾਡੇ ਨਾਲ ਸਤਨਾਮ ਸਿੰਘ ਫਰੋਮ ਰੈਨਮਾਰਕ ਤੋਂ, ਤੇ ਉਹਨਾਂ ਨੇ ਦੱਸਿਆ ਜੀ ਖਰਖਰਾ ਕੀ ਹੁੰਦਾ ਵਾ, ਤੇ ਚਲੋ ਬਹੁਤ ਵਧੀਆ ਗੱਲ ਆ ਜੀ, ਆਪਾਂ ਫਿਰ ਜ਼ਰੂਰ ਦੱਸਾਂਗੇ, ਹਜੇ ਦੇਖ ਲੈਂਦੇ ਹਾਂ ਜੀ ਕੀ ਹੁੰਦਾ ਵਾ, ਹਨਾ। ਬਾਕੀ ਸਾਰਿਆਂ ਤੋਂ ਵੀ ਪੁੱਛ ਲੈਂਦੇ ਹਾਂ ਕਿ ਖਰਖਰਾ ਤੇ ਸੰਨੀ ਕੀ ਹੁੰਦੀ ਆ। ਤੇ ਰਾਜ ਮਹਿੰਦਰ ਸਿੰਘ, ਉਹਨਾਂ ਨੇ ਗੁਰਦਾਸ ਮਾਨ ਦਾ ਗਾਣਾ ਸੁਣਨਾ ਚਾਹਿਆ ਜੀ, ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ। ਸੋ ਵਾਕਈ ਜੀ ਸਾਡਾ ਦੇਸ਼ ਦਿਲਦਾਰਾਂ ਦਾ ਵਾ, ਪਰ ਦਿਲ ਹੋਣਾ ਚਾਹੀਦਾ ਇਨਸਾਨ ਦੇ ਕੋਲ, ਫੇਰ ਹੀ ਦੇਖਦਾ ਕਿ ਸਾਹਮਣੇ ਵਾਲਾ ਵੀ ਦਿਲਦਾਰ ਆ। ਜੇ ਆਪਦੇ ਕੋਲ ਹੀ ਦਿਲ ਹੈ ਨੀਗਾ ਤਾਂ ਫਿਰ ਉਹਨੂੰ ਸਾਹਮਣੇ ਵਾਲਾ ਸਵਾਰਥੀ ਜਾਂ ਸੈਲਫਿਸ਼ ਹੀ ਦਿਖੂਗਾ ਨਾ। ਸੋ ਜਦੋਂ ਵੀ ਕਦੇ ਆਪਣੇ ਦੇਸ਼ ਨੂੰ ਪਰਤੋ ਤਾਂ ਆਪਣਾ ਦਿਲ ਨਾਲ ਲੈ ਕੇ ਜਾਇਓ, ਫੇਰ ਹੀ ਦਿਖੂਗਾ ਜੀ ਕਿ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ, ਹਨਾ। ਰਿਸ਼ੀ ਮੁਨੀ ਤਾਂ ਸਾਰੇ ਉੱਥੇ ਹੈਗੇ ਆ, ਸਾਨੂੰ ਪਤਾ ਜੀ ਸਾਰਿਆਂ ਨੂੰ ਉਹਨਾਂ ਦੀਆਂ ਦੇਣ ਸਾਡੇ ਲਈ, ਕਿਉਂਕਿ ਜੇ ਅਸੀਂ ਅੱਜ ਕਿਸੇ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਤਾਂ ਉਹਨਾਂ ਦੀ ਬਦੌਲਤ ਹੀ ਲੈ ਰਹੇ ਹਾਂ। ਸੋ ਚਲੋ ਜੀ, ਗਾਣਾ ਬੜਾ ਪਿਆਰਾ ਵਾ ਤੇ ਜ਼ਰੂਰ ਸੁਣਾਂਗੇ, ਤੇ ਨਾਲ ਹੀ ਜੀ ਉਹਨਾਂ ਨੇ ਇੱਕ ਫੋਟੋ ਭੇਜੀ ਆ, ਉਹਨਾਂ ਦਾ ਬੇਟਾ ਵਾ ਜਾਂ ਭਤੀਜਾ ਹੋਊਗਾ, ਤੇ ਪਸ਼ੂਆਂ ਨੂੰ ਪੱਠੇ ਪਾਏ ਆ ਤੇ ਕੋਲ ਖੜਾ, ਬੜਾ ਹੀ ਪਿਆਰਾ ਤੇ ਕਿਊਟ ਲੱਗ ਰਿਹਾ ਤੇ ਬੜੀ ਹੀ ਪਿਆਰੀ ਜੀ ਫੋਟੋ ਆ। ਸੋ ਸਰਬੀਤ ਭਾਜੀ ਨੂੰ ਰਿਕੁਐਸਟ ਜ਼ਰੂਰ ਕਰਾਂਗੇ ਕਿ ਰੇਡੀਓ ਦੇ ਪੇਜ ਤੇ ਜ਼ਰੂਰ ਪਾਉਣ, ਬੜਾ ਪਿਆਰਾ ਲੱਗ ਰਿਹਾ ਵਾ ਖੜਾ। ਤੇ ਅੱਗੇ ਜੀ ਨਵੀਂ ਵਿਨੀਪੈਗ ਤੋਂ ਵੈਲਕਮ ਬੈਕ ਕਹਿ ਰਹੇ ਆ ਜੀ ਮੈਨੂੰ। ਸੋ ਬਹੁਤ ਬਹੁਤ ਸ਼ੁਕਰੀਆ ਨਵੀਂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਜੀ ਭੁੱਲਰ ਕਹਿੰਦੇ, ਆਪਾਂ ਤਾਂ ਭੈਣ ਦੇ ਵਿਆਹ ਵਿੱਚ ਗੋਰੀ ਤੋਂ ਗਿੱਧਾ ਪਵਾਇਆ, ਨਾਲੇ ਪਿੰਡ ਵਾਲੇ ਇੰਜ ਦੇਖਣ ਆਉਂਦੇ ਤੇ ਫੋਟੋਆਂ ਕਰਾ ਕਰਾ ਕਮਲੀ ਕਰਤੀ ਵਿਚਾਰੀ, ਮੇਰਾ ਸੌਂਗ ਪਲੇ ਕਰ ਦੋ। ਤੇ ਨਾਲ ਉਹਨਾਂ ਨੇ ਫੋਟੋ ਭੇਜੀ ਆ ਜੀ, ਉਹਨਾਂ ਦੇ ਸਿਸਟਰ ਦਾ ਵਿਆਹ ਸੀ ਤੇ ਇਥੋਂ ਨਾਲ ਗਏ ਸੀਗੇ ਜਿਹੜੇ ਗੋਰਾ ਨਾਲ ਉਹਨਾਂ ਦੇ, ਤੇ ਕਹਿੰਦੇ ਗੋਰੀ ਤੋਂ ਗਿੱਧਾ ਪਵਾਇਆ। ਸੋ ਵਧੀਆ ਜੀ, ਉਹ ਬਹੁਤ ਸੋਹਣਾ ਆਪਣੇ ਕਲਚਰ ਨੂੰ ਅਡੋਪਟ ਕਰਦੇ, ਜਿਸ ਤਰ੍ਹਾਂ ਕਿ ਇਸ ਚੀਜ਼ ਤਾਜ਼ਾ ਸੀ ਐਗਜ਼ਾਮਪਲ ਆ, ਜਿਹੜੇ ਕਿ ਕੈਨੇਡਾ ਦੇ ਟਰੂਡੋ ਹਨਾ ਗਏ ਹੋਏ ਨੇ ਆਪਣੇ ਇੰਡੀਆ ਫੇਰੀ ਤੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸ਼ਿੱਦਤ ਦੇ ਨਾਲ ਜੋ ਵੀ ਆ, ਜਿੱਦਾਂ ਵੀ ਆ, ਕਿੰਨੀ ਸ਼ਿੱਦਤ ਦੇ ਨਾਲ ਉਹ ਸਭ ਕੁਛ ਨਿਭਾ ਰਹੇ ਨੇ। ਸਪੈਸ਼ਲੀ ਜਦੋਂ ਅੰਮ੍ਰਿਤਸਰ ਗੋਲਡਨ ਟੈਂਪਲ ਗਏ ਤਾਂ ਸਾਡੇ ਕਿਸੇ ਨੇ ਲਿਖਿਆ ਵੀ ਸੀ ਥੱਲੇ ਕਿ ਜਿਹੜੇ ਸਾਡੇ ਲੀਡਰ ਜਾਂਦੇ ਆ, ਜਦੋਂ ਉਹਨਾਂ ਨੂੰ ਸਿਰਫ ਪਾਈ ਦਿੱਤਾ ਜਾਂਦਾ ਵਾ ਤਾਂ ਉਹ ਸਿਰਫ 5 ਮਿੰਟ ਵੀ ਨੀ ਕੋਲ ਰੱਖਦੇ, ਨਾਲ ਦੀ ਨਾਲ ਹੀ ਆਪਣੇ ਜਿਹੜੇ ਨਾਲ ਬੋਡੀ ਗਾਰਡ ਜਾਂ ਨਾਲ ਹੁੰਦੇ ਆ ਉਹਨਾਂ ਨੂੰ ਫੜਾ ਦਿੰਦੇ ਨੇ। ਪਰ ਉਹਨਾਂ ਦੇ ਪੂਰੇ ਪਰਿਵਾਰ ਨੇ ਜਿੰਨਾ ਚਿਰ ਉਹ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਰਹੇ, ਉਹ ਸਿਰਫ ਪਾਈ ਆਪਣੀ ਗੱਲ ਦੇ ਵਿੱਚ ਹੀ ਰੱਖਿਆ ਤੇ ਉਹਨਾਂ ਦੇ ਹੱਥ ਹਮੇਸ਼ਾ ਜੁੜੇ ਰਹੇ ਸੰਗਤਾਂ ਵੱਲ ਤੇ ਉਸ ਮਰਿਆਦਾ ਨੂੰ ਬੜੀ ਸ਼ਿੱਦਤ ਦੇ ਨਾਲ ਉਹਨਾਂ ਨੇ ਨਿਭਾਇਆ। ਸੋ ਇਸੇ ਕਰਕੇ ਉਹ ਸਭ ਤੇ ਹਰਮਨ ਪਿਆਰੇ ਵੀ ਬਣੇ। ਸੋ ਬਹੁਤ ਵਧੀਆ ਲੱਗਦਾ ਜੀ, ਕਿਉਂਕਿ ਜਿਹੜੇ ਲੋਕ ਆ ਜਦੋਂ ਕਿਤੇ ਜਾਂਦੇ ਆ ਤੇ ਪੂਰੀ ਛਾਣਬੀਣ ਕਰਕੇ ਜਾਂਦੇ ਆ ਕਿ ਕਿਤੇ ਉਹਨਾਂ ਦੇ ਕਰਕੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਕਿਸੇ ਦਾ ਦਿਲ ਨਾ ਦੁਖੇ, ਇਹ ਗੱਲ ਇਹਨਾਂ ਦੀ ਬਹੁਤ ਹੀ ਵਧੀਆ ਹੁੰਦੀ ਆ। ਸੋ ਇਸ ਦੀ ਤਾਜ਼ਾ ਮਿਸਾਲ ਆ, ਬੜਾ ਵਧੀਆ ਲੱਗਦਾ ਸੀ ਉਹਨਾਂ ਦੀਆਂ ਫੋਟੋਜ਼ ਦੇਖ ਕੇ, ਜਿੱਦਾਂ ਜਿੱਦਾਂ ਉਹ ਜਾਂਦੇ ਆ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸੇਵਾ ਵੀ ਕਰ ਰਹੇ ਆ। ਸੋ ਬਹੁਤ ਕੁਛ ਸਿੱਖਣ ਨੂੰ ਮਿਲਦਾ ਵਾ ਜੀ ਇਹ ਸਾਰਾ ਕੁਛ ਦੇਖ ਕੇ। ਸੋ ਵਧੀਆ ਲੱਗਾ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਤੁਸੀਂ, ਤੇ ਅੱਗੇ ਗਾਣਾ ਵੀ ਆਪਾਂ ਜ਼ਰੂਰ ਸੁਣਾਉਂਦੇ ਹਾਂ। ਤੇ ਫਿਰ ਹੁਣ ਮੈਂ ਤੁਹਾਨੂੰ ਬਾਬਾ ਰਾਮਦੇਵ ਨਹੀਂ ਕਿਹੜਾ ਸੀਗਾ, ਰਾਮ ਰਹੀਮ ਬਾਰੇ ਵੀ ਦੱਸ ਦੇਵਾਂ। ਸਾਡੇ ਨਾ ਜਦੋਂ ਅਸੀਂ ਮਿਲਣ ਗਏ ਰਿਸ਼ਤੇਦਾਰੀਆਂ ਦੇ ਵਿੱਚ ਤਾਂ ਮੇਰੇ ਤਾਈ ਦੀ ਕੁੜੀ ਵਿਆਹੀ ਹੋਈ ਆ ਉੱਧਰ ਮੋਗੇ ਵਾਲੀ ਸਾਈਡ ਤੇ, ਹਨਾ। ਤੇ ਅਸੀਂ ਉਹਨਾਂ ਦੇ ਘਰੇ ਗਏ ਤੇ ਉਹ ਬਾਜ ਮਾਰਨ, ਅਸੀਂ ਰਾਮ ਰਹੀਮ ਹਨੀਪ੍ਰੀਤ, ਮੈਂ ਹੈਰਾਨ, ਮੈਂ ਕਿਹਾ ਰਾਮ ਰਹੀਮ ਹਨੀਪ੍ਰੀਤ ਆ ਕੀ ਚੱਕਰ ਆ, ਹਨਾ। ਮੈਂ 2 ਮਿੰਟ ਦਾ ਜਾ ਪਰ ਰਹੀ, ਫਿਰ ਮੈਂ ਉਹਦੀ ਭੈਣ ਨੂੰ ਪੁੱਛਿਆ, ਮੈਂ ਕਿਹਾ ਵੀ ਆਹ ਰਾਮ ਰਹੀਮ ਤੇ ਹਨੀਪ੍ਰੀਤ ਵਾਲਾ ਕੀ ਚੱਕਰ ਆ। ਕਹਿੰਦੀ ਅਸਲ ਦੇ ਵਿੱਚ ਨਾ ਜਦੋਂ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਖੜਿਆ, ਸਾਡੀਆਂ ਮੱਝਾਂ ਸੂਣ ਵਾਲੀਆਂ ਸੀਗੀਆਂ, ਤੇ ਕਹਿੰਦੀ ਅਸੀਂ ਉਦੋਂ ਹੀ ਦੇਖ ਲਿਆ ਸੀਗਾ ਵੀ ਜੇ ਤਾਂ ਕੱਟੀ ਹੋਈ ਤਾਂ ਨਾ ਹਨੀਪ੍ਰੀਤ ਰੱਖਣਾ, ਜੇ ਕੱਟਾ ਹੋਇਆ ਤਾਂ ਰਾਮ ਰਹੀਮ ਰੱਖਣਾ। ਕਹਿੰਦੀ ਉਹੀ ਗੱਲ ਹੋਈ, ਇੱਕ ਮੱਝ ਨੇ ਕੱਟੀ ਦਿੱਤੀ ਆ ਤੇ ਇੱਕ ਨੇ ਦਿੱਤਾ ਵਾ ਕੱਟਾ। ਤੇ ਕਹਿੰਦੀ ਹੁਣ ਉਹਨਾਂ ਦਾ ਨਾਂ ਆ ਜਿਹੜਾ, ਇੱਕ ਦਾ ਨਾਂ ਰਾਮ ਰਹੀਮ ਆ ਤੇ ਇੱਕ ਦਾ ਨਾਂ ਹਨੀਪ੍ਰੀਤ ਆ। ਤੇ ਕਹਿੰਦੀ ਜਦੋਂ ਦੇਖੀ ਇਹਨਾਂ ਨੂੰ ਬਾਜ ਮਾਰੀ, ਇਹ ਭੱਜਦੀ ਬੜੀ ਆ। ਉਹੀ ਗੱਲ ਜਦੋਂ ਉਹਨੇ ਗੱਟੀ ਨੂੰ ਬਾਜ ਮਾਰੀ, ਕਹਿੰਦੀ ਹਨੀਪ੍ਰੀਤ ਉਹ ਕੰਨ ਚੱਕ ਕੇ ਆਏ ਭੱਜੀ। ਸੋ ਮੈਂ ਬੜਾ ਹੱਸੀ, ਮੈਂ ਕਿਹਾ ਹਾਏ ਤੁਸੀਂ ਹਟਦੇ ਨੀ ਹੈਗੇ, ਹਨਾ, ਵੀ ਕਿੱਦਾਂ ਕਿੱਦਾਂ ਦੇ ਨਾਂ ਰੱਖੇ, ਕਿੱਦਾਂ ਕਿੱਦਾਂ ਦੀਆਂ ਹਰਕਤਾਂ ਕਰਦੇ ਆ ਲੋਕ। ਸੋ ਇਹ ਤਾਂ ਚਲੋ ਜੀ ਚੱਲੀ ਜਾਣਾ ਵਾ। ਸੋ ਆਪਾਂ ਗਾਣਾ ਸੁਣ ਲਈਏ ਰਾਜ ਮਹਿੰਦਰ ਦੀ ਫਰਮਾਇਸ਼ ਤੇ ਗੁਰਦਾਸ ਮਾਨ ਦਾ ਗਾਇਆ ਹੋਇਆ ਕਿ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ। ਤੇ ਬਾਕੀ ਸੱਚ ਦਾਸ ਦੀ ਕੋਈ ਖਬਰ ਖੁਬਰ ਹੈਗੀ ਆ ਤਾਂ ਦੱਸ ਦੋ, ਮੈਨੂੰ ਤਾਂ ਲੱਗਦਾ ਦਾਸ ਚੋਟੀ ਕਰ ਗਿਆ ਹੈ ਨਾ। ਮੈਂ ਕੱਲ ਕੁਲਦੀਪ ਔਲਖਾ, ਮੇਰੇ ਖਿਆਲ ਚ ਮੈਲਬੋਰਨ ਵਾਲੇ ਆ, ਉਹਨਾਂ ਦੀ ਇੱਕ ਲਿਖੀ ਹੋਈ ਕਵਿਤਾ ਜੀ ਪੜ੍ਹੀ ਸੀ ਤੇ ਮੈਂ ਬੜਾ ਹੱਸੀ, ਮੈਂ ਕਿਹਾ ਵੀ ਦਾਸ ਤਾਂ ਬੜਾ ਫੇਮਸ ਹੋਇਆ ਹੋਇਆ ਹੈ ਨਾ। ਤੇ ਚਲੋ ਜੀ ਕੋਈ ਗੱਲ ਨੀ, ਆਪਾਂ ਕਰਦੇ ਹਾਂ ਗੱਲਾਂ ਬਾਤਾਂ ਤੇ ਫਿਰ ਸੁਣਦੇ ਹਾਂ ਗਾਣਾ ਕਿ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ।
ਨਾ ਭੈਣਾ ਸਭੇ ਜੀਵਨ ਖੁਸ਼ੀ ਮਨਾ ਚਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਬਾਈ ਦਾ ਫਿੱਟੇ ਮੂੰਹ ਜਵਾਈ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ
ਗਾਣਾ
ਸੁਣ ਰਹੇ ਸੀ ਤੁਸੀਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਵਾਕਈ ਜੀ ਗਾਣੇ ਦਾ ਮਿਊਜ਼ਿਕ ਬੜਾ ਹੀ ਪਿਆਰਾ ਤੇ ਦਿਲ ਨੂੰ ਬੜਾ ਟੁੰਬਦਾ ਵਾ, ਤੇ ਕਿਤੇ ਫਿਰ ਜਦੋਂ ਇਸ ਗਾਣੇ ਦੀ ਗਹਿਰਾਈ ਦੇ ਵਿੱਚ ਜਦੋਂ ਇਨਸਾਨ ਡੁੱਬਦਾ ਤਾਂ ਅਹਿਸਾਸ ਹੁੰਦਾ, ਵੈਸੇ ਤਾਂ ਸਾਡਾ ਦੇਸ਼ ਹੈ ਹੀ ਬਹੁਤ ਵਧੀਆ, ਪਰ ਉਸ ਟਾਈਮ ਅਹਿਸਾਸ ਹੁੰਦਾ ਕਿ ਅਸੀਂ ਕਿਸ ਦੇਸ਼ ਦੇ ਵਾਸੀ ਹਾਂ, ਤੇ ਬੜੀ ਖੋਜ ਹੀ ਪੈਂਦੀ ਆ ਨਾ ਉਸ ਟਾਈਮ, ਤੇ ਫਿਰ ਸੋਚਦੇ ਹਾਂ ਕਿ ਕਿੱਦਾਂ ਮਜਬੂਰੀਆਂ ਦੇ ਮਾਰੇ ਅਸੀਂ ਇੱਥੇ ਆਏ। ਉਹ ਕਹਿੰਦੇ ਸੀ ਨਾ ਕਿ ਸ਼ੌਂਕ ਨਹੀਂ ਸੀ ਕੋਈ ਜਹਾਜ਼ ਵਿੱਚ ਬਹਿਣ ਦਾ, ਬੜਾ ਦਿਲ ਕਰਦਾ ਸੀ ਘਰ ਵਿੱਚ ਰਹਿਣ ਦਾ, ਹੁਣ ਮੁੜ ਵੀ ਨਹੀਂ ਹੁੰਦਾ ਸੱਥ ਦੂਰੀਆਂ ਦੇ ਮਾਰੇ, ਅਸੀਂ ਹੋ ਗਏ ਪਰਦੇਸੀ ਮਜਬੂਰੀਆਂ ਦੇ ਮਾਰੇ। ਸੋ ਮਜਬੂਰੀਆਂ ਜੀ ਸਾਨੂੰ ਸਾਡੇ ਵਿਰਸੇ ਤੋਂ, ਸਾਡੀ ਬੋਲੀ ਤੋਂ ਤੇ ਸਾਡੇ ਆਪਣਿਆਂ ਤੋਂ ਦੂਰ ਲੈ ਆਉਂਦੇ ਨੇ, ਤੇ ਚਲੋ ਕੋਈ ਗੱਲ ਨੀ, ਇੱਥੇ ਰਹਿ ਕੇ ਵੀ ਮੇਰੇ ਖਿਆਲ ਦੇ ਵਿੱਚ ਤਾਂ ਅਸੀਂ ਜ਼ਿਆਦਾ ਆਪਣੇ ਵਿਰਸੇ ਦੇ ਨਾਲ ਤੇ ਜ਼ਿਆਦਾ ਆਪਣੀ ਬੋਲੀ ਦੇ ਨਾਲ ਤੇ ਜ਼ਿਆਦਾ ਜੁੜਦੇ ਹਾਂ ਉਹਨਾਂ ਚੀਜ਼ਾਂ ਦੇ ਨਾਲ ਜੋ ਉੱਥੇ ਰਹਿ ਕੇ ਸ਼ਾਇਦ ਅਸੀਂ ਉਹਨਾਂ ਤੋਂ ਕਿਤੇ ਨਾ ਕਿਤੇ ਦੂਰ ਸੀ। ਉਹ ਕਹਿੰਦੇ ਹੁੰਦੇ ਆ ਨਾ ਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ, ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਰਲਾ ਦਿਓ, ਦੇਖਿਓ ਪੰਜਾਬੀ ਉਹਨਾਂ ਫਿਰ ਸਪਲਾ ਦਿਓ। ਸੋ ਅਸੀਂ ਦੇਖਦੇ ਹਾਂ ਜੀ, ਜਿੰਨਾ ਕੁ ਮੈਂ ਉੱਥੇ ਜਾ ਕੇ ਵੀ ਦੇਖਿਆ, ਕਿਤੇ ਨਾ ਕਿਤੇ ਅਸੀਂ ਇੱਧਰ ਪਰਦੇਸਾਂ ਦੇ ਵਿੱਚ ਆ ਕੇ ਪਤਾ ਨਹੀਂ ਤਾਂ ਅਸੀਂ ਆਪਣਿਆਂ ਤੋਂ ਦੂਰ ਹੁੰਦੇ ਹਾਂ, ਉਹ ਸਾਰੀਆਂ ਚੀਜ਼ਾਂ ਤੋਂ ਦੂਰ ਹੁੰਦੇ ਹਾਂ ਜੋ ਅਸੀਂ ਆਪਣੇ ਮੁਲਕ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਈਜ਼ੀਲੀ ਸਾਨੂੰ ਮਿਲ ਜਾਂਦੀਆਂ ਨੇ। ਕਿਤੇ ਨਾ ਕਿਤੇ ਇਹ ਤੜਪ ਸਾਨੂੰ ਉਸਦੇ ਕਰੀਬ ਜ਼ਿਆਦਾ ਲੈ ਕੇ ਜਾਂਦੀ ਆ, ਤੇ ਉੱਥੇ ਰਹਿਣ ਵਾਲੇ ਇਹਨਾਂ ਚੀਜ਼ਾਂ ਦੀ ਕਦਰ ਘੱਟ ਕਰਦੇ ਆ। ਜਿਵੇਂ ਕਿ ਆਪਾਂ ਕਹਿ ਦੋ ਇੰਗਲਿਸ਼ ਨੂੰ, ਇੰਗਲਿਸ਼ ਬੋਲਣੀ ਉੱਥੇ ਮਤਲਬ ਕਿ ਆਪਦੇ ਆਪ ਨੂੰ ਬੜਾ ਉਹ ਸਮਝਦੇ ਆ। ਸੋ ਇੱਕ ਗੱਲ ਸੁਣਾਉਣੀ ਆ, ਇੱਕ ਦਿਨ ਜਗਰਾਉਂ ਤੋਂ ਲੁਧਿਆਣੇ ਮੈਂ ਬੱਸ ਦੇ ਵਿੱਚ ਗਈ, ਤੇ ਬੱਸ ਵਿੱਚ ਗਈ ਤਾਂ ਬੈਠੀ ਤਾਂ ਉੱਥੇ, ਚਲੋ ਮੈਂ ਟਿਕਟ ਲੈ ਕੇ ਆਰਾਮ ਨਾਲ ਬਹਿ ਗਈ, ਤੇ ਮੇਰੇ ਨਾਲ ਦੋ ਜਿਹੜੀਆਂ, ਇੱਕ ਲੇਡੀ ਤੇ ਇੱਕ ਕੁੜੀ ਬੈਠੀ ਸੀ, ਮੇ ਬੀ ਉਹ ਕਿਤੇ ਜੋਬ ਕਰਦੀਆਂ ਸੀ, ਤੇ ਉਹ ਬੈਠੀਆਂ ਰਹੀਆਂ। ਜਦੋਂ ਲੁਧਿਆਣੇ ਜਾ ਕੇ ਉਤਰੀਆਂ ਤਾਂ ਉਹਨਾਂ ਦਾ ਕੋਈ ਅਫੀਸ਼ੀਅਲ ਡਾਕੂਮੈਂਟ ਸੀ ਜਿਹੜਾ ਕਿ ਉੱਥੇ ਪੇਪਰ ਰਹਿ ਗਿਆ ਉਹ, ਹਨਾ, ਤੇ ਉਹ ਉਤਰੀਆਂ ਤੇ ਮੈਂ ਧਿਆਨ ਨਹੀਂ ਦਿੱਤਾ, ਬੱਸ ਤੁਰ ਪਈ, ਤੇ ਨਾਲ ਹੀ ਮੇਰੇ ਇੱਕ ਹੋਰ ਮਤਲਬ ਕਿ ਪੰਜਾਬਣ ਕੁੜੀ ਤਾਂ ਨਹੀਂ ਸੀ, ਮਤਲਬ ਤੋਂ ਹੋਰ ਸਾਈਡ ਤੋਂ ਸੀ, ਕਿਉਂਕਿ ਉਹ ਹਿੰਦੀ ਬੋਲ ਰਹੀ ਸੀ, ਬਾਕੀ ਮੈਨੂੰ ਇਹ ਵੀ ਨਹੀਂ ਪਤਾ, ਸ਼ਾਇਦ ਉਹ ਹਿੰਦੀ ਬੋਲਣਾ ਆਪਦਾ ਫਕਰ ਜਾਂ ਮਾਣ ਮਹਿਸੂਸ ਕਰਦੀ ਹੋਊਗੀ, ਹਨਾ। ਉਹ ਉੱਥੇ ਤੇ ਮੈਨੂੰ ਆ ਕੇ ਕਹਿੰਦੀ ਕਿ ਮੈਂ ਕਹਿੰਦੀ ਇੱਧਰਲੀ ਸਾਈਡ ਬੈਠ ਜਾ, ਮੈਂ ਕੁਛ ਨੀ ਬੋਲੀ ਤੇ ਮੈਂ ਉਹਨੂੰ ਸਾਈਡ ਦਿੱਤੀ ਵੀ ਚੱਲ ਲੰਘ ਜੂਗੀ, ਬਿਕੋਜ਼ ਜਦੋਂ ਉਹ ਬੋਲੀ ਮੈਨੂੰ ਇਹ ਨੀ ਪਤਾ ਕਿ ਅੱਗੋ ਪਿੱਛੋਂ ਕੋਈ ਸਮੈਲ ਆਈ, ਤੇ ਮੈਨੂੰ ਇੱਦਾਂ ਸ਼ਰਾਬ ਦੀ ਸਮੈਲ ਜਿੱਦਾਂ ਉਹਦੇ ਪੀਤੀ ਹੁੰਦੀ ਆ ਇੱਦਾਂ ਦੀ ਮੈਨੂੰ ਕੋਈ ਸਮੈਲ ਆਈ ਉਹਦੇ ਚੋਂ, ਬਟ ਮੈਨੂੰ ਇਹ ਨੀ ਪਤਾ ਕਿ ਉਹਦੇ ਸੀ ਜਾਂ ਅੱਗੇ ਪਿੱਛੇ ਕਿਸੇ ਦੇ ਕੋਲ ਸਮਥਿੰਗ ਇੱਦਾਂ ਦਾ ਸੀ, ਮੈਨੂੰ ਉਹ ਸ਼ੋਰ ਨੀ ਹੈਗਾ। ਚਲੋ ਬਾਰੀ ਵਾਲੀ ਸਾਈਡ ਬੈਠ ਗਈ, ਮੈਂ ਆਪਦਾ ਉੱਥੇ ਬੈਠੀ ਰਹੀ, ਤੇ ਉਹਨੇ ਪੇਪਰ ਮੈਂ ਦੇਖਿਆ ਚੱਕਿਆ ਤੇ ਮੇਰੇ ਕੋਲ ਸੀ, ਮੈਂ ਦੇਖ ਲਿਆ, ਮੈਂ ਕਿਹਾ ਵੀ ਉਹ ਤਾਂ ਚਲੇ ਗਏ ਵੀ, ਚੱਲ ਮੈਂ ਹੁਣ ਕੰਡਕਟਰ ਨੂੰ ਫੜਾ ਦਿੰਦੀ ਹਾਂ, ਮੈਂ ਵੀ ਦੇਖ ਲਿਆ ਕਿ ਉਹਦਾ ਕੋਈ ਅਫੀਸ਼ੀਅਲ ਪੇਪਰ ਆ। ਉਹ ਬੋਲੀ, ਕਹਿੰਦੀ ਯੇ ਮੈਮ ਉਸਕਾ ਕੋਈ ਅਰਜੈਂਟ ਹੋਗਾ ਹਨਾ ਪੇਪਰ, ਤੋ ਆਪ ਐਸਾ ਕਰੋ। ਪਹਿਲੀ ਗੱਲ ਤਾਂ ਜਦੋਂ ਬੋਲੀ ਉਹ ਹਿੰਦੀ ਚ ਬੋਲੀ, ਮੈਨੂੰ ਉਹਦੀ ਖੇਚ ਚੜ ਗਈ ਵੀ ਦੱਸ ਤੂੰ ਪੰਜਾਬੀ ਚ ਨੀ ਗੱਲ ਕਰ ਹੁੰਦੀ। ਦੂਸਰੀ ਮੈਂ ਚੁੱਪ ਕਰੀ ਬੈਠੀ ਸੀਗੀ ਤੇ ਉਹਦੀਆਂ ਗੱਲਾਂ ਦਾ ਹਾਂ ਜਾਂ ਨਾ ਸੀ ਜਵਾਬ ਦੇਈ ਜਾਂਦੀ ਸੀ, ਉਹਨੂੰ ਇਹ ਸੀ ਭੌਂਦੂ ਜੀ ਹੈਗੀ ਆ ਵੀ ਚੱਲ ਇਹਨੂੰ ਮੈਂ ਕਰਦੀ ਆ ਹਨਾ ਗੱਲ, ਆਪ ਨਾ ਐਸਾ ਕਰੋ, ਲੱਗ ਗਈ ਅਡਵਾਈਸ ਦੇਣਾ, ਇਹ ਉਨਕਾ ਅਫੀਸ਼ੀਅਲ ਪੇਪਰ ਹੋਗਾ, ਆਪ ਐਸਾ ਕਰੋ ਆਪ ਨਾ ਇਸਕੋ ਡਰਾਈਵਰ ਕੋ ਦੇ ਦੋ, ਦਿਖਾਨਾ ਮੇਰੇ ਕੋ। ਤੇ ਮੈਂ ਚੱਲ ਫੜਾ ਤਾ, ਕਹਿੰਦੀ ਦਿਖਾਨਾ ਮੇਰੇ ਕੋ, ਉਹਨੇ ਪੜਿਆ ਤੇ ਮੈਂ ਕੁਛ ਨੀ, ਮੈਂ ਫੜਾ ਫੜ ਲਿਆ ਫਿਰ ਉਹਦੇ ਤੋਂ ਹਨਾ। ਤੋ ਫਿਰ ਮੈਨੂੰ ਲੱਗ ਗਈ, ਕਹਿੰਦੇ ਮੇਰੇ ਕੋ ਲੱਗਤਾ ਹੈ ਆਪਕੋ ਇਹ ਪੇਪਰ ਡਰਾਈਵਰ ਜਾਂ ਕੰਡਕਟਰ ਕੋ ਦੇ ਦੇਣਾ ਚਾਹੀਏ। ਉਹਦੀ ਹਿੰਦੀ ਸੁਣ ਸੁਣ ਕੇ ਮੇਰਾ ਪਹਿਲਾਂ ਦਿਮਾਗ ਘੁੰਮੀ ਜਾਂਦਾ ਸੀਗਾ, ਫਿਰ ਮੈਂ ਉਹਨੂੰ ਕਹਿ ਹੀ ਦਿੱਤਾ, ਮੈਂ ਕਿਹਾ ਵੀ ਹੁਣ ਇਹ ਪੰਜਾਬੀ ਚ ਸਮਝਾਉਣ ਵਾਲੀ ਹੈ ਨੀ, ਹੁਣ ਮੈਂ ਇਹਨੂੰ ਦੂਸਰੇ ਤਰ੍ਹਾਂ ਹੀ ਸਮਝਾਵਾਂ। ਤੇ ਜਦੋਂ ਮੈਂ ਉਹਨੂੰ ਇੰਗਲਿਸ਼ ਚ ਬੋਲੀ ਨਾ, ਮੈਂ ਕਿਹਾ ਵੀ ਤੂੰ ਟੈਨਸ਼ਨ ਨਾ ਲੈ ਵੀ ਆਈ ਕੈਨ ਮੈਨੇਜ ਇਟ, ਹੈ ਨਾ, ਤੇ ਵੀ ਮੈਂ ਉਹਨੂੰ ਦੇ ਦੂੰਗੀ, ਡੋਂਟ ਵਰੀ, ਹੈ ਨਾ। ਜਦੋਂ ਥੋੜੀ ਉਹਨੇ ਫਿਰ ਦੇਖਿਆ ਵੀ ਨਹੀਂ ਇਹ ਤਾਂ ਉਦਾਂ ਹੀ ਲੱਗਦੀ ਆ ਦੇਸਣ ਜੀ, ਤੇ ਉਸ ਤੋਂ ਬਾਅਦ ਚ ਫਿਰ ਉਹ ਚੁੱਪ ਕਰਕੇ ਬਹਿ ਗਈ, ਫੇਰ ਨੀ ਬੋਲੀ ਉਹ, ਜਦੋਂ ਜਿੱਥੇ ਉਤਰਨਾ ਸੀ ਉੱਥੇ ਆਰਾਮ ਨਾਲ ਉਤਰ ਗਈ। ਤੇ ਚਲੋ ਮੈਂ ਉਹ ਜਿਹੜਾ ਪੇਪਰ ਆ ਮੈਂ ਡਰਾਈਵਰ ਨੂੰ ਫੜਾਤਾ, ਮੈਂ ਕਿਹਾ ਵੀ ਉਹਨਾਂ ਦਾ ਅਫੀਸ਼ੀਅਲ ਕਾ ਪੇਪਰ ਆ ਕੋਈ ਵੀ, ਸ਼ਾਇਦ ਉਹਨਾਂ ਨੂੰ ਚਾਹੀਦਾ ਹੋਊਗਾ, ਤੇ ਵੀ ਉਹ ਸੀਟ ਤੇ ਛੱਡ ਕੇ ਚਲੇ ਗਏ। ਸੋ ਕਿਤੇ ਨਾ ਕਿਤੇ ਇੱਦਾਂ ਦੀਆਂ ਗੱਲਾਂ ਵੀ ਮਿਲਦੀਆਂ ਜੋ ਸਾਨੂੰ ਇਰੀਟੇਟ ਵੀ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਸ਼ਾਇਦ ਉਹਨਾਂ ਚੀਜ਼ਾਂ ਦੀ ਕਦਰ ਨਹੀਂ ਹੁੰਦੀ। ਪਰ ਪਤਾ ਨਹੀਂ ਕਿਉਂ ਮੈਨੂੰ ਉਹਦਾ ਹਿੰਦੀ ਬੋਲਣਾ ਬੁਰਾ ਲੱਗਾ ਉਸ ਟਾਈਮ, ਕਿਉਂ ਲੱਗਾ ਉਹ ਨਹੀਂ ਮੈਨੂੰ ਪਤਾ, ਕਿਉਂਕਿ ਆਣਨ ਉਹ ਮੇ ਬੀ ਮੈਨੂੰ ਉਹਦੇ ਕੋਲੋਂ ਦਾਰੂ ਦੀ ਸਮੈਲ ਆ ਗਈ ਸੀ ਜਾਂ ਪਤਾ ਨਹੀਂ ਕਿਉਂ ਲੱਗਾ, ਬਟ ਬੁਰਾ ਲੱਗਾ। ਤੇ ਲਓ ਫਿਰ ਮੇਰੀਆਂ ਗੱਲਾਂ ਤਾਂ ਚੱਲੀ ਜਾਣੀਆਂ ਜੀ, ਤੇ ਇੱਧਰ ਪਿੰਦਰ ਬਰਾੜ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਤੇ ਮੈਨੂੰ ਕਹਿ ਰਿਹਾ ਜੀ ਮੋਸਟ ਵੈਲਕਮ ਬੈਕ, ਕਹਿੰਦੇ ਟੂਡੇ ਇਜ਼ ਮਾਈ ਸਨਸ ਬਰਥਡੇ ਜਪਨੂਰ ਸਿੰਘ ਬਰਾੜ, ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ, ਤੇ ਤੁਹਾਡਾ ਸਿੰਘ ਬਰਾੜ ਉਹਨਾਂ ਦਾ ਅੱਜ ਬਰਥਡੇ ਆ ਤੇ ਸਾਡੀ ਹਰਮਨ ਰੇਡੀਓ ਤੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਚਪਨੋਰ ਨੂੰ ਤੇ ਬੜਾ ਹੀ ਪਿਆਰਾ ਜਿਹਾ ਗਾਣਾ ਆਪਾਂ ਸਾਰੇ ਜਾਣੇ ਰਲ ਕੇ ਡੈਡੀਕੇਟ ਕਰਦੇ ਹਾਂ ਤੇ ਗਾਣਾ ਤੁਸੀਂ ਭੇਜ ਹੀ ਦਿੱਤਾ ਸਾਨੂੰ ਕਿ ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇਵੇ। ਵਾਕਈ ਜੀ ਕਹਿੰਦੇ ਹੁੰਦੇ ਆ ਸਿਆਣੇ ਕਿ ਇਹ ਤਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਤੇ ਇਹਨਾਂ ਦੀ ਛਾਂ ਤਾਂ ਕੋਈ ਕਰਮ ਵਾਲਾ ਹੀ ਮਾਣਦਾ ਵਾ, ਪਰ ਇਹ ਚੀਜ਼ ਹੀ ਇਹੋ ਜਿਹੀ ਆ ਕਿ ਸਭ ਨੂੰ ਵਧੀਆ ਲੱਗਦੀ ਆ, ਮਿੱਠੀ ਲੱਗਦੀ ਆ। ਤੇ ਲਓ ਫਿਰ ਆਪਾਂ ਇਹਨਾਂ ਦੀ ਫਰਮਾਇਸ਼ ਤੇ ਆਪਾਂ ਜਪਨੂਰ ਨੂੰ ਵਧਾਈਆਂ ਦੇ ਦਈਏ ਜੀ ਤੇ ਬਰਥਡੇ ਦੀਆਂ, ਤੇ ਨਾਲ ਹੀ ਗਾਣਾ ਸੁਣਦੇ ਆ ਕਿ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਤੇ ਜਪਨੋਰ ਸਿੰਘ ਬਰਾੜ ਕਿਸਤਾ ਚ ਬਰਥਡੇ ਆ ਅਸੀਂ ਇਹੀ ਕਵਾਂਗੇ ਜੀ ਕਿ ਪੁੱਤਰਾ ਤੇਰੀ ਜਿਹੜੀ ਉਮਰ ਆ ਲੋਕ ਗੀਤਾਂ ਜਿੰਨੀ ਲੰਬੀ ਉਮਰ ਹੋਵੇ ਤੇ ਮਾਂ ਤੇ ਬਾਪ ਦਾ ਸਰਵਣ ਪੁੱਤ ਬਣੇ ਤੇ ਲਓ ਫਿਰ ਪ੍ਰੋਗਰਾਮ ਦੇ ਵਿਚ ਅੱਗੇ ਜੀ ਸੰਦੀਪ ਰਾਏ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਵੈਲਕਮ ਬੈਕ ਵੀ ਆਲ ਮਿਸ ਯੂ ਹੋਪ ਯੂ to keep rocking Friday morning. ਹਾਂਜੀ ਹਾਂਜੀ ਬਸ ਕੋਸ਼ਿਸ਼ ਕਰਦੀ ਹੁੰਦੀ ਆ ਤੇ ਥੈਂਕ ਯੂ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਲਈ ਸੰਦੀਪ ਜੀ ਤੇ ਵਾਕਈ ਜੀ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਹਨਾ ਤੁਹਾਡੇ ਨਿੱਕੀਆਂ ਨਿੱਕੀਆਂ ਗੱਲਾਂ ਚੁਟਕਲੇ ਹਨਾ ਤੇ ਬੜਾ ਵਧੀਆ ਲੱਗਦਾ ਸੀ ਪ੍ਰੋਗਰਾਮ ਦੇ ਵਿਚ ਜਦੋਂ ਏਦਾਂ ਦੀ ਥੋੜੀ ਜਿਹੀ ਨੋਕ ਝੋਕ ਵੀ ਹੁੰਦੀ ਆ ਤੇ ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਿ ਦਾਸ ਨਾ ਕਹੋ ਹੁਣ ਤਾਂ CBI ਡਾਇਰੈਕਟਰ ਹੈ ਏਡੀ ਵੱਡੀ ਇਨਵੈਸਟੀਗੇਸ਼ਨ ਕੀਤੀ ਹੈ ਉਹ ਵੀ ਆਸਟ੍ਰੇਲੀਆ ਬੈਠ ਕੇ ਹੈ ਇਹਦਾ ਮਤਲਬ ਮੈਂ ਮਿਸ ਕਰ ਦਿੱਤੀ ਮੈਨੂੰ ਤਾਂ ਪਤਾ ਹੀ ਨਹੀਂ ਕਿਹੜੀ ਇਨਵੈਸਟੀਗੇਸ਼ਨ ਕਰਤੀ ਦਾਸ ਨੇ ਅੱਛਾ ਹੁਣ ਉਹ CBI ਦਾ ਡਾਇਰੈਕਟਰ ਬਣ ਗਿਆ ਹਾਂ ਪੋਸਟ ਵੱਧ ਗਈ ਨਾ ਹੁਣ ਉਹਦੀਆਂ ਜ਼ਿੰਮੇਵਾਰੀਆਂ ਵੀ ਵੱਧ ਹੀ ਜਾਣੀਆਂ ਨੇ ਦੱਸੋ ਬੇਚਾਰਾ ਕੀ ਕਰੇ ਹੁਣ ਕੱਲੀ ਜਾਨ ਏਡੀ ਵੱਡੀ ਟੈਨਸ਼ਨ ਆ ਉਹਦੇ ਸਿਰ ਤੇ ਤੁਸੀਂ ਲੋਕ ਵੀ ਕੋਈ ਉਹਦਾ ਸਾਥ ਨਹੀਂ ਦਿੰਦਾ ਨਾਲੇ ਤਾਂ ਕਹਿੰਦੇ ਹੁੰਦੇ ਕਿ ਬਗਾਨੇ ਮੁਲਕ ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਵਾ ਹਨਾ ਪਰ ਕੀ ਕਰੀਏ ਜੀ ਕਈ ਵਾਰੀ ਬੰਦੇ ਨੂੰ ਅਹੁਦਾ ਵਾ ਨਾ ਜਿਹੜਾ ਮਗਰੂਰ ਬਣਾ ਦਿੰਦਾ ਹੁਣ ਉਹਦਾ ਅਹੁਦਾ ਵੱਧ ਗਿਆ ਤਾਂ ਸ਼ਾਇਦ ਉਹਦੇ ਵਿੱਚ ਮਗਰੂਰੀ ਵੀ ਆ ਜਾਣੀ ਆ ਤੇ ਇੱਧਰ ਕੁਲਦੀਪ ਸਿੰਘ ਔਲਖ ਉਹਨਾਂ ਦੀ ਨਾ ਮੈਂ ਇੱਕ ਉਹਨਾਂ ਨੇ ਮੇਬੀ ਫੇਸਬੁੱਕ ਤੇ ਹੀ ਪਾਈ ਹੋਈ ਸੀਗੀ ਤੇ ਉਹਨਾਂ ਨੇ ਇੱਕ ਲਿਖੀ ਹੋਈ ਸੀ ਉਹ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਨਾ ਜੋਨੀ ਜੋਨੀ ਜਿਸ ਪਾਪਾ ਈਟਿੰਗ ਸ਼ੂਗਰ ਨੋ ਪਾਪਾ ਹਨਾ ਉਹਦੇ ਤੇ ਉਹਨਾਂ ਨੇ ਬੜੀ ਸੋਹਣੀ ਉਹਦੇ ਤੇ ਨਾ ਜੰਟੇ ਲਈ ਇੱਕ ਡੈਡੀਕੇਟ ਕੀਤੀ ਹੈ ਕਵਿਤਾ ਮੈਂ ਪੜ੍ਹਨਾ ਤੁਹਾਨੂੰ ਸਾਰਿਆਂ ਨੂੰ ਲਓ ਫਿਰ ਸੋਹਣੀ ਲਓ ਤੁਸੀਂ ਹਨਾ ਕਹਿੰਦਾ ਜੰਟੇ ਆ ਉਹ ਜੰਟੇ ਆ ਹਾਂ ਬਾਪੂ ਚਵਲਾਂ ਤੇ ਮਾਰਦਾ ਹੋਏ ਆਹੀ ਤਾਂ ਮੇਰੀ ਪਹਿਚਾਣ ਬਾਪੂ ਲੋਕ ਗਾਲਾਂ ਨੀ ਕੱਢਦੇ ਉਹ ਨੀ ਕੀਤਾ ਕਦੇ ਖਿਆਲ ਬਾਪੂ ਬੜਾ ਢੀਠਾਂ ਹੋਏ ਉਹਦਾ ਬੇਸ਼ੁਮਾਰ ਬਾਪੂ ਇਹ ਕਿਉਂ ਕਰਦਾ ਫੋਕੀ ਮਸ਼ਹੂਰੀ ਦੀ ਮੈਨੂੰ ਚਾਹ ਬਾਪੂ ਤੇਰੀ ਗੱਲ ਵਿੱਚ ਕੋਈ ਤੱਤ ਹੁੰਦਾ ਹੋਏ ਜਮਾ ਬਕਵਾਸ ਬਾਪੂ ਫਿਰ ਚੰਗਾ ਕੌਣ ਹੋਏ ਸਿਰਫ ਤੇਰਾ ਪੁੱਤ ਜੰਟਾ ਮਹਾਨ ਬਾਪੂ ਕਿਆ ਬਾਤ ਆ ਜੀ ਜੰਟਾ ਮਹਾਨ ਹਨਾ ਹੁਣ ਬਾਕੀ ਤੁਸੀਂ ਖੁਦ ਹੀ ਸਮਝਦਾਰ ਹੋ ਪਰ ਮੈਨੂੰ ਇਹ ਨੀ ਪਤਾ ਕਿ ਦਾਸ ਨੇ ਇਨਵੈਸਟੀਗੇਸ਼ਨ ਕਿਹੜੀ ਕਰ ਦਿੱਤੀ ਮੈਨੂੰ ਲੱਗਦਾ ਮੈਂ ਨਾ ਮਿਸ ਕਰ ਦਿੱਤੀ ਉਹ ਇਨਵੈਸਟੀਗੇਸ਼ਨ ਤੇ ਅੱਗੇ ਜੀ ਗੁਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ ਤੇ ਕਹਿੰਦੇ ਗੁਰਦਾਸ ਮਾਨ ਦਾ ਗੀਤ ਕਿਆ ਬਾਤਾਂ ਤੇ ਉਪਰੋਂ ਤੁਹਾਡਾ ਪ੍ਰੋਗਰਾਮ ਕੀ ਕਹਿਣਾ ਬਸ ਚੱਕੀ ਚੱਲੋ ਕਹਿੰਦੇ ਕਿਆ ਬਾਤ ਆ ਜੀ ਬਹੁਤ ਵਧੀਆ ਏਦਾਂ ਦੀ ਹੌਸਲਾ ਅਫਜ਼ਾਈ ਤਾਂ ਸਾਨੂੰ ਚਾਹੀਦੀ ਆ ਕਿਉਂਕਿ ਜੇ ਤੁਸੀਂ ਸਾਰੇ ਸਾਡੀ ਏਦਾਂ ਹੌਸਲਾ ਅਫਜ਼ਾਈ ਕਰੋਗੇ ਤੇ ਤੁਹਾਨੂੰ ਸਾਡੀਆਂ ਕਈਆਂ ਗੱਲਾਂ ਤੇ ਸੁਣਾਏ ਹੋਏ ਗੀਤ ਵਧੀਆ ਲੱਗਦੇ ਆ ਤਾਂ ਸਾਨੂੰ ਵੀ ਬੜਾ ਵਧੀਆ ਲੱਗਦਾ ਸੀ ਫਿਰ ਅਸੀਂ ਹੋਰ ਤਿਆਰੀ ਕਰਦੇ ਹਾਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਹੋਰ ਵਧੀਆ ਤਰੀਕੇ ਨਾਲ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਲਓ ਜੀ ਫਿਰ ਇੱਧਰ ਧਾਨੀ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਦੋ ਵਾਰੀ ਹੱਥ ਜੋੜਤੇ ਹੁਣ ਇਹ ਨੀ ਪਤਾ ਇਹ ਸਤਿ ਸ੍ਰੀ ਅਕਾਲ ਵਾਲੇ ਹੱਥ ਜੋੜੇ ਆ ਜਾਂ ਕਹਿੰਦਾ ਕੁੜੀ ਬਸ ਕਰ ਹਨਾ ਕੀ ਗੱਲ ਹੋ ਗਈ ਧਾਨੀ ਸਾਹਿਬ ਤੁਸੀਂ ਲੇਟ ਹੋ ਗਏ ਪ੍ਰੋਗਰਾਮ ਚ ਆਉਂਦੇ ਆਉਂਦੇ ਮੀਂਹ ਜ਼ਿਆਦਾ ਪੈਂਦਾ ਸੀਗਾ ਕਿ ਗੱਡੀ ਗੁੱਡੀ ਖਰਾਬ ਹੋ ਗਈ ਅੱਜ ਵੀ ਰਸਤੇ ਚ ਚਲੋ ਕੋਈ ਗੱਲ ਨੀ ਜੀ ਕਹਿੰਦੇ ਹੁੰਦੇ ਆ ਨਾ ਜੇ ਦੇਰ ਆਏ ਤੇ ਦਰੁਸਤ ਆਈ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਹੀ ਰਹਿਣਾ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਜੀ ਬਿਨਾਂ ਦੱਸੇ ਜਾਣ ਦੀ ਸੋ ਕੀ ਹੋਇਆ ਜੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਰਿਸ਼ਤੇਦਾਰੀ ਚ ਅਸੀਂ ਨਾ ਮਿਲਣ ਗਏ ਤੇ ਰਿਸ਼ਤੇਦਾਰੀ ਚ ਮਿਲਣ ਗਏ ਅਸੀਂ ਰਿਸ਼ਤੇਦਾਰਾਂ ਨੂੰ ਪਹਿਲਾਂ ਫੋਨ ਵੀ ਕੀਤਾ ਕਿ ਅੱਜ ਆਉਣਾ ਵਾ ਕਿਉਂਕਿ ਸਾਰੇ ਕਹਿ ਰਹੇ ਸੀ ਕਿ ਮਿਲ ਕੇ ਜਾਣਾ ਤੇ ਫਿਰ ਜਾਣਾ ਪੈਣਾ ਹੀ ਸੀ ਕਿਉਂਕਿ ਇੱਕ ਗਈ ਬਹੁਤ ਟਾਈਮ ਬਾਅਦ ਸੀ ਮੈਂ ਤੇ ਮੇਰਾ ਭਰਾ ਤੇ ਭਾਬੀ ਅਸੀਂ ਚਲੋ ਸੁਬਹਾ ਸੁਬਹਾ ਚੱਲੇ ਮੈਂ ਕਿਹਾ ਵੀ ਸੁਬਹਾ ਸੁਬਹਾ ਹੀ ਜਾ ਆਉਂਦੇ ਹਾਂ ਕਿਉਂਕਿ ਬਾਅਦ ਚ ਹੋਰ ਬਹੁਤ ਕੰਮ ਸੀ ਅਸੀਂ ਕਾਲ ਕੀਤੀ ਤੇ ਮੇਰੀ ਕਜ਼ਨ ਨੇ ਫੋਨ ਚੱਕਿਆ ਨਾ ਅਸੀਂ ਕਿਹਾ ਚਲੋ ਘਰ ਦਾ ਤਾਂ ਪਿੰਡ ਦਾ ਤਾਂ ਪਤਾ ਹੀ ਹੈ ਚੱਲਦੇ ਹਾਂ ਪਰ ਘਰ ਦਾ ਨਹੀਂ ਸੀ ਪਤਾ ਕਿਉਂਕਿ ਮੈਂ 6-7 ਸਾਲ ਪਹਿਲਾਂ ਗਈ ਸੀ ਤੇ ਹੁਣ ਤਾਂ ਤਕਰੀਬਨ ਬਹੁਤ ਕੁਛ ਬਦਲ ਚੁੱਕਾ ਸੀ ਜਿੰਨੀਆਂ ਵੀ ਰਿਸ਼ਤੇਦਾਰੀਆਂ ਤੇ ਗਏ ਸਾਰਿਆਂ ਦੇ ਘਰ ਬਦਲ ਚੁੱਕੇ ਸੀ ਵਿਆਹ ਹੋ ਗਏ ਸੀ ਬੱਚੇ ਸੀ ਬੱਚਿਆਂ ਦੀ ਵੀ ਪਹਿਚਾਣ ਨਹੀਂ ਸੀ ਈਵਨ ਮੈਨੂੰ ਕਿ ਕੌਣ ਆ ਤੇ ਕੌਣ ਭਤੀਜਾ ਵਾ ਕਿਹੜਾ ਭਾਂਜਾ ਵਾ ਹਨਾ, ਜਾ ਕੇ ਪਤਾ ਚਲੋ ਹੁਣ ਮਿਲ ਕੇ ਆਈ ਤਾਂ ਬੜਾ ਵਧੀਆ ਲੱਗਾ। ਅਸੀਂ ਗਏ ਤੇ ਪਿੰਡ ਪਹੁੰਚ ਕੇ ਮੈਂ ਆਪਣੇ ਤਾਇਆ ਜੀ ਨੂੰ ਅਸੀਂ ਕਾਲ ਕੀਤੀ ਕਿ ਅਸੀਂ ਏਦਾਂ ਪਿੰਡ ਪਹੁੰਚ ਗਏ ਤੇ ਹੁਣ ਸਾਨੂੰ ਥੋੜਾ ਜਿਹਾ ਘਰ ਦਾ ਦੱਸ ਦੋ। ਉਹ ਕਹਿੰਦੇ ਵੀ ਇੱਥੇ ਇੱਕ ਨਾ ਦੁਕਾਨ ਆ, ਦੁਕਾਨ ਵਾਲੇ ਨੂੰ ਪੁੱਛ ਲਓ ਤੇ ਸਾਡੇ ਜਿਨ੍ਹਾਂ ਦੇ ਅਸੀਂ ਜਾਣਾ ਸੀ ਉਹਨਾਂ ਦਾ ਨਾਂ ਸੀ ਬਲਜੀਤ, ਨਾਮਾ ਬਲਜੀਤ, ਤੇ ਪਿੰਡ ਦੇ ਵਿੱਚ ਉਹਨੂੰ ਨਾ ਬੋਗੜ ਬੋਗੜ ਕਹਿੰਦੇ ਆ। ਤੇ ਉਹ ਕਹਿੰਦੇ ਵੀ ਤੁਸੀਂ ਬਲਜੀਤ ਨਾ ਪੁੱਛਿਓ, ਇਹ ਪੁੱਛਿਓ ਕਿ ਬੋਗੜ ਕੇ ਘਰੇ ਜਾਣਾ। ਅਸੀਂ ਕਿਹਾ ਚਲੋ ਠੀਕ ਆ ਹਨਾ। ਅਸੀਂ ਉਹਨਾਂ ਨੂੰ ਪੁੱਛਿਆ ਵੀ ਜੀ ਅਸੀਂ ਬੋਗੜ ਕੇ ਘਰੇ ਜਾਣਾ, ਪਿੰਡ ਕਾਫੀ ਵੱਡਾ ਉਹਨਾਂ ਦਾ, ਤੇ ਉਹਨਾਂ ਨੇ ਸਾਨੂੰ ਦੱਸਤਾ ਵੀ ਤੁਸੀਂ ਏਦਾਂ ਕਰਕੇ ਸਿੱਧੇ ਚਲੇ ਜਾਓ ਫਿਰ ਇਧਰੋਂ ਮੁੜ ਜਾਓ। ਤੇ ਅਸੀਂ ਚਲੇ ਗਏ ਤੇ ਗਾਂ ਫਿਰ ਬੰਦੇ ਬੈਠੇ ਸੀਗੇ ਸਾਥ ਚ, ਤੇ ਅਸੀਂ ਉਹਨਾਂ ਨੂੰ ਫਿਰ ਪੁੱਛ ਲਿਆ, ਅਸੀਂ ਕਿਹਾ ਜੀ ਬੋਗੜ ਕੇ ਘਰੇ ਜਾਣਾ? ਉਹ ਕਹਿੰਦੇ ਭਾਈ ਇੱਧਰ ਚਲੇ ਜਾਓ। ਜਦੋਂ ਅਸੀਂ ਜਾ ਕੇ ਨਾ ਉਹਨਾਂ ਦੇ ਦਰਵਾਜ਼ੇ ਮੂਹਰੇ ਰੋਕੀ ਗੱਡੀ ਹੈ ਨਾ, ਮੈਨੂੰ ਲੱਗਾ ਕਿ ਮੈਂ ਆਈ ਤਾਂ ਜ਼ਰੂਰ ਸੀਗੀ, ਉੱਥੇ ਗਈ ਹੋਈ ਸੀਗੀ 6-7 ਸਾਲ, 7-8 ਸਾਲ ਪਹਿਲਾਂ ਹੀ 8 ਹੋ ਗਏ ਹੋਣਗੇ ਹਨਾ। ਪਰ ਮੈਨੂੰ ਇੰਨਾ ਕੁ ਯਾਦ ਸੀ ਕਿ ਉਹਨਾਂ ਦਾ ਘਰ ਏਦਾਂ ਦਾ ਨਹੀਂ ਸੀਗਾ ਹਨਾ। ਤੇ ਮੈਂ ਗੱਡੀ 'ਚ ਬੈਠੀ ਰਹੀ, ਛੋਟੇ ਨੂੰ ਮੈਂ ਕਿਹਾ ਵੀ ਵੀ ਤੂੰ ਹੀ ਪੁੱਛ, ਮੈਨੂੰ ਨੀ ਲੱਗਦਾ ਇਹ ਘਰ ਉਹਨਾਂ ਦਾ ਵਾ। ਤੁਸੀਂ ਦੇਖੋ ਕਿ ਕੋ ਇੰਸੀਡੈਂਟ ਕਿੱਦਾਂ ਕਿ ਜਿਹੜਾ ਅੰਦਰੋਂ ਇੱਕ ਬਜ਼ੁਰਗ ਨਿਕਲੇ ਤੇ ਉਹਨਾਂ ਨੇ ਦਰਵਾਜ਼ਾ ਖੋਲਤਾ ਤੇ ਅੰਦਰੋਂ ਹੀ ਕਹਿੰਦੇ ਆਜੋ ਆਜੋ, ਕਹਿੰਦੇ ਥੋਡੀ ਉਡੀਕ ਕਰਦੇ ਸੀ। ਤੇ ਮੈਂ ਫਿਰ ਬੈਠ ਗਈ, ਮੈਂ ਕਿਹਾ ਨਹੀਂ ਘਰ ਇਹ ਨੀ ਹੈਗਾ। ਤੇ ਉਹ ਮੈਨੂੰ ਕਹਿੰਦੇ ਪੁੱਤ ਆ ਜਾ, ਕੀ ਗੱਲ ਹੋ ਗਈ ਹਨਾ। ਤੇ ਚਲੋ ਗੱਡੀ ਚ ਉਤਰੇ, ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਤੇ ਆਪਦੇ ਭਾਬੀ ਨੂੰ ਕਿਹਾ, ਮੈਂ ਕਿਹਾ ਮੈਨੂੰ ਲੱਗਦਾ ਨਾ ਅਸੀਂ ਆਪਦਾ ਤਾਇਆ ਜੀ ਆ ਜਿਹੜੇ ਉਹਨਾਂ ਨੂੰ ਬਾਜੀ ਕਹਿੰਦੇ ਆ, ਮੈਂ ਕਿਹਾ ਵੀ ਬਾਜੀ ਨੇ ਕਾਲ ਕਰ, ਬਾਜੀ ਨੇ ਫੋਨ ਕਰਕੇ ਦੱਸਤਾ ਵੀ ਆਪਾਂ ਆਉਂਦੇ ਹਾਂ। ਮੈਂ ਕਿਹਾ ਪਰ ਘਰ ਤਾਂ ਹੋਰ ਲੱਗਦਾ ਵਾ। ਚਲੋ ਅਸੀਂ ਅੰਦਰ ਚਲੇ ਗਏ ਹਨਾ। ਤੇ ਉਹ ਮਾਸੜ ਜੀ ਜਿਹੜੇ ਸੀਗੇ, ਮਾਸੜ ਜੀ ਉਹ ਬਜ਼ੁਰਗ ਸੀਗੇ ਜਿਹੜੇ ਉੱਥੇ ਖੜੇ, ਤੇ ਮੈਂ ਉਹਨਾਂ ਨੂੰ ਫੇਰ ਕਿਹਾ, ਮੈਂ ਕਿਹਾ ਜੀ ਮੈਨੂੰ ਲੱਗਦਾ ਅਸੀਂ ਗਲਤ ਘਰੇ ਆ ਗਏ। ਕਹਿੰਦੇ ਨਹੀਂ ਨਹੀਂ ਭਾਈ ਘਰ ਤਾਂ ਸਹੀ ਆ ਹਨਾ, ਚਲੋ ਆ ਜਾਓ। ਕਹਿੰਦੇ ਅਸੀਂ ਤਾਂ ਥੋਡੀ ਵੀ ਉਡੀਕ ਕਰਦੇ ਸੀ। ਅਸੀਂ ਅੰਦਰ ਚਲੇ ਗਏ, ਉਹਨਾਂ ਦੇ ਚਲੋ ਕੁਰਸੀਆਂ ਲੱਗੀਆਂ ਹੋਈਆਂ ਸੀਗੀਆਂ ਬੈਠ ਕੇ ਜਾ ਕੇ। ਪਤਾ ਨੀ ਕਿਉਂ ਮੈਨੂੰ ਏਦਾਂ ਲੱਗ ਰਿਹਾ ਸੀਗਾ ਕਿ ਨਹੀਂ ਇਹ ਘਰ ਉਹ ਨੀ ਹੈਗਾ। ਬੈਠ ਕੇ ਗੱਲਾਂ ਕਰੀ ਗਏ, ਹੋਰ ਕੀ ਹਾਲ ਚਾਲ ਆ, ਕਾਫੀ ਟਾਈਮ ਬੈਠੇ ਗੱਲਾਂ ਕਰਦੇ ਰਹੇ। ਤੇ ਮੈਂ ਕਿਹਾ ਕਾਫੀ ਟਾਈਮ ਬਾਅਦ ਆਈਆਂ ਜੀ, ਮੈਂ ਕਿਹਾ ਵੀ ਕਾਫੀ ਕੁਛ ਬਦਲ ਗਿਆ? ਕਹਿੰਦੇ ਹਾਂ ਭਾਈ ਵੀ ਕਾਫੀ ਕੁਛ ਇੱਥੇ ਚੇਂਜ ਹੋਇਆ ਹੋਇਆ ਵਾ, ਫਸਲ ਬਾੜੀ ਦੀਆਂ ਗੱਲਾਂ ਚੱਲਦੀਆਂ ਰਹੀਆਂ, ਹਾਲ ਚਾਲ ਪੁੱਛ ਕੇ ਹਨਾ। ਤੇ ਮੇਰੀ ਕਜ਼ਨ ਦਾ ਨਾਮ ਆ ਰਾਣੀ ਹਨਾ। ਤੇ ਫਿਰ ਮੈਂ ਉਹਨਾਂ ਨੂੰ ਬਹਾਨੇ ਨਾਲ ਪੁੱਛੀ ਜਾਵਾਂ, ਤੇ ਮੈਂ ਫਿਰ ਪੁੱਛ ਲਿਆ, ਮੈਂ ਕਿਹਾ ਵੀ ਮੈਨੂੰ ਲੱਗਦਾ ਜੀ ਅਸੀਂ ਗਲਤ ਘਰੇ ਆ ਗਏ। ਮੈਨੂੰ ਕਹਿੰਦੇ ਕਮਲੋ ਘਰ ਸਹੀ ਆ, ਤੂੰ ਬਹਿ ਜਾ ਆਰਾਮ ਨਾਲ ਬੈਠ ਹਨਾ। ਚਲੋ ਉਹ ਜਾਣੂ ਕੋਈ ਬਾਹਰ ਆਇਆ, ਉਧਰ ਨੂੰ ਗਏ ਤੇ ਅੰਦਰੋਂ ਇੱਕ ਆਂਟੀ ਆਏ ਤੇ ਉਹ ਸਾਨੂੰ ਬੜੇ ਪਿਆਰ ਨਾਲ ਮਿਲੇ, ਹਾਲ ਚਾਲ ਪੁੱਛਿਆ, ਕਹਿੰਦੇ ਮੈਂ ਚਾਹ ਬਣਾ ਕੇ ਲਿਆਉਣੀ ਆ ਪੁੱਤ ਬੈਠੋ ਹਨਾ। ਤੇ ਉਹ ਚਾਹ ਬਣਾਉਣ ਚਲੇ ਗਏ, ਮੈਂ ਫਿਰ ਆਪਦੇ ਬ੍ਰਦਰ ਨੂੰ ਕਹੀ ਜਾਂਦੀ ਹਾਂ, ਮੈਂ ਕਿਹਾ ਵੀ ਮੈਨੂੰ ਲੱਗਦਾ ਆਪਾਂ ਗਲਤ ਆ ਹਨਾ, ਘਰੇ ਗਲਤ ਆ ਗਿਆ। ਜਦੋਂ ਉਹ ਵਾਪਸ ਆਏ ਤੇ ਨਾ ਉਹਨਾਂ ਦੇ ਇੱਕ ਕਮਰੇ ਚ ਦਰੀਆਂ ਜੀ ਏਦਾਂ ਵਿਛੀਆਂ ਹੋਈਆਂ ਸੀ ਜਿੱਦਾਂ ਮਹਾਰਾਜ ਦਾ ਪ੍ਰਕਾਸ਼ ਹੋ ਕੇ ਹਟਿਆ ਹੁੰਦਾ ਵੀ। ਤੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਵੀ ਇੱਧਰ ਵੀ ਮਹਾਰਾਜ ਦੀ ਸਵਾਰੀ ਵੀ ਏਦਾਂ ਪ੍ਰਕਾਸ਼ ਹੋਇਆ? ਕਹਿੰਦੇ ਹਾਂ ਭਾਈ, ਕਹਿੰਦੇ ਕੱਲ ਹੀ ਬਸ ਅਸੀਂ ਏਦਾਂ ਕੀਤਾ ਸੀ ਵੀ ਨਵੇਂ ਘਰ ਚ ਸ਼ਿਫਟ ਹੋਏ ਨਾ ਤਾਂ ਕਰਕੇ। ਤੇ ਮੈਂ ਕਿਹਾ ਅੱਛਾ ਠੀਕ ਆ। ਤੇ ਫਿਰ ਮੇਰੇ ਮਨ ਨੂੰ ਮਤਲਬ ਸ਼ਾਂਤੀ ਜੀ ਹੋਈ, ਮੈਂ ਕਿਹਾ ਇਹਦਾ ਮਤਲਬ ਵੀ ਉਹਨਾਂ ਨੇ ਵੀ ਘਰ ਬਦਲ ਲਿਆ ਤੇ ਵੀ ਉਹ ਵੀ ਨਵੇਂ ਘਰ ਚ ਆ ਗਏ, ਵੀ ਤਾਂ ਕਰਕੇ ਮੈਨੂੰ ਓਪਰਾ ਓਪਰਾ ਲੱਗ ਰਿਹਾ ਵਾ। ਕਿਉਂਕਿ ਸ਼ਕਲ ਤੋਂ ਮਤਲਬ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਸ਼ਕਲ ਤਾਂ ਮੈਨੂੰ ਯਾਦ ਹੀ ਨਹੀਂ ਸੀਗੀ, ਤੇ ਮੈਂ ਆਪਦੀ ਭੈਣ ਨੂੰ ਤੇ ਆਪਦੇ ਭਾਜੀ ਨੂੰ ਪਛਾਣਦੀ ਸੀਗੀ, ਤੇ ਜਾਂ ਬੱਚਿਆਂ ਦਾ ਪਤਾ ਸੀ। ਬੈਠੇ ਰਹੇ ਪਰ ਮੈਨੂੰ ਇੰਨੀ ਕੁ ਤਸੱਲੀ ਹੋ ਗਈ ਵੀ ਚਲੋ ਇਹਨਾਂ ਨੇ ਵੀ ਘਰ ਬਦਲਿਆ ਤੇ ਅਸੀਂ ਸਹੀ ਘਰੇ ਪਹੁੰਚ ਗਏ ਹਾਂ। ਤੇ ਫਿਰ ਕੀ ਹੋਇਆ, ਬੈਠੇ ਗੱਲਾਂ ਕਰਦੇ ਰਹੇ, ਮੈਂ ਕਿਹਾ ਵੀ ਕਮਾਲ ਆ, ਸਾਡੀ ਕੁੜੀ ਨੀ ਆਈ, ਉਹਦਾ ਤਾਂ ਇੰਨਾ ਰੌਲਾ ਪਾਇਆ ਸੀ ਵੀ ਮਿਲ ਕੇ ਜਾਣਾ, ਮਿਲ ਕੇ ਜਾਣਾ, ਵੀ ਆਉਣਾ ਮੈਂ ਪਿੰਡ ਹਨਾ। ਮੈਂ ਕਿਹਾ ਉਹ ਆਈ ਕਾਹਤੋਂ ਨੀ? ਤੇ ਉਹਨਾਂ ਦੇ ਨਾ ਉੱਥੋਂ ਜਵਾਕਾਂ ਦਾ ਰੌਲਾ ਕਿੰਨੇ ਰੋਂਦਾ ਸੀ। ਮੈਂ ਬਹਾਨੇ ਨੂੰ ਪੁੱਛ ਲਿਆ, ਮੈਂ ਕਿਹਾ ਵੀ ਮਾਸਟਰ ਜੀ, ਮੈਂ ਕਿਹਾ ਵੀ ਰਾਣੀ ਵੀ ਬੱਚੇ ਉੱਪਰ ਆ, ਉਹਨਾਂ ਦੇ ਚਵਾਰਾ ਸੀਗਾ ਨਾ ਜਿਹੜਾ, ਮੈਂ ਕਿਹਾ ਵੀ ਚੱਲ ਚਵਾਰੇ ਚ ਹੋਣਗੇ ਵੀ ਨਹੀਂ ਪਤਾ ਲੱਗਾ ਹੋਣਾ। ਮੈਂ ਕਿਹਾ ਜੀ ਬੱਚੇ ਉੱਪਰ ਰੌਲਾ ਪਾਈ ਜਾਂਦੇ ਆ? ਨਹੀਂ ਭਾਈ, ਕਹਿੰਦੇ ਇਹ ਤਾਂ ਗਵਾਂਢ ਜਾਂਦੇ ਆ। ਮੈਂ ਸ਼ਰਮਾਨ ਹੈਗੀ ਵੀ ਹਾਂ, ਜਵਾਕ ਵੀ ਗਵਾਂਢੀਆਂ ਦੇ ਰੌਲਾ ਪਾਈ ਜਾਂਦੇ, ਵੀ ਕੁੜੀ ਕਿੱਥੇ ਆ ਸਾਡੀ ਹਨਾ, ਆਈਓ ਹੀ ਨੀ। ਤੇ ਬੈਠੇ ਰਹੇ ਤੇ ਚਾਨੂ ਮੈਂ ਪੁੱਛ ਹੀ ਲਿਆ, ਫਿਰ ਜਦੋਂ ਮੇਰਾ ਸਬਰ ਖਤਮ ਹੋ ਗਿਆ ਮੈਂ ਪੁੱਛ ਲਿਆ, ਮੈਂ ਕਿਹਾ ਜੀ ਰਾਣੀ ਕਿੱਥੇ ਆ? ਕਹਿੰਦੇ ਭਾਈ ਆ ਦੇ, ਤੁਹਾਨੂੰ ਮਿਲ ਕੇ ਤਾਂ ਗਈ, ਮੈਂ ਤਾਂ ਉੱਠ ਕੇ ਕਰਕੇ। ਮੈਂ ਕਿਹਾ ਨਹੀਂ, ਮੈਂ ਤੈਨੂੰ ਕਿਹਾ ਸੀ ਅਸੀਂ ਗਲਤ ਘਰੇ ਆ ਕੇ, ਇਹ ਸਾਡੀ ਰਾਣੀ ਨੀ ਹੈਗੀ, ਸਾਡੀ ਰਾਣੀ ਤਾਂ ਹੋਰ ਆ ਹਨਾ। ਉਹ ਕਹਿੰਦੇ ਕੋਈ ਨਾ ਭਾਈ, ਬਹਿ ਜਾ ਬਹਿ ਜਾ। ਕਹਿੰਦੇ ਤੁਸੀਂ ਕਿੰਨਾ ਦੇ ਘਰੇ ਜਾਣਾ, ਬੋਗੜ ਕਾ ਘਰ ਤਾਂ ਇਹੀ ਆ। ਮੈਂ ਕਿਹਾ ਅਸੀਂ ਬੋਗੜ ਕੇ ਜਾਣਾ? ਕਹਿੰਦੇ ਵੀ ਬੋਗੜ ਕਾ ਘਰ ਤਾਂ ਇਹੀ ਆ। ਤੇ ਫਿਰ ਮੈਂ ਉਹਨਾਂ ਦੇ ਦੋ ਹੋਰ ਜਾਣਿਆਂ ਦੇ ਨਾਂ ਦੱਸੇ, ਕਹਿੰਦੇ ਭਾਈ ਮੈਂ ਕਹਿੰਦੇ ਫਿਰ ਇਹ ਨੀ ਹੈਗਾ, ਉਹਨਾਂ ਦਾ ਤਾਂ ਪਿੰਡ ਤੋਂ ਪਰਲੇ ਪਾਸੇ ਘਰ ਆ। ਤੇ ਕਹਿੰਦੇ ਕੋਈ ਨਾ, ਤੁਸੀਂ ਟੈਨਸ਼ਨ ਨਾ ਲਓ, ਬੈਠੋ ਚਾਹ ਪਾਣੀ ਪੀਓ ਤੇ ਆਪਾਂ ਬਾਅਦ ਵਿੱਚ ਚੱਲਦੇ ਹਾਂ ਉੱਧਰ ਹਨਾ। ਚਲੋ ਫਿਰ ਅਸੀਂ ਇੰਨਾ ਹੱਸੇ ਤੇ ਉਹਨਾਂ ਨੇ ਭੁਜੀਆ ਬਦਾਨਾ ਜਿਹੜਾ ਬਚਿਆ, ਮਤਲਬ ਕਿ ਬਚਿਆ ਤਾਂ ਨਹੀਂ ਕਹਿ ਸਕਦੇ, ਜਿਹੜਾ ਭੁਜੀਆ ਬਦਾਨਾ ਤੇ ਸਾਨੂੰ ਚਾਹ ਪਿਲਾਈ ਤੇ ਬੜਾ ਵਧੀਆ ਸੀ ਤੇ ਮੈਂ ਉਹਨਾਂ ਨੂੰ ਹੱਸਣ ਲੱਗ ਗਈ। ਮਤਲਬ ਉਸ ਟਾਈਮ ਮੇਰੀ ਸੋਚ ਇੱਕਦਮ ਏਦਾਂ ਹੋ ਗਈ ਕਿ ਵੀ ਅਸੀਂ ਲੋਕ ਕਿੰਨੀ ਮੇਰੀ ਮੇਰੀ ਕਰਦੇ ਰਹਿੰਦੇ ਹਾਂ ਵੀ ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ, ਮੇਰੀ ਤਾਂ ਇੱਥੇ ਕੁਛ ਵੀ ਨਹੀਂ ਹੈਗਾ। ਦੇਖੋ ਉਹਨਾਂ ਦੇ ਘਰੇ ਪਾਠ ਪ੍ਰਗਾ ਪਾਠ ਦਾ ਜਿਹੜਾ ਭੋਗ ਪਿਆ ਸੀ ਉਹ ਇੱਕ ਦਿਨ ਪਹਿਲਾਂ ਪਿਆ ਸੀਗਾ, ਤੇ ਉਹਦੇ ਵਿੱਚ ਭੁਜੀਆ ਬਦਾਨੇ ਦੀਆਂ ਜਿਹੜੀਆਂ ਚਾਰ ਪਲੇਟਾਂ ਸੀ ਉਹ ਸਾਡੇ ਨਾਂ ਦੀਆਂ ਸੀ, ਤੇ ਦੇਖੋ ਅਸੀਂ ਕਿਹੜੇ ਤਰੀਕੇ ਨਾਲ ਕਿੱਥੋਂ ਚੱਲ ਕੇ ਕਿੱਦਾਂ ਪਹੁੰਚੇ ਤੇ ਅਸੀਂ ਉਹ ਖਾ ਕੇ ਆਏ, ਮਤਲਬ ਕਿ ਉਹ ਸਾਡਾ ਦਾਣਾ ਪਾਣੀ ਸੀ। ਸਗਾਂ ਦੀ ਮੈਂ ਉਹਨਾਂ ਨੂੰ ਹੱਸਣ ਲੱਗ ਗਈ, ਮੈਂ ਕਿਹਾ ਜੀ ਤੁਸੀਂ ਸਾਨੂੰ ਕੱਲ ਬੁਲਾਉਣਾ ਭੁੱਲ ਗਏ ਤਾਂ ਕਰਕੇ ਅਸੀਂ ਅੱਜ ਆਏ ਹਾਂ। ਤੇ ਪਰ ਮੇਰੇ ਦਿਮਾਗ ਦੇ ਵਿੱਚ ਉਸੇ ਟਾਈਮ ਇਹ ਗੱਲ ਆਈ ਤੇ ਮੈਨੂੰ ਬੜਾ ਮਤਲਬ ਕਿ ਫੀਲ ਵੀ ਹੋਇਆ ਵੀ ਰੱਬ ਨੇ ਜਿੱਥੇ ਜਿੱਥੇ ਚੋਗ ਖੜਾਈ ਆ ਉਹ ਚੁਗਣੀ ਪੈਣੀ ਆ, ਤੇ ਉਹ ਕਿਹੜੇ ਤਰੀਕੇ ਨਾਲ ਚੁਗੀ ਜਾਣੀ ਆ ਉਹ ਵੀ ਨਹੀਂ ਸਾਨੂੰ ਪਤਾ, ਤੇ ਉਹਨਾਂ ਦੇ ਘਰ ਦਾ ਉਹ ਖਾਣ ਪੀਣ ਸਾਡੇ ਕਰਮਾਂ ਚ ਲਿਖਿਆ ਸੀ ਤੇ ਅਸੀਂ ਕਿਹੜੇ ਤਰੀਕੇ ਕਿੱਧਰੋਂ ਕਿੱਧਰ ਹੋ ਕੇ ਅਸੀਂ ਉੱਥੋਂ ਖਾ ਪੀ ਕੇ ਅਸੀਂ ਪਹੁੰਚੇ, ਦੇਖ ਲਓ ਉੱਥੇ ਹਨਾ। ਚਲੋ ਅਸੀਂ ਚਾਹ ਚੂ ਪੀਤੀ ਤੇ ਵਾਪਸ ਫਿਰ ਉਹ ਸਾਡੇ ਨਾਲ ਹੀ ਬੈਠ ਕੇ ਆ ਗਏ, ਸਾਨੂੰ ਉਹਨਾਂ ਦੇ ਘਰ ਛੱਡ ਕੇ ਆਏ। ਉਹ ਵੀ ਹੈਰਾਨ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਅਸੀਂ ਆਉਣਾ, ਉਹ ਜਦੋਂ ਇੱਕਦਮ ਅਸੀਂ ਗਏ ਤੇ ਉਹ ਬੜੇ ਖੁਸ਼ ਹੋਏ ਤੇ ਨਾਲ ਉਹ ਅੰਕਲ ਨੂੰ ਦੇਖ ਕੇ ਉਹ ਹੈਰਾਨ ਹੋ ਗਏ ਵੀ ਇਹ ਨਾਲ ਕਿੱਦਾਂ ਲੈ ਆਏ। ਫਿਰ ਉਹਨਾਂ ਨੂੰ ਗੱਲ ਸਾਰੀ ਦੱਸੀ, ਫਿਰ ਇੰਨਾ ਹੱਸੇ ਵੀ ਤੇ ਬਾਅਦ ਚ ਮਤਲਬ ਕਿ ਬੜਾ ਕੁਛ ਉਸ ਟਾਈਮ ਫੀਲ ਹੋਇਆ ਤੇ ਵਧੀਆ ਲੱਗਾ ਕਿ ਹਾਂ ਵੀ ਵਾਕਈ ਕਈ ਵਾਰੀ ਬਿਨਾਂ ਦੱਸੇ ਜਾਓ ਤਾਂ ਕਿੱਦਾਂ ਕਿੱਦਾਂ ਹੁੰਦਾ ਤੇ ਕਿੱਦਾਂ ਕਿੱਦਾਂ ਬੰਦਾ ਮਿਲਦਾ ਵਾ। ਚਲੋ ਫਿਰ ਅਸੀਂ ਉਹਨਾਂ ਨੂੰ ਉਹਨਾਂ ਦੇ ਨਵੇਂ ਘਰ ਦੀਆਂ ਵਧਾਈਆਂ ਦੇ ਕੇ ਅਸੀਂ ਵਾਪਸ ਆਏ। ਸੋ ਇਹ ਸੀ ਜੀ ਸਾਡੀ ਸਟੋਰੀ। ਤੁਸੀਂ ਜ਼ਰੂਰ ਦੱਸਿਓ ਕਿ ਜੇ ਤੁਸੀਂ ਕਿਸੇ ਦੇ ਘਰੇ ਬਿਨਾਂ ਇਨਵਾਇ ਮਤਲਬ ਕਿ ਦੱਸੇ ਜਾਂ ਬਿਨਾਂ ਕਾਲ ਕੀਤੇ ਚਲੇ ਜਾਓ ਤੇ ਘਰ ਦਾ ਵੀ ਜ਼ਿਆਦਾ ਪਤਾ ਨਾ ਹੋਵੇ, ਜਸਟ ਐਸਟੀਮੇਟ ਹੋਵੇ ਤਾਂ ਫਿਰ ਕੀ ਹੁੰਦਾ ਹੁੰਦਾ। ਪਰ ਮੈਨੂੰ ਇਹ ਇੰਸੀਡੈਂਟ ਬਹੁਤ ਹੀ ਵਧੀਆ ਲੱਗਾ। ਤੇ ਚਲੋ ਜੀ ਫਿਰ ਹੁਣ ਅੱਗੇ ਆ ਗਏ ਜੀ ਗੁਰਿੰਦਰ ਸਿੰਘ, ਉਹਨਾਂ ਨੇ ਮੈਸੇਜ ਕੀਤਾ ਵਾ ਜੀ ਪੁੱਤਰ ਮਿੱਠੜੇ ਮੇਵੇ। ਮਲਕੀਤ ਸਿੰਘ ਦੇ ਇਸ ਗੀਤ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਹਨ ਇਹ ਗੀਤਾਂ ਦੀ ਕੈਸੇਟ ਨਿਊ ਫਗਵਾੜਾ ਦੀ ਬੱਸ ਵਿੱਚ ਸਫ਼ਰ ਕਰਦੇ ਸਮੇਂ ਸੁਣਦੇ ਹੁੰਦੇ ਸੀ ਨਾਨਕਿਆਂ ਨੂੰ ਜਾਂਦੇ ਹੋਏ ਸ਼ਾਨੀ ਤੋਂ ਗੋਂਦਪੁਰ। ਗੁਰਿੰਦਰ ਸਿੰਘ ਕਿਆ ਬਾਤ ਆ ਜੀ, ਗਾਣਾ ਇਹ ਵਾਕਈ ਰੂਹ ਨੂੰ ਹਿਲਾ ਦੇਣ ਵਾਲਾ, ਇਹਦਾ ਮਿਊਜ਼ਿਕ ਤੇ ਇਹਦਾ ਕੱਲਾ ਕੱਲਾ ਬੋਲ ਆ ਜਿਹੜਾ ਵਾਕਈ ਜੀ ਰੂਹ ਦੇ ਵਿੱਚ ਧੱਸਦੇ ਆ ਇਹ ਵਰਡ। ਤੇ ਇਸੇ ਤਰ੍ਹਾਂ ਦਾ ਕਹਿੰਦੇ ਆ ਕਿ ਜਿਹੜੇ ਚੰਗੇ ਗਾਣੇ ਹੁੰਦੇ ਆ ਉਹ ਸਦੀਵੀ ਹੁੰਦੇ ਆ, ਤੇ ਫਿਰ ਜਿਹੜੇ ਗਾਣੇ ਸਦੀਵੀ ਹੋਣ ਉਹਨਾਂ ਦੀ ਮਹਿਕ ਵੀ ਹਮੇਸ਼ਾ ਸਦੀਵੀ ਹੀ ਰਹਿੰਦੀ ਆ। ਚਲੋ ਫਿਰ ਜੀ ਇੱਕ ਗਾਣਾ ਸਾਨੂੰ ਹੋਰ ਫਰਮਾਇਸ਼ ਆਇਆ ਸੀਗਾ, ਵੈਸੇ ਗਾਣਾ ਤਾਂ ਥੋੜਾ ਸੈਡ ਹੀ ਆ, ਭੁੱਲਰ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਮਨਮੋਹਨ ਵਾਰਸ ਦਾ, ਦੱਸੋ ਕਿਹੜਾ ਰੋਇਆ ਨੀ ਸੀ ਪਿੰਡ ਛੱਡ ਕੇ। ਸੋ ਗਾਣਾ ਥੋੜਾ ਸੈਡ ਆ ਪਰ ਤੁਸੀਂ ਸਾਰੇ ਸੈਡ ਨਹੀਂ ਹੋਣਾ, ਤੁਸੀਂ ਸਿਰਫ ਗਾਣੇ ਨੂੰ ਇੰਜੋਏ ਕਰੋ ਕਿਉਂਕਿ ਆਪਣਾ ਘਰ ਆਪਣਾ ਪਿੰਡ ਛੱਡ ਕੇ ਤੇ ਉਹ ਥੋੜਾ ਜਿਹਾ ਉਦਾਸ ਤਾਂ ਹੁੰਦੇ। ਚਲੋ ਉਦਾਸੀ ਵਾਲਾ ਗਾਣਾ ਮੈਂ ਸੁਣਾਵਾਂਗੇ ਜ਼ਰੂਰ, ਪਰ ਫਿਲਹਾਲ ਇੱਕ ਹੋਰ ਗਾਣਾ ਸੁਣਾਉਂਦੇ ਆ ਮੰਗੀ ਹੋਈ ਦੀਪ ਗੈਰੀ ਦੀ ਆਵਾਜ਼ ਦੇ ਵਿੱਚ। ਦੇਖਦੇ ਹਾਂ ਜੀ ਉਹ ਕੀ ਕਹਿੰਦੇ ਨੇ ਮੰਗੀ ਹੋਈ ਕੀ ਆ ਇਹ ਮੰਗੀ ਹੋਈ ਦੇ ਵਿੱਚ, ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਤੇ ਨਾਲੇ ਦੱਸਦੇ ਹਾਂ ਤੁਹਾਨੂੰ ਖਰਖਰਾ ਤੇ ਸੰਨੀ ਕੀ ਹੁੰਦਾ ਤੇ ਨਾਲੇ ਦੱਸਾਂਗੇ ਜੀ ਬੁਝਾਰਤ ਦਾ ਜਵਾਬ।
ਘਰੇ ਵੇਚਣ ਖਾਣੇ ਉੱਤੇ ਮੈਂ ਚੱਤੀ ਨਾ ਮਰੇ ਹੋਵੇਗਾ ਤੂੰ ਲੈਣ ਲਾਉਣੀ ਆਪਣੇ ਘਰੇ ਵੇਚਣ ਖਾਣੇ ਉੱਤੇ ਮੈਂ ਚੱਤੀ ਨਾ ਮਰੇ ਚੰਦ ਮੁੰਡਾ ਕੋਈ ਚੜਾ ਦਊਗਾ ਹੋਣੀਆਂ ਪਸੰਦ ਹੁਣ ਬਿੱਲੋ ਜੱਟ ਨਹੀਂ ਤੇਰੀ ਮੰਗ ਮੁੰਡੇ ਆਪੇ ਮੈਂ ਚੜਾ ਲਊਗਾ ਹੋਣੀਆਂ ਪਸੰਦ ਹੁਣ ਬਿੱਲੋ ਜੱਟ ਨਹੀਂ ਤੇਰੀ ਮੰਗ ਮੁੰਡੇ ਆਪੇ ਮੈਂ ਚੜਾ ਲਊਗਾ
ਬੜਾ ਹੋਵੇਗਾ ਕੇ ਵੀ ਤੰਗ ਇੰਨੀ ਸੌਖੀ ਨੀ ਛਡਾਉਣੀ ਮੰਗ ਮੁੰਡਿਆ ਕੁੜੀ ਹਾਂ ਮੈਂ ਸਾਊ ਚੰਗੇ ਖਾਣ
पसंद हुण पिल्लो जट देनी तेरी मंग मुंगे आपे मैं चढ़ा लूंगा ओ आ गई है पसंद हुण पिल्लो जट देनी तेरी मंग मुंगे आपे मैं चढ़ा लूंगा
कल कले आण वे तू एवे करता है जिवे रोटी खांदा होवे बंदा मार के तू मेरे पीछे गेड़े मारनो मैं ता वे शकीना पहले मंगी हुई हट जा तू मेरे पीछे गेड़े मारनो मैं ता वे शकीना पहले मंगी हुई
अणखा से गल ही जे आगी नखरो फिर एडा बल्ली है कोई नी मसला देख कि मैं गोलियां दा भी भरदा कूड़ी आले दब्बे अन तैज असला भावे बैज सारी दुनिया ना लड़दा नी तेनू अपनी बना के मुंडा सा लूंगा पसंद हुण पिल्लो जट देनी तेरी मंग मुंगे आपे मैं चढ़ा लूंगा
हट जा तू मेरे पीछे गेड़े मारनो मैं ता वे शकीना पहले मंगी हुई
ओ आ गई है पसंद हुण पिल्लो जट देनी तेरी मंग मुंगे आपे मैं चढ़ा लूंगा
हट जा तू मेरे पीछे गेड़े मारनो मैं ता वे शकीना पहले मंगी हुई
ओ आ गई है पसंद हुण पिल्लो जट देनी तेरी मंग मुंगे आपे मैं चढ़ा लूंगा
ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟਿਆ ਦਾ ਦੀਵਾ ਹੈ ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟਿਆ ਦਾ ਦੀਵਾ ਹੈ ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੌਕੇ ਦੀ ਕਥਾ ਪਾਤਰ ਪੜੇ ਜੋ ਵੀ ਇਹੀ ਆਖੇ ਇਹ ਮੇਰੇ ਦੁੱਖ ਦਾ ਚਿਹਰਾ ਹੈ ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ ਮਨੁੱਖੀ ਮਨ ਅੰਦਰ ਛੁਪੇ ਹੋਏ ਅਹਿਸਾਸ ਜਦੋਂ ਕੋਮਲ ਅਲਫਾਜ਼ਾਂ ਦਾ ਰੂਪ ਧਾਰਨ ਕਰਦੇ ਨੇ ਤਾਂ ਕਵਿਤਾ ਜਨਮ ਲੈਂਦੀ ਹੈ ਗੀਤ ਜਨਮ ਲੈਂਦੇ ਨੇ ਇਸੇ ਲਈ ਮਹਾਨ ਕਵੀਆਂ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਵੀ ਕਿਹਾ ਹੈ ਅਹਿਸਾਸਾਂ ਚ ਭਿੱਜੇ ਸ਼ਬਦ ਤੇ ਸ਼ਬਦਾਂ ਚ ਗੁੰਦੇ ਜਜ਼ਬਾਤ ਕਦੇ ਮੁਹੱਬਤ ਦੀ ਬਾਤ ਪਾਉਂਦੀ ਕਵਿਤਾ ਕਦੇ ਉਦਾਸੀ ਦੇ ਨਗਮੇ ਗਾਉਂਦੀ ਕਵਿਤਾ ਤੇ ਕਦੇ ਕੁਦਰਤ ਨਾਲ ਸੰਵਾਦ ਰਚਾਉਂਦੀ ਕਵਿਤਾ ਕਵਿਤਾ ਰਾਹੀਂ ਰੂਹਾਂ ਦੀ ਬੋਲੀ ਦਾ ਸਿਲਸਿਲਾ ਬਹੁਤ ਜਲਦ ਮੈਲਬਨ ਤੋਂ ਕਰਾਂਗੇ ਤੁਹਾਡੀ ਨਜ਼ਰ ਪ੍ਰੋਗਰਾਮ ਦਿਲ ਤੋਂ ਮੈਲਬਨ ਰਾਹੀਂ ਜਿਸ ਵਿੱਚ ਆਪਣੇ ਅੰਦਾਜ਼ ਚ ਕਵਿਤਾ ਅਤੇ ਗੀਤਾਂ ਦੀ ਛਹਿਬਰ ਲਾਉਣਗੇ ਇੱਥੋਂ ਦੇ ਕੁਝ ਖਾਸ ਚਿਹਰੇ ਤੇ ਨਾਲ ਹੀ ਆਨੰਦ ਮਾਣੋਗੇ ਮਿੱਠੇ ਅਤੇ ਮਨਮੋਹਕ ਸੰਗੀਤ ਦਾ ਪ੍ਰੋਗਰਾਮ ਦਿਲ ਤੋਂ ਮੈਲਬਨ ਵਿੱਚ
ਹਾਂਜੀ ਲਓ ਜੀ ਫਿਰ ਗਾਣਾ ਸੁਣ ਰਹੇ ਸੀ ਤੇ ਗਾਣੇ ਦੇ ਵਿੱਚ ਤੁਸੀਂ ਸੁਣ ਹੀ ਲਿਆ ਕਿ ਪਹਿਲਾਂ ਮੰਗੀ ਹੋਈ ਆ ਉਹ ਕਹਿੰਦਾ ਮੈਂ ਤੇਰੀ ਮੰਗ ਚੜਾ ਦੂੰ ਉਹਨੂੰ ਭਲੇ ਮਾਨਸ ਨੂੰ ਪੁੱਛਣ ਵਾਲਾ ਹੋਵੇ ਜੁੱਤੀਆਂ ਬਹੁਤ ਪੈਂਦੀਆਂ ਹੁੰਦੀਆਂ ਨੇ ਹਨਾ ਮੰਗ ਮੁੰਗੇ ਛਡਾਉਣ ਤੋਂ ਬਾਅਦ ਚ ਰੋਂਦਾ ਸਾਰੀ ਉਮਰ ਹਨਾ ਫਿਰ ਕਹਿੰਦਾ ਹਾਏ ਹੋਏ ਰੱਬਾ ਚੰਗਾ ਹੀ ਸੀ ਨਾ ਹੀ ਛਡਾਉਂਦਾ ਮੰਗ ਅਗਲਾ ਲੈ ਜਾਂਦਾ ਮੇਰੀ ਬਿਪਤਾ ਆਪਦੇ ਘਰੇ ਐਵੇਂ ਆਪਦੇ ਗੱਲ ਨੂੰ ਫਾਹਾ ਪਾ ਲਿਆ ਤੇ ਲਓ ਚਲੋ ਕੋਈ ਗੱਲ ਨੀ ਜੀ ਇਹ ਤਾਂ ਹਾਸੇ ਠੱਠੇ ਚੱਲਦੇ ਹੀ ਰਹਿਣੇ ਆ ਤੇ ਉਹ ਕਹਿੰਦੇ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਗੁੱਡ ਐਡਵੈਂਚਰ ਤੇ ਨਾਲ ਹੱਸ ਰਹੇ ਆ ਕਹਿੰਦੇ ਗੁੱਡ ਸਟੋਰੀ ਹਾਂਜੀ ਸਾਰਿਆਂ ਤੋਂ ਵੱਡੀ ਗੱਲ ਭਾਜੀ ਪਤਾ ਕੀ ਹੋਈ ਕਿ ਨਾਮ ਦੇਖੋ ਕਿੱਦਾਂ ਸੇਮ ਹੋਏ ਤੇ ਉਹ ਲੋਕ ਵੀ ਕਿਸੇ ਦੀ ਵੇਟ ਕਰ ਰਹੇ ਸੀ ਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਕਹਿੰਦੇ ਸਾਨੂੰ ਫੋਨ ਆ ਗਿਆ ਸੀ ਅਸੀਂ ਤਾਂ ਤੁਹਾਡੀ ਵੇਟ ਕਰਦੇ ਸੀਗੇ ਤੁਹਾਨੂੰ ਉਡੀਕਦੇ ਸੀਗੇ ਤੇ ਮੇਰੀ ਕਜ਼ਨ ਦਾ ਨਾਮ ਵੀ ਰਾਣੀ ਤੇ ਉਹਨਾਂ ਦੇ ਘਰੇ ਵੀ ਰਾਣੀ ਹਨਾ ਤੇ ਅਸੀਂ ਜਾਣਾ ਵੀ ਬੋਗੜ ਕੇ ਘਰੇ ਸੀ ਤੇ ਉਹ ਬੰਦੇ ਦਾ ਨਾਮ ਵੀ ਬੋਗੜੀ ਸੀ ਸੋ ਕਿਤੇ ਨਾ ਕਿਤੇ ਦੇਖ ਲਓ ਗੱਲ ਸਾਰੀ ਕੀ ਸੀ ਜੀ ਸਾਡੇ ਦਾਣੇ ਪਾਣੀ ਦੀ ਕਿਉਂਕਿ ਅਸੀਂ ਉਸ ਘਰ ਦੀ ਚਾਹ ਪੀਣੀ ਸਾਡੇ ਕਰਮਾਂ ਚ ਲਿਖੀ ਸੀ ਸਾਡੇ ਕਰਮਾਂ ਚੋਂ ਦਾਲ ਭੁਜੀਆ ਸੀ ਜਿਹੜਾ ਕਿ ਉੱਥੇ ਸਾਡੀ ਵੇਟ ਕਰਦਾ ਸੀ ਸੋ ਉਸ ਟਾਈਮ ਵਾਕਈ ਜੀ ਕੁਦਰਤ ਤੋਂ ਬਲਹਾਰੀ ਉਸ ਰੱਬ ਦੀ ਰਜ਼ਾ ਤੋਂ ਨਾ ਬੜਾ ਉਹ ਮਤਲਬ ਕਿ ਮਨ ਹੀ ਮਨ ਉਹਦਾ ਸੋਚਿਆ ਕਿ ਵਾਹ ਹਨਾ ਕਿੱਦਾਂ ਮੈਂ ਕੁਦਰਤ ਦਾ ਚੱਲ ਵਾ ਕਿੱਦਾਂ ਰੱਬ ਨੇ ਚੋਗ ਖੜਾਈ ਆ ਤੇ ਕਿੱਦਾਂ ਕਿੱਦਾਂ ਉਹ ਹਿੱਲੇ ਵਸੀਲੇ ਬਣਾ ਦਿੰਦਾ ਆਪਣੇ ਸਿਰ ਤਾਂ ਉਹਨੇ ਕੁਛ ਨੀ ਲਿਆ ਅਸੀਂ ਰਾਹ ਭੁੱਲੇ ਅਸੀਂ ਉਹਨਾਂ ਦੇ ਘਰੇ ਗਏ ਖਾਧਾ ਪੀਤਾ ਕਿੱਦਾਂ ਨਾ ਜੁੜੇ ਤੇ ਦੇਖ ਲਓ ਫਿਰ ਹਨਾ ਸਾਰੇ ਉਸ ਦਿਨ ਬੜਾ ਅਹਿਸਾਸ ਹੋਇਆ ਕਿ ਐਵੇਂ ਮੇਰੀ ਮੇਰੀ ਕਰਦੇ ਰਹਿੰਦੇ ਆ, ਜੋ ਹੈ ਸੋ ਹੈ, ਉਹਦੇ ਕੋਲ ਉਸ ਤਰੀਕੇ ਚਲੇ ਹੀ ਜਾਣਾ ਵਾ, ਸੋ ਟੈਨਸ਼ਨ ਤੇ ਸਟ੍ਰੈਸ ਲੈਣ ਦਾ ਕੋਈ ਫਾਇਦਾ ਨਹੀਂ। ਸੋ ਅੱਗੇ ਜੀ ਧਾਨੀ ਸਾਹਿਬ ਕਹਿੰਦੇ ਕਿ ਆਖਿਰਕਾਰ ਲੰਬੇ ਸਮੇਂ ਬਾਅਦ ਇਸ ਗਾਣੇ ਦਾ ਜਵਾਬ ਮਿਲ ਹੀ ਗਿਆ। ਗਾਣਾ ਕਿਹੜਾ ਗਿਆ ਜੀ? ਉਹ ਲਾਲ ਦੁਪੱਟੇ ਵਾਲੀ ਤੇਰਾ ਨਾਮ ਤੋਂ ਬਤਾ, ਗਾਣਾ ਬੜਾ ਵਧੀਆ ਸੀ ਤੇ ਉੱਤਰ ਇਹਨਾਂ ਨੇ ਨਾਲ ਆਪ ਹੀ ਦਿੱਤਾ, ਕਹਿੰਦੇ ਰਾਧੇ ਮਾਂ ਲੋਲ ਰਾਧੇ ਰਾਧੇ ਮਾਂ। ਹਾਂ ਵੀ ਠੀਕ ਆ ਜੀ, ਉਹ ਹਰ ਦਾ ਲਾਲ ਦੁਪੱਟੇ ਲਈ ਰੱਖਦੀ ਆ, ਮੈਨੂੰ ਲੱਗਦਾ ਵੀ ਇੰਡੀਆ ਜਾ ਆਏ ਆ ਤੇ ਮਿਲ ਆਏ ਆ ਹਨਾ ਰਾਧੇ ਮਾਂ ਨੂੰ। ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਸੋ ਬਹੁਤ ਬਹੁਤ ਸਵਾਗਤ ਆ ਭਾਜੀ। ਬੜਾ ਸੋਹਣਾ ਵਿਚਾਰ ਭੇਜਿਆ ਜੀ ਇਹਨਾਂ ਨੇ, ਕਹਿੰਦੇ ਕਿ ਇਨਸਾਨ ਦਾ ਪਰਮਾਤਮਾ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ, ਤੁਹਾਡੀ ਜ਼ਿੰਦਗੀ ਵਿੱਚ ਸਹੀ ਇਨਸਾਨ ਸਹੀ ਸਮੇਂ ਤੇ ਸਹੀ ਕਾਰਨ ਲੈ ਕੇ ਆਵੇਗਾ। ਸ਼ੁਭ ਸਵੇਰ ਦੋਸਤੋ ਟੁਡੀ ਕੇ। ਹਾਂਜੀ ਬਿਲਕੁਲ ਠੀਕ ਆ ਜੀ, ਇਸ ਗੱਲ ਨੂੰ ਆਪਾਂ ਜ਼ਰੂਰ ਮੰਨਦੇ ਹਾਂ ਤੇ ਬਾਕੀ ਤੁਹਾਡਾ ਨਜ਼ਰੀਆ ਤੇ ਤੁਹਾਡੀ ਸੋਚ ਵੀ ਵਧੀਆ ਹੋਣੀ ਚਾਹੀਦੀ, ਮੈਂ ਹਮੇਸ਼ਾ ਇਹੀ ਕਹਿੰਦੀ ਹਾਂ। ਕਿਉਂਕਿ ਸਾਰੇ ਲੋਕ ਕਹਿੰਦੇ ਆ ਕਿ ਉੱਥੇ ਜਾ ਕੇ, ਮੋਸਟਲੀ ਸਾਰੇ ਏਦਾਂ ਕਹਿੰਦੇ ਆ ਕਿ ਸੈਲਫਿਸ਼ ਹੋ ਗਿਆ ਜਾਂ ਏਦਾਂ ਹੋ ਗਿਆ ਜਾਂ ਉੱਦਾਂ ਹੋ ਗਿਆ, ਪਰ ਕਦੇ ਕਿਸੇ ਨੇ ਉਹਨਾਂ ਦੇ ਕਰੀਬ ਰਹਿ ਕੇ ਉਹਨਾਂ ਦੇ ਨਜ਼ਦੀਕ ਹੋ ਕੇ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਨਹੀਂ ਸੋਚਿਆ ਹੋਣਾ। ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਘਰਦੇ ਖਰਚ ਵਾਲਾ ਕਰਦੇ ਆ ਯੇ ਵੋ, ਹੁਣ ਉੱਥੇ ਜਾ ਕੇ ਆਈ ਆ ਤਾਂ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਦੇਖਿਆ ਵੀ, ਸੋਚਿਆ ਵੀ ਕਿ ਨਹੀਂ ਲਾਈਫ ਇਜ ਟੂ ਹਾਰਡ, ਹਨਾ ਵੀ ਬਹੁਤ ਔਖੀ ਆ ਲਾਈਫ ਇੰਡੀਆ ਦੇ ਵਿੱਚ। ਕਿਉਂਕਿ ਇੱਥੇ ਤਾਂ ਅਸੀਂ ਪਰਿਵਾਰਾਂ ਦੇ ਵਿੱਚ ਜੇ ਪਰਿਵਾਰ ਦੇ 3 ਮੈਂਬਰ ਆ ਜਾਂ 4 ਮੈਂਬਰ ਆ, ਸਾਰੇ ਕਮਾਉਂਦੇ ਆ ਤੇ ਸਾਰੇ ਆਪੋ ਆਪਣਾ ਖਾਂਦੇ ਤੇ ਲਾਈਫ ਥੋੜੀ ਈਜ਼ੀ ਆ, ਪਰ ਇੰਡੀਆ ਦੇ ਵਿੱਚ ਕੀ ਆ, 1 ਜਾਂ 2 ਜਾਣੇ ਕਮਾਉਂਦੇ ਆ ਤੇ ਸਾਰਾ ਪਰਿਵਾਰ ਉਹਨਾਂ ਤੋਂ ਹੀ ਖਾਂਦਾ ਵਾ, ਤੇ ਬਾਕੀ ਕਿਤੇ ਨਾ ਕਿਤੇ ਗਲਤੀ ਉਹਨਾਂ ਦੇ ਵਿੱਚ ਵੀ ਹੈਗੀ ਆ। ਕਿਉਂਕਿ ਕਈ ਲੋਕ ਸੋਚ ਲੈਂਦੇ ਆ ਕਿ ਨਹੀਂ ਇਹ ਕੰਮ ਕਰਨਾ ਸਾਡੀ ਇੱਜ਼ਤ ਦੇ ਜਾਂ ਸਾਡੇ ਅਹੁਦੇ ਦੇ ਖਿਲਾਫ ਆ, ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਆੜੇ ਆਉਂਦੀਆਂ ਨੇ। ਤੇ ਮੋਸਟਲੀ ਸਾਡੇ ਕਹਿ ਦਿੰਦੇ ਆ ਕਿ ਲੈ ਅਸੀਂ ਆਪਣੇ ਕਹਿ ਦਿੰਦੇ ਆ ਲੈ ਅਸੀਂ ਆ, ਕਾਸਟ ਸਿਸਟਮ ਕਾਫੀ ਜ਼ਿਆਦਾ ਹਾਵੀ ਹੋਇਆ ਕਿ ਜੱਟਾਂ ਦੇ ਹੋ ਕੇ ਅਸੀਂ ਦਿਹਾੜੀਆਂ, ਮਤਲਬ ਕਿ ਕਿਤੇ ਫੈਕਟਰੀ 'ਚ ਕੰਮ ਕਰਾਂਗੇ ਜਾਂ ਇੱਦਾਂ ਕਰਾਂਗੇ ਜੇ ਵੋ, ਹਨਾ ਇਹ ਕੁਛ ਵੀ ਕਾਫੀ ਦੇਖਣ ਨੂੰ ਮਿਲਿਆ। ਪਰ ਕਿਤੇ ਨਾ ਕਿਤੇ ਗੱਲ ਉੱਥੇ ਫਿਰ ਉਹੀ ਆ ਜਾਂਦੀ ਆ, ਗੱਲ ਆ ਜਾਂਦੀ ਆ ਜੀ ਸੋਚ ਦੀ। ਅਗਰ ਤੁਹਾਡੀ ਸੋਚ ਬੁਲੰਦ ਆ ਤਾਂ ਯੂ ਕੈਨ ਡੂ ਐਵਰੀਥਿੰਗ, ਤੁਸੀਂ ਸਭ ਕੁਛ ਕਰ ਸਕਦੇ ਹੋ ਤੇ ਤੁਹਾਨੂੰ ਰਾਹ ਦਾ ਕੋਈ ਵੀ ਰੋੜਾ ਰੋਕ ਨਹੀਂ ਸਕਦਾ। ਤੇ ਜੇ ਫਿਰ ਉਹੀ ਦੇਖ ਰੇਖ ਦੇ ਵਿੱਚ ਪੈ ਗਏ ਤਾਂ ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਤੇ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਅੱਗੇ ਮਿਲ ਕੇ ਦੇਖਿਓ, ਸਭ ਕੁਛ ਸਾਰੀ ਗੱਲ ਸਮਝ ਆ ਜਾਂਦੀ ਆ। ਮੈਨੂੰ ਤਾਂ ਆਈ ਆ, ਬਾਕੀ ਮੈਨੂੰ ਪਤਾ ਨਹੀਂ ਹੈਗਾ। ਸੋ ਇਸੇ ਲਈ ਮੇਰਾ ਜਿੰਨਾ ਵੀ, ਚਲੋ ਸਿਹਤ ਕਰਕੇ ਖਰਾਬ ਹੋਇਆ ਟੂਰ, ਪਰ ਉਦਾਂ ਜਿੰਨਾ ਵੀ ਰਿਹਾ ਬਹੁਤ ਹੀ ਵਧੀਆ ਰਿਹਾ ਤੇ ਮੈਂ ਬਹੁਤ ਹੀ ਇੰਜੋਏ ਕੀਤਾ ਆਪਣੀ ਇੰਡੀਆ ਦੇ ਵਿੱਚ। ਆਉਣ ਨੂੰ ਮਨ ਨਹੀਂ ਸੀ ਕਰਦਾ, ਵੈਸੇ ਮੇਰੀ ਵਾਪਸੀ 6 ਤਰੀਕ ਦੀ ਸੀਗੀ, 6 ਫਰਵਰੀ ਦੀ, ਪਰ ਮੈਂ ਟਿਕਟ ਐਕਸਟੈਂਡ ਕਰਵਾ ਲਈ ਸੀ ਤੇ 10-15 ਦਿਨ ਬਾਅਦ ਆਈ ਸੀ। ਉਸ ਤੋਂ ਬਾਅਦ ਮੈਂ ਕਰਵਾ ਨਹੀਂ ਸੀ ਸਕਦੀ ਟਿਕਟ ਐਕਸਟੈਂਡ, ਕਿਉਂਕਿ ਕੰਮ ਤੋਂ ਛੁੱਟੀ ਉਨੀ ਕੀ ਮਿਲੀ ਸੀ। ਤੇ ਲਓ ਜੀ ਫਿਰ ਧਾਨੀ ਸਾਹਿਬ ਕਹਿੰਦੇ, ਬੜੀ ਚਾਪਲੂਸ ਹੈ ਉਹ ਬੜੀ ਹੁਸ਼ਿਆਰ, ਪਤਾ ਨੀ ਕੀ ਡਾਲਰਾਂ ਦਾ ਪਾਊਗੀ ਚਾਰ, ਖੋਰੇ ਕਿੰਨਾ ਹੋਰ ਚਾਹੁੰਦੀ ਲੁੱਟਣਾ, ਸੋਚਣਾ ਗਰੀਬੜੇ ਜੇ ਯਾਰ ਦੀ, ਦਾਦ ਦੇਣੀ ਪਊ ਮਟਿਆਰ ਦੀ, ਵੈਨਕੂਵਰ ਤੋਂ ਵੀ ਮਿਸ ਕਾਲ ਮਾਰਦੀ। ਕਿਆ ਬਾਤ ਆ ਜੀ, ਮਿਸ ਕਾਲ ਮਾਰਦੀ, ਬਸ ਵੈਨਕੂਵਰ ਤੋਂ ਵੀ ਮਿਸ ਕਾਲ ਮਾਰਦੀ ਆ। ਹੁਣ ਇਹ ਦੱਸੋ ਜੀ, ਵੈਨਕੂਵਰ ਤੋਂ ਮਿਸ ਕਾਲ ਸਾਨੂੰ ਕਿਹਦੀ ਆਉਂਦੀ ਆ? ਬੜੀ ਵਧੀਆ ਲਿਖੀ ਆ ਤੁਸੀਂ, ਬਹੁਤ ਵਧੀਆ ਗੱਲ ਆ ਜੀ। ਤੇ ਲਓ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਏਦਾਂ ਹੀ ਚੱਲਦਾ ਰਹਿਣਾ ਤੇ ਆਪਾਂ ਤੁਹਾਨੂੰ ਦੱਸ ਦਈਏ ਜੀ ਖਰਖਰਾ ਕੀ ਹੁੰਦਾ ਵਾ। ਸੋ ਖਰਖਰਾ ਸਾਨੂੰ ਦੱਸਤਾ ਸੀ ਮਨੀ ਸਲੇਮ ਭਰਾ ਪਰਮਜੀਤ ਧਾਲੀਵਾਲ ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਲਿਸਨਰ ਆ, ਸਾਰਿਆਂ ਨੇ ਸਹੀ ਜਵਾਬ ਦਿੱਤਾ ਸੀ ਜੀ। ਖਰਖਰਾ ਜ਼ਿਆਦਾਤਰ ਪਸ਼ੂਆਂ ਨੂੰ ਰਗੜਨ ਲਈ, ਉਹਨਾਂ ਦੀ ਸਕਿਨ ਰਗੜਨ ਲਈ ਵਰਤਿਆ ਜਾਂਦਾ। ਕਈ ਵਾਰੀ ਪਸ਼ੂਆਂ ਦੇ ਬੈਠਣ ਦੀ ਗੋਹਾ ਵਗੈਰਾ ਬਾਹਲਾ ਜੰਮ ਜਾਂਦਾ ਜਾਂ ਉਹ ਬਾਲ ਥੋੜੇ ਥੋੜੇ ਉਹਦੇ ਨਾਲ ਰੱਬ ਹੋ ਜਾਂਦੇ ਆ। ਸੋ ਤਾਂ ਕਰਕੇ ਜੀ ਖਰਖਰਾ ਹੁੰਦਾ ਪਸ਼ੂਆਂ ਨੂੰ ਜ਼ਿਆਦਾਤਰ, ਕਹਿੰਦੇ ਬਲਦਾਂ ਦੀ ਸਕਿਨ ਰਗੜਨ ਲਈ ਵਰਤਿਆ ਜਾਂਦਾ ਤਾਂ ਜੋ ਉਹਨਾਂ ਦੇ ਪੁਰਾਣੇ ਬਾਲ ਜਿਹੜੇ ਉੱਤਰ ਜਾਣ। ਤੇ ਸੰਨੀ ਹੁੰਦੀ ਆ ਜੀ, ਸੰਨੀ ਕੀ ਹੁੰਦੀ ਆ? ਜਿਹਦੇ ਨਾਲ ਚੁੱਲ੍ਹੇ ਜਾਂ ਚੋਰ ਤੋਂ, ਹੁਣ ਤੁਹਾਡੇ ਵਾਲੀ ਸਾਈਡ ਪਤਾ ਨੀ ਕੀ ਕਹਿੰਦੇ ਆ, ਇੱਕ ਲੋਹ ਵੀ ਕਹਿੰਦੇ ਆ ਹਨਾ, ਦੁਆਬੇ ਚ ਲੋਹ ਕਹਿੰਦੇ ਆ, ਤੇ ਉਹਦੇ ਤੋਂ ਕੋਈ ਵੀ ਗਰਮ ਚੀਜ਼ ਆ ਚੁੱਲ੍ਹੇ ਤੋਂ ਉਤਾਰਨ ਦੇ ਲਈ ਉਹ ਜਿਹੜੀ ਬਣੀ ਹੁੰਦੀ ਆ ਨਾ, ਇੱਕ ਹੁਣ ਮੈਂ ਉਹਦੀ ਤੁਹਾਨੂੰ ਉਹਦੀ ਬਣੀ ਕਿੱਦਾਂ ਹੁੰਦੀ ਆ, ਬਣਤਰ ਕਿੱਦਾਂ ਹੁੰਦੀ ਆ ਉਹ ਮੈਂ ਤੁਹਾਨੂੰ ਸਮਝਾ ਨੀ ਸਕਦੀ। ਦੋ ਕੁ ਉਹ ਲੋਹੇ ਦੇ ਹੁੰਦੀਆਂ ਨੇ ਸਲਾਖਾਂ ਜਾਂ ਕਹਿ ਲਓ ਕਿੱਲ ਜੇ ਅੰਗ ਹੁੰਦੇ ਜਿੱਦਾਂ ਉਹ ਨੀਕ, ਤੇ ਉਹ ਬਸ ਗਰਮ ਚੀਜ਼ ਚੁੱਲ੍ਹੇ ਜਾਂ ਚੋਰ ਤੋਂ ਉਤਾਰਨ ਲਈ ਵਰਤੀ ਜਾਂਦੀ ਆ ਤਾਂ ਜੋ ਤੁਹਾਡੇ ਹੱਥ ਆ ਉਹ ਨਾ ਮੱਚਣ। ਸੋ ਮੇਰੇ ਖਿਆਲ ਚ ਸਾਰਿਆਂ ਨੇ ਦੇਖੀ ਹੋਊਗੀ, ਸਾਡੇ ਘਰ ਵੀ ਹੁੰਦੀ ਸੀ ਪਰ ਹੁਣ ਨੀ ਸੀ। ਹੁਣ ਜਦੋਂ ਫਿਰ ਮੈਂ ਆਪਣੀ ਫਰੈਂਡ ਨੂੰ ਮਿਲਣ ਗਈ ਨਾ ਇੱਧਰ ਫਗਵਾੜੇ ਵਾਲੀ ਸਾਈਡ, ਤਾਂ ਉੱਥੇ ਮੈਂ ਦੇਖੀ ਸੀਗੀ ਜੀ, ਉਹਨਾਂ ਦੇ ਘਰ ਸੀ ਤੇ ਮੈਂ ਦੇਖ ਕੇ ਬੜੀ ਖੁਸ਼ ਹੋਈ। ਮੈਂ ਕਿਹਾ ਉਹ ਬੜੇ ਟਾਈਮ ਬਾਅਦ ਦੇਖੀ ਆਏ ਤਾਂ ਹਨਾ। ਸੋ ਹਲੇ ਵੀ ਬਹੁਤ ਸਾਰੇ ਘਰ ਆ, ਬਹੁਤ ਸਾਰੇ ਪਿੰਡ ਆ, ਜਿਨ੍ਹਾਂ ਘਰਾਂ ਤੇ ਪਿੰਡਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਹਲੇ ਵੀ ਵਰਤੀਆਂ ਜਾਂਦੀਆਂ ਨੇ ਤੇ ਹਲੇ ਵੀ ਉਹ ਆਪਣੇ ਵਿਰਸੇ ਨੂੰ ਸਾਂਭੀ ਬੈਠੇ ਨੇ। ਤੇ ਅੱਗੇ ਜੁਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਕੁੜੀਏ, ਲੰਬੀਆਂ ਛੁੱਟੀਆਂ ਕੱਟ ਕੇ ਆਈ ਏ, ਆਪਣਾ ਤਜਰਬਾ ਸੁਣਾ ਰਹੀ ਏ, ਵਧੀਆ ਲੱਗ ਰਿਹਾ, ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ। ਹਾਂਜੀ ਭਾਜੀ, ਤੁਸੀਂ ਥੋੜਾ ਜਾ ਲੇਟ ਹੋ ਗਏ, ਮਿਸ ਹੋ ਗਏ, ਅਸੀਂ ਬਹੁਤ ਜਿਆਦਾ ਗੱਲਾਂ ਕੀਤੀਆਂ ਵਾ। ਤੇ ਅੱਗੇ ਜੀ ਦੇਖ ਲੋ, ਵਾਹ ਹਾਂ ਸੱਚ, ਵਾਹ ਤੋਂ ਯਾਦ ਆ ਗਿਆ, ਤੁਸੀਂ ਸਾਰੇ ਮੇਰੀ ਵਾਹ ਦੇ ਪਿੱਛੇ ਪਏ ਰਹਿੰਦੇ ਹੋ ਤੇ ਉਧਰ ਮੇਰੇ ਇੰਡੀਆ ਵਾਲੇ ਮੇਰੇ ਭਤੀਜੇ ਭਤੀਜੀਆਂ ਮੈਨੂੰ ਕੋਈ ਗੱਲ ਕਰਨ ਦੀ ਆਦਤ, ਹੁਣ ਤੁਸੀਂ ਨਾ ਸਾਰੇ ਲੱਗ ਜਾਓ। ਮੈਂ ਕਹਿ ਦੇਣਾ ਏਦਾਂ ਹੋਊਗਾ, ਉਹਨਾਂ ਨੇ ਕਹਿਣਾ ਮੇਰਾ ਭਤੀਜਾ ਮੰਮੀ ਨੂੰ ਕਹਿੰਦਾ ਭੂਆ ਹੋਊਗਾ ਕਾਹਤੋਂ ਬੋਲ ਰਹੀ ਆ, ਤੇ ਉਹਨੇ ਜਦੋਂ ਕੋਈ ਗੱਲ ਹੋਣੀ ਉਹਨੇ ਕਹਿਣਾ ਭੂਆ ਹੋਊਗਾ। ਮੈਂ ਕਿਹਾ ਤੂੰ ਹਟ ਜਾ, ਤੂੰ ਘੁੱਟ ਖਾ ਲੈਣੀ ਆ ਮੇਰੇ ਤੋਂ। ਚਲੋ ਜੀ ਫਿਰ ਹਨਾ, ਕੋਈ ਨਾ ਕੋਈ ਵਰਡ, ਕੋਈ ਨਾ ਕੋਈ ਗੱਲ ਏਦਾਂ ਦੀ ਮਿਲ ਹੀ ਜਾਂਦੀ ਆ। ਤੇ ਅੱਗੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਪਤੀ ਪਤਨੀ ਦਾ ਹੱਥ ਫੜ ਕੇ ਬਾਜ਼ਾਰ ਜਾ ਰਿਹਾ ਸੀ, ਉਹਨਾਂ ਨੂੰ ਦੇਖ ਕੇ ਦੋਸਤ ਬੋਲਿਆ ਕਹਿੰਦਾ ਇੰਨੇ ਸਾਲਾਂ ਬਾਅਦ ਵੀ ਇੰਨਾ ਪਿਆਰ। ਤੇ ਜਿਹੜਾ ਘਰ ਵਾਲਾ ਸੀ ਉਹ ਬੋਲਿਆ ਕਹਿੰਦਾ ਭਰਾ ਕਿਹੜਾ ਪਿਆਰ, ਹੱਥ ਛੱਡੋ ਤਾਂ ਕਹਿੰਦੇ ਦੁਕਾਨ ਚ ਵੜ ਜਾਂਦੀ ਆ, ਸੋ ਸ਼ੋਪਿੰਗ ਕਰਨ ਦੇ ਲਈ। ਮੈਂ ਵਾਕਈ ਜੀ ਉੱਥੇ ਚੀਜ਼ਾਂ ਹੀ ਇੰਨੀਆਂ ਵਧੀਆ ਨੇ ਤੇ ਜੀ ਕਰਦਾ ਆ ਵੀ ਲੈ ਲਈਏ, ਆ ਵੀ ਲੈ ਲਈਏ। ਤੇ ਇੰਨੇ ਕੁ ਸੂਟ ਲੈ ਕੇ ਆਈ ਆ ਨਾ ਮੈਂ, ਹੁਣ ਮੈਨੂੰ ਇਹ ਨੀ ਸਮਝ ਆਉਂਦੀ ਕਿ ਉਹ ਪਾਉਣੇ ਕਿੱਥੇ ਆ, ਕਿੱਦਾਂ, ਕਿਹੜੇ ਫੰਕਸ਼ਨ ਤੇ। ਤੁਹਾਨੂੰ ਪਤਾ ਹੀ ਆ ਜੀ, ਆਸਟ੍ਰੇਲੀਆ ਦੇ ਵਿੱਚ ਤਾਂ ਜਦੋਂ ਕੋਈ ਫੰਕਸ਼ਨ ਹੁੰਦਾ ਵਾ ਜਾਂ ਕਿਸੇ ਦੇ ਓਦਾਂ ਕੋਈ ਮੈਰਿਜ ਸੈਰੇਮਨੀ ਜਾਂ ਕੁਛ ਏਦਾਂ ਦਾ ਹੁੰਦਾ ਉਦੋਂ ਹੀ ਪੈਂਦੇ ਆ ਸੂਟ, ਜਾਂ ਫਿਰ ਗੁਰੂ ਘਰ ਜਾਵਾਂਗੇ ਜਦੋਂ ਉਦੋਂ ਹਨਾ, ਨਹੀਂ ਤਾਂ ਮੋਸਟਲੀ ਕੰਮਾਂ ਕਾਰਾਂ ਤੇ ਤਾਂ ਸੂਟ ਨਹੀਂ ਪੈਂਦੇ ਗੇ। ਤੇ ਸੋ ਸੂਟ ਇੰਨੇ ਕੁ ਜ਼ਿਆਦਾ ਲੈ ਕੇ ਆਈ ਆ ਨਾ ਮੈਂ, ਵਧੀਆ ਲੱਗੇ ਸੀ ਬੜੇ ਟਾਈਮ ਬਾਅਦ, ਕਿਉਂਕਿ ਮੈਨੂੰ ਪਤਾ ਨੀ ਹੁਣ ਉਹ ਕਦੋਂ ਪਹਿਣਗੇ ਜਾਂ ਕਿੱਦਾਂ, ਫਿਰ ਜਾਂ ਫਿਰ ਜਦੋਂ ਵਾਪਸ ਇੰਡੀਆ ਜਾਵਾਂਗੇ ਉੱਥੇ ਜਾ ਕੇ ਚਾਹ ਪੂਰੇ ਹੋਣਗੇ। ਅੱਗੇ ਜੀ ਧਾਨੀ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਗਲਤੀ ਨਾਲ ਕਿਸੇ ਦੇ ਘਰ ਚਲੇ ਗਏ ਸੀ, ਉਹਨਾਂ ਦੇ ਘਰ ਚੋਂ ਪੀਤੀ ਚਾਹ ਤਾਂ ਠੀਕ ਆ, ਚੂ ਕਿਹੜੀ ਸੀ, ਦੇਸੀ ਜਾਂ ਵਿਸਕੀ? ਓਹੋ ਨਹੀਂ ਜੀ, ਚਾਹ ਹੀ ਪੀਤੀ ਸੀਗੀ, ਉਹ ਤਾਂ ਜਿੱਦਾਂ ਪਾਣੀ ਧਾਣੀ ਰੋਟੀ ਰਾਟੀ ਉਹ ਵਾਲਾ ਵਰਡ ਬੋਲਿਆ ਗਿਆ ਹੋਊਗਾ ਵੀ ਚਾਹ ਚੂ ਪੀ ਕੇ ਆ ਗਏ ਅਸੀਂ ਹਨਾ। ਬਾਲੀ ਵੀ ਧਿਆਨ ਨਾਲ ਸੁਣਦੇ ਹੋ ਤੁਸੀਂ ਹਨਾ, ਇਹੋ ਜਿਹੀਆਂ ਚੀਜ਼ਾਂ ਤੋਂ ਤਾਂ ਮੈਂ ਬਹੁਤ ਪਰਹੇਜ਼ ਕਰਦੀ ਹਾਂ। ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਟਾਈਮ ਆ ਉਹ ਵੀ ਖਤਮ ਹੋ ਚੁੱਕਾ ਵਾ, ਤੇ ਆਪਾਂ ਤੁਹਾਨੂੰ ਦੱਸ ਦਿੱਤਾ ਤੁਹਾਡੀ ਜੋ ਮੈਂ ਬਜ਼ਾਰਤ ਪਾਈ ਸੀ ਉਸਦਾ ਜਵਾਬ ਤਾਂ ਮੈਂ ਦੱਸਿਆ ਹੀ ਨਹੀਂ ਹੈ ਨਾ ਤੁਹਾਨੂੰ ਹਜੇ, ਤੇ ਆਪਾਂ ਦੱਸ ਦਿੱਤਾ ਸੀ ਖਰਖਰਾ ਦੇ ਸੰਨੀ ਕੀ ਹੁੰਦਾ ਵਾ, ਤੇ ਜਵਾਬ ਹੋਰ ਵੀ ਮਤਲਬ ਕਿ ਸਵਾਲ ਹੋਰ ਵੀ ਬਥੇਰੇ ਨੇ, ਪਰ ਹੁਣ ਟਾਈਮ ਹੈ ਨੀ ਗਾ। ਤੇ ਲਓ ਫਿਰ ਆਪਾਂ ਤੁਹਾਨੂੰ ਬਜ਼ਾਰਤ ਪਾਈ ਸੀ, ਕੱਚੇ ਸੀ ਤਾਂ ਸੋਹਣੇ ਸੀ, ਗਿਟਕ ਪਈ ਤਾਂ ਮਿੱਠੇ ਹੋਏ, ਐਸੇ ਸੋਹਣੇ ਕਿਹੜੇ ਫਲ ਚੰਦ ਪੱਕੇ ਤਾਂ ਫਿੱਕੇ ਹੋਏ। ਸੋ ਇਸਦਾ ਜਵਾਬ ਆ ਜੀ ਬਚਪਨ, ਜਵਾਨੀ ਤੇ ਬੁਢਾਪਾ। ਜਦੋਂ ਨਿੱਕੇ ਹੁੰਦੇ ਆ ਤਾਂ ਬੜੇ ਕਿਊਟ ਹੁੰਦੇ ਆ, ਤੇ ਜਦੋਂ ਵੱਡੇ ਹੋ ਜਾਂਦੇ ਆ ਤਾਂ ਫਿਰ ਪਤਾ ਹੀ ਆ ਜੀ ਜਵਾਨੀ ਦੇ ਵਿੱਚ ਬੰਦੇ ਨੂੰ ਕਹਿੰਦੇ ਰੱਬ ਵੀ ਯਾਦ ਨੀ ਰਹਿੰਦਾ ਹਨਾ, ਉਦੋਂ ਫਿਰ ਰੱਬ ਵੀ ਯਾਦ ਨੀ ਰਹਿੰਦਾ, ਤੇ ਜਦੋਂ ਫਿਰ ਬੁਢਾਪਾ ਹੁੰਦਾ ਵਾ ਉਦੋਂ ਪੱਕ ਤਾਂ ਜਾਂਦੇ ਆ ਪਰ ਫਿੱਕੇ ਹੋ ਜਾਂਦੇ ਆ। ਚਲੋ ਜੀ ਹੁਣ ਇਹ ਬਚਪਨ ਤੇ ਜਵਾਨੀ ਤੇ ਬੁਢਾਪੇ ਦੀ ਗੱਲ ਹੋਈ ਆ, ਤੇ ਥੋੜੀ ਜਿਹੀ ਮੈਂ ਇੱਕ ਗੱਲ ਕਰਨਾ ਚਾਹੁੰਦੀ ਹਾਂ ਜੋ ਬੜੀ ਸੈਡ ਵੀ ਆ, ਦਿਲ ਦੁਖਿਆ ਵਾ ਉਹ ਗੱਲ ਦੇਖ ਕੇ, ਕਿਉਂਕਿ ਕਿਤੇ ਨਾ ਕਿਤੇ ਜਦੋਂ ਮਾਂ ਪਿਓ ਬੱਚਿਆਂ ਨੂੰ ਪਾਲਦੇ ਆ ਉਹਨਾਂ ਨੂੰ ਇੱਕ ਲੈਵਲ ਤੇ ਵੀ ਪਹੁੰਚਾ ਦਿੰਦੇ ਆ, ਆਪੋ ਆਪਣੇ ਕੰਮਾਂ ਤੇ ਵੀ ਲੱਗ ਜਾਂਦੇ ਆ, ਸਾਰਾ ਕੁਛ ਹੋ ਜਾਂਦਾ, ਫਿਰ ਉਸੇ ਮਾਂ ਪਿਓ ਲਈ ਬੱਚਿਆਂ ਕੋਲੇ ਰੋਟੀ ਨਹੀਂ ਹੁੰਦੀ ਹਨਾ, ਉਹ ਦੇਖ ਕੇ ਮੇਰਾ ਇੰਨਾ ਕੁ ਮਨ ਦੁਖੀ ਹੋਇਆ ਨਾ, ਸਗਾ ਦੀ ਦੁਖੀ ਕੀ ਰੋਣ ਹੀ ਨਿਕਲਿਆ ਇੱਕ ਤਰ੍ਹਾਂ ਦਾ ਦੇਖ ਕੇ, ਕਿ ਜਿਹੜੇ ਮਾਂ ਬਾਪ ਨੇ ਹੱਥ ਫੜ ਕੇ ਚੱਲਣਾ ਸਿਖਾਇਆ ਸਾਰਾ ਕੁਛ ਕੀਤਾ, ਅੱਜ ਉਹਨਾਂ ਦੇ ਲਈ ਬੱਚੇ ਕਹਿ ਦੇਣ ਕਿ ਸਾਡੇ ਕੋਲੇ ਰੋਟੀ ਨਹੀਂ, ਮੈਂ ਇਹਨਾਂ ਦਾ ਖਰਚਾ ਢਲਦਾ ਜਾਂ ਏਦਾਂ ਹੁੰਦਾ ਜੇ ਉਹ ਹਨਾ, ਬਹੁਤ ਗੱਲਾਂ ਹੁੰਦੀਆਂ, ਤਾਂ ਫਿਰ ਉਹ ਦੇਖ ਕੇ ਕਿਤੇ ਨਾ ਕਿਤੇ ਬੜਾ ਮਨ ਦੁਖੀ ਹੋਇਆ। ਸੋ ਕਦੇ ਵੀ ਲਾਈਫ ਦੇ ਵਿੱਚ ਇੱਦਾਂ ਦਾ ਨਾ ਹੋਵੇ, ਇਹ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਕਿਸੇ ਦੇ ਵੀ ਜਿਹੜੇ ਬੱਚੇ ਆ, ਕਿਸੇ ਦਾ ਵੀ ਮਾਂ ਪਿਓ ਆ, ਕਦੇ ਵੀ ਕਿਸੇ ਆਪਣੇ ਬੱਚੇ ਦੇ ਮੂੰਹੋਂ ਕਦੇ ਉਹਨਾਂ ਨੂੰ ਇਹ ਨਾ ਸੁਣਨਾ ਪਵੇ ਕਿ ਸਾਡੇ ਕੋਲ ਤੁਹਾਡੇ ਲਈ ਰੋਟੀ ਹੈ ਨਹੀਂ ਜੀ, ਕਿਉਂਕਿ ਉਹਨਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਉਹਨਾਂ ਦਾ ਬਣਾਇਆ ਹੋਇਆ ਸਾਨੂੰ ਮਿਲਿਆ ਵਾ, ਉਹਨਾਂ ਦੀ ਤਪੱਸਿਆ ਵਾ ਜਿਹੜੀ ਅਸੀਂ ਇੱਥੇ ਬੈਠੇ ਹਾਂ ਅਸੀਂ ਪਾ ਰਹੇ ਹਾਂ। ਪਰ ਕਿਤੇ ਨਾ ਕਿਤੇ ਇਹ ਗੱਲਾਂ ਉੱਥੇ ਇੰਡੀਆ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ, ਤੇ ਕਿਤੇ ਨਾ ਕਿਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ, ਸੋਰੀ ਟੂ ਹਨਾ ਵੀ ਮੈਂ ਇੱਦਾਂ ਔਨ ਏਅਰ ਕਹਿ ਰਹੀ ਹਾਂ, ਬਟ ਦੇਖਣ ਨੂੰ ਮਿਲਿਆ ਕਿ ਪੇਰੈਂਟਸ ਨੂੰ ਬੁਲਾ ਕੇ ਬਾਅਦ ਚ ਉਹਨਾਂ ਲਈ ਟਾਈਮ ਨਹੀਂ ਹੁੰਦਾ ਗਾ। ਤੇ ਉਸ ਟਾਈਮ ਇੱਥੇ ਸਾਡੇ ਇੱਕ ਆਂਟੀ ਆਏ ਸੀਗੇ, ਉਹਨਾਂ ਦੀ ਕੀ ਸਿਚੁਏਸ਼ਨ ਸੀ ਉਹ ਤਾਂ ਮੈਂ ਦੱਸ ਵੀ ਨਹੀਂ ਸਕਦੀ ਹਨਾ ਕਿ ਕਿੱਦਾਂ ਦਾ ਸੀ। ਜਾਂ ਤਾਂ ਫਿਰ ਪੇਰੈਂਟਸ ਨੂੰ ਇੱਥੇ ਬੁਲਾਓ ਨਾ, ਜੇ ਬੁਲਾਉਂਦੇ ਆ ਤਾਂ ਉਹਨਾਂ ਨੂੰ ਪਲੀਜ਼ ਉਹਨਾਂ ਇੱਜ਼ਤ ਮਾਣ ਵੀ ਦਿਓ ਤੇ ਉਹ ਰਿਸਪੈਕਟ ਵੀ ਦਿਓ। ਤੇ ਇੰਡੀਆ ਦੇ ਵਿੱਚ ਜੇ ਵੀ ਜਿੱਦਾਂ ਵੀ ਆ, ਜੇ ਕਦੇ ਇੱਦਾਂ ਦਾ ਕੁਛ ਹੁੰਦਾ ਵੀ ਆ ਤਾਂ ਮੇਰੇ ਖਿਆਲ ਦੇ ਵਿੱਚ ਸਮਝਾਇਆ ਵੀ ਜਾ ਸਕਦਾ, ਪਰ ਦੇਖ ਕੇ ਮਨ ਨੂੰ ਤਕਲੀਫ਼ ਬਹੁਤ ਹੋਈ ਹੈ ਇਸ ਗੱਲ ਦੀ, ਸੱਚੀ ਕਹਿੰਦੀ ਆ। ਇੱਧਰ ਜੀ ਦਾਸ ਬਾਰੇ ਮੈਸੇਜ ਆ ਗਿਆ, ਕਹਿੰਦੇ ਕਿ ਗੁਰਜੰਟ ਸਿੰਘ ਐਡੀਲੇਡ ਦਾ ਮੈਸੇਜ ਪੜ੍ਹਦੀ ਹੈ ਜੀ, ਕੀ ਆਇਆ ਧਾਨੀ ਸਾਹਿਬ ਨੇ ਭੇਜਿਆ ਵਾ। ਸੋ ਕਹਿੰਦੇ ਕਿ ਗੁਰਜੰਟ ਸਿੰਘ ਐਡੀਲੇਡ ਦਾ ਫੋਨ ਆ ਰਿਹਾ, ਕਹਿੰਦਾ ਹਰਮਨ ਰੇਡੀਓ ਤੇ ਜਿਹੜੀ ਕੁੜੀ ਮੇਰੇ ਤੇ ਤਵਾ ਲਾ ਰਹੀ ਹੈ ਉਹਦਾ ਨੰਬਰ ਚਾਹੀਦਾ, ਤੁਸੀਂ ਦੱਸੋ ਦੇ ਦੇਵਾਂ ਤੁਹਾਡਾ ਨੰਬਰ, ਨਾਲੇ ਹੱਸ ਰਿਹਾ। ਵੈਸੇ ਧਾਨੀ ਸਾਹਿਬ ਨੰਬਰ ਦੇਣ ਦੀ ਕੀ ਲੋੜ ਆ, ਤੁਸੀਂ ਇਕੜੇ ਮੜਿਕੜੇ ਲੈ ਲੋ ਨਾ ਉਹਦੇ ਨਾਲ, ਤੁਸੀਂ ਬਹੁਤ ਉਹਦੇ ਲਈ ਦਾ, ਮੈਂ ਐਵੇਂ ਬਾਹਲੀ ਕਰ ਦੂੰਗੀ ਵਿਚਾਰੇ ਦੀ, ਫੇਰ ਉਹ ਅੱਗੇ ਹਾਈ ਫਾਈ ਬੰਦਾ ਵਾ, ਕੱਲ ਨੂੰ ਸੁਰਖੀਆਂ ਆਉਣਗੀਆਂ ਅਖਬਾਰਾਂ ਦੇ ਵਿੱਚ ਵੀ, ਹਨਾ ਇੱਕ ਮਮੂਲੀ ਜੀ ਕੁੜੀ ਤੋਂ ਏਡੇ ਹਾਈ ਫਾਈ ਬੰਦੇ ਨੇ ਬੇਇੱਜ਼ਤੀ ਕਰਾ ਲਈ, ਜਾਂ ਕੋਈ ਕੁਛ ਕਹੂ ਕੋਈ ਕੁਛ ਕਹੂ, ਹੁਣ ਤੁਹਾਡੇ ਸਾਰਿਆਂ ਦੇ ਹੁੰਦੇ ਚੰਗੀ ਲੱਗਦੀ ਆ ਮੈਂ ਏਦਾਂ ਬੋਲਦੀ, ਤੇ ਤੁਸੀਂ ਇੱਧਰ ਹੀ ਨਜਿੱਠ ਲਓ ਜੀ, ਜੇ ਨਾ ਸੰਭਲਿਆ ਫਿਰ ਦੱਸ ਦਿਓ, ਆਪਾਂ ਸਿੱਧੂ ਭਾਜੀ ਨੂੰ ਕਹਿ ਦਾਂਗੇ ਹਨਾ, ਤੇ ਫੇਰ ਵੀ ਜੇ ਗੱਲ ਨਾ ਬਣੀ ਫਿਰ ਮੈਂ ਦੇਖ ਲੂੰਗੀ, ਫੇਰ ਨੰਬਰ ਦੇਣਾ ਹੋਇਆ ਦੇ ਦਿਓ ਹਨਾ। ਚਲੋ ਕੋਈ ਗੱਲ ਨੀ ਜੀ, ਹਾਸੇ ਮਜ਼ਾਕ ਚੱਲਦੇ ਹੀ ਰਹਿਣੇ ਆ, ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚੱਲਦਾ ਰਹਿਣਾ। ਦੇਖੋ 2 ਘੰਟੇ ਦੇ ਵਿੱਚ ਪਤਾ ਹੀ ਨੀ ਲੱਗਾ ਕਿ ਟਾਈਮ ਕਦੋਂ ਹੋ ਗਿਆ ਤੇ ਕਦੋਂ 9 ਵੀ ਵੱਜ ਗਏ, ਤੇ ਹੁਣ ਕੰਮਾਂ ਕਾਰਾਂ ਤੇ ਵੀ ਜਾਣਾ, ਇੰਡੀਆ ਤੋਂ ਆ ਕੇ ਨਾ ਕੰਮ ਸਟਾਰਟ ਕਰਨਾ ਬੜਾ ਔਖਾ ਲੱਗਦਾ। ਅੱਗੇ ਜਦੋਂ ਸ਼ਾਮ ਹੋਣੀ ਮੈਂ ਕਹਿਣਾ ਮੰਮੀ ਭੁੱਖ ਲੱਗੀ ਆ ਰੋਟੀ ਪਾ ਦੋ, ਤੇ ਹੁਣ ਇੱਥੇ ਸ਼ਾਮ ਨੂੰ ਦੇਖਣਾ ਪੈਂਦਾ ਹਾਏ ਹੁਣ ਕੀ ਬਣਾਉਣਾ ਅੱਜ ਰੋਟੀ ਖਾਣ ਨੂੰ। ਉਹ ਜਿਹੜੀਆਂ ਗੱਲਾਂ ਨਾ ਉਹ ਬੜੀਆਂ ਮਿਸ ਕੀਤੀਆਂ ਹਨਾ। ਸਾਡੇ ਤਾਂ ਘਰੇ ਤੰਦੂਰ ਲਾਇਆ ਹੋਇਆ ਵਾ, ਮਤਲਬ ਤੰਦੂਰ ਦੀ ਰੋਟੀ ਬੜੀ ਵਧੀਆ ਖਾਧੀ, ਬੜੇ ਉਹਦੇ ਬਣਾ ਬਣਾ ਕੇ ਲੱਛੇਦਾਰ ਪਰੌਂਠੇ ਕਹਿ ਲਓ ਜਾਂ ਉਹ ਤੰਦੂਰ ਦੀਆਂ ਰੋਟੀਆਂ ਦੇ ਵਿੱਚ ਆਲੂ ਪਾ ਕੇ ਪਿਆਜ਼ ਪਾ ਕੇ ਬੜੀਆਂ ਖਾਧੀਆਂ, ਤੇ ਬੜੀ ਵਧੀਆ ਰੋਟੀ ਹੁੰਦੀ ਆ ਜੋ ਆਪਾਂ ਇੱਥੇ ਖਾਂਦੇ, ਇਹ ਨੀ ਪਰ ਜੋ ਘਰ ਦੀ ਬਣਾਈ ਹੋਈ ਚੀਜ਼ ਆ ਉਹ ਘਰ ਦੀ ਹੋਈ ਆ। ਤੇ ਲਓ ਫਿਰ ਜਾਣਾ ਹੀ ਪੈਣਾ ਜੀ, ਹੁਣ ਮੈਸੇਜ ਸਾਰਿਆਂ ਦੇ ਤਕਰੀਬਨ ਪੜ੍ਹੇ ਆ, ਪੜ੍ਹ ਹੋ ਗਏ ਆ, ਤੇ ਬਾਕੀ ਸਾਨੂੰ ਇੱਕ ਆਇਆ ਸੀਗਾ ਜੀ ਮੈਸੇਜ ਇੱਕ ਗਾਣਾ ਸੁਣਨ ਦਾ ਕਿ ਦੱਸੋ ਕਿਹੜਾ ਰੋਇਆ ਨੀ ਸੀ ਪਿੰਡ ਛੱਡ ਕੇ। ਵੈਸੇ ਗਾਣਾ ਥੋੜਾ ਸੈਡ ਆ, ਜ਼ਰੂਰ ਸੁਣਾਵਾਂਗੇ ਆਪਾਂ ਇਹ ਤੁਹਾਨੂੰ ਗਾਣਾ, ਪਰ ਹੁਣ 9 ਵੱਜ ਚੁੱਕਿਆ ਜੀ, ਆਪਾਂ ਨੂੰ ਵੀ ਜਾਣਾ ਪੈਣਾ ਕਿਉਂਕਿ ਸਾਡੇ ਕਿਸ ਦਿਨ ਦੇ ਵਿੱਚ ਕਾਫੀ ਮੀਂਹ ਪੈ ਰਿਹਾ ਤੇ ਤੁਹਾਡੇ ਵੀ ਸ਼ਹਿਰਾਂ ਦੇ ਵਿੱਚ ਮੀਂਹ ਪੈ ਰਿਹਾ। ਸੋ ਡਰਾਈਵਿੰਗ ਧਿਆਨ ਨਾ ਕਰੋ ਤੇ ਤੁਸੀਂ ਸਾਰੇ ਆਪਣੇ ਵੀਕਐਂਡ ਦਾ ਇੰਜੋਏ ਕਰੋ। ਤੇ ਇੱਕ ਨਿਊਜ਼ ਸੀ ਜੀ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਸੀ, ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਪਰਥ ਦੇ ਵਿੱਚ ਆ, ਮੇਰੇ ਖਿਆਲ ਦੇ ਵਿੱਚ ਪਰਥ ਦੇ ਵਿੱਚ, ਹਾਂਜੀ, ਤੇ ਆਪਣੇ ਫਿਰੋਜ਼ਪੁਰ ਪ੍ਰਭਜੋਤ ਸਿੰਘ ਫਿਰੋਜ਼ਪੁਰ ਦੇ ਜ਼ਿਲ੍ਹਾ, ਸੋਰੀ ਗਲਤ ਹੋ ਗਿਆ, ਪ੍ਰੇਮਜੋਤ ਸਿੰਘ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੜਾਣਾ ਦਾ ਹੈ ਤੇ ਪਿਛਲੇ 3 ਸਾਲਾਂ ਤੋਂ ਭਾਰਤ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਹੈ ਮੁੰਡਾ। ਤੇ 25 ਦਿਨ ਪਹਿਲਾਂ ਉਹਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਸੀ, ਕੁਛ ਨਹੀਂ ਸੀ, ਪਰ ਅਚਾਨਕ ਹੀ ਉਹਨੂੰ ਪਤਾ ਲੱਗਦਾ ਕਿ ਉਹਨੂੰ ਕੈਂਸਰ ਦੀ ਬਿਮਾਰੀ ਆ ਤੇ ਉਹਦੇ ਲਈ ਖਰਚਾ ਵਾ ਜਿਹੜਾ ਤਕਰੀਬਨ 3 ਲੱਖ ਆਸਟ੍ਰੇਲੀਅਨ ਡਾਲਰ ਤੱਕ ਹੋ ਸਕਦਾ ਵਾ। ਤੇ ਉਹ ਇੱਕ ਸਧਾਰਨ ਜੇ ਪਰਿਵਾਰ ਤੋਂ ਆ ਤੇ ਉਹ ਇੰਨਾ ਖਰਚਾ ਪਰਿਵਾਰ ਵਾਲੇ ਨਹੀਂ ਕਰ ਸਕਦੇ। ਸੋ ਸਾਰੀ ਕਮਿਊਨਿਟੀ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਆ ਕਿ ਅਗਰ ਥੋੜਾ ਥੋੜਾ ਕਰਕੇ ਸਾਰੇ ਹੈਲਪ ਕਰਨ ਤਾਂ ਜੋ ਉਸ ਮੁੰਡੇ ਦਾ ਇਲਾਜ ਆ ਜਿਹੜਾ ਉਹ ਕਰਵਾਇਆ ਜਾ ਸਕੇ। ਤੇ ਉਹਦਾ ਮਾਮਾ ਗੁਰਜੀਤ ਸਿੰਘ ਆ ਜੀ, ਉਹਨਾਂ ਦਾ ਨੰਬਰ ਆ 0403837976, ਇਹਦੇ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਵੈਸੇ ਫੇਸਬੁੱਕ ਤੇ ਵੀ ਇਹ ਜਿਹੜੀ ਫੋਟੋ ਆ ਮੁੰਡੇ ਦੀ ਤੇ ਖਬਰ ਆ ਕਾਫੀ ਸ਼ੇਅਰ ਹੋ ਚੁੱਕੀ ਆ, ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣਾ BSP ਨੰਬਰ ਤੇ ਅਕਾਊਂਟ ਨੰਬਰ ਵੀ ਦਿੱਤਾ ਵਾ, ਤੇ ਕਾਫੀ 1.5 ਲੱਖ ਡਾਲਰ ਆਈ ਥਿੰਕ ਉਹਨਾਂ ਨੂੰ ਜਮਾ ਹੋ ਵੀ ਗਿਆ ਵਾ, ਬਟ ਉਹਦਾ ਜਿਹੜਾ ਖਰਚਾ ਵਾ ਉਹ 3 ਲੱਖ ਤੱਕ ਹੋਣ ਦੀ ਪੋਸੀਬਿਲਟੀ ਦੱਸੀ ਆ। ਸੋ ਜੇ ਕੋਈ ਵੀ ਉਸਦੀ ਹੈਲਪ ਕਰ ਸਕਦਾ ਵਾ ਤਾਂ ਬਹੁਤ ਹੀ ਵਧੀਆ ਗੱਲ ਆ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਪਤਾ ਨੀ ਅਸੀਂ ਕਿਹੜੀਆਂ ਮਜਬੂਰੀਆਂ ਦੇ ਮਾਰੇ ਆਏ ਹਾਂ, ਕਿਉਂਕਿ ਜੇ ਸਾਰਾ ਕੁਛ ਉੱਥੇ ਹੁੰਦਾ ਤਾਂ ਆਪਣੇ ਪਰਿਵਾਰ ਨੂੰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਸੋ ਮਜਬੂਰੀਆਂ ਦੇ ਮਾਰੇ ਇੱਥੇ ਆਏ ਆ ਤੇ ਇਹਨਾਂ ਮਜਬੂਰੀਆਂ ਦੇ ਵਿੱਚੋਂ ਹੋਰ ਕੀ ਕੀ ਸਹਿਣਾ ਪੈਂਦਾ ਤੇ ਕਿਹੜੀਆਂ ਕਿਹੜੀਆਂ ਮਜਬੂਰੀਆਂ ਸਾਹਮਣੇ ਆਉਂਦੀਆਂ ਨੇ ਉਹ ਕਿਸੇ ਨੂੰ ਵੀ ਨਹੀਂ ਪਤਾ। ਸੋ ਹੋ ਸਕੇ ਤਾਂ ਇਸ ਮੁੰਡੇ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਬੜੇ ਪਿਆਰ ਨਾਲ ਤੇ ਅਦਬ ਨਾਲ ਆਪਣੇ ਪਰਿਵਾਰ ਦੇ ਨਾਲ ਗੁਜ਼ਾਰ ਸਕੇ। ਸੋ ਇਹ ਰਿਕੁਐਸਟ ਜ਼ਰੂਰ ਆ ਜੀ, ਅਗਰ ਤੁਸੀਂ ਇਸ ਨੂੰ ਪ੍ਰਵਾਨ ਕਰੋ ਤਾਂ ਜ਼ਰੂਰ ਅਸੀਂ ਇਹ ਸ਼ੇਅਰ ਵੀ ਕਰ ਦਾਂਗੇ ਪੇਜ ਤੇ। ਤੇ ਜੇ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਜ਼ਰੂਰ ਤੁਸੀਂ ਮਿੰਟੂ ਭਾਜੀ ਨਾਲ ਜਾਂ ਅਮਨਦੀਪ ਭਾਜੀ ਨਾਲ ਜਾਂ ਫਿਰ ਤੁਸੀਂ ਇਸ ਫੇਸਬੁੱਕ ਦੇ ਜ਼ਰੀਏ ਸਾਰਾ ਇਹ ਅਪਲੋਡ ਕੀਤਾ ਹੋਇਆ ਵਾ ਜੀ ਫੇਸਬੁੱਕ ਤੇ ਵੀ, ਕਿਉਂਕਿ ਸ਼ੇਅਰ ਹੋ ਚੁੱਕੀ ਆ ਖਬਰ, ਤੇ ਤੁਸੀਂ ਜ਼ਰੂਰ ਆਪੋ ਆਪਣਾ ਯੋਗਦਾਨ ਜ਼ਰੂਰ ਪਾਇਓ। ਤੇ ਬਾਕੀ ਜੇ ਸਿੱਖ ਗੇਮਸ ਆ ਰਹੀਆਂ ਨੇ ਸਿਡਨੀ ਦੇ ਵਿੱਚ, ਤੇ ਆਪਾਂ ਸਾਰੇ ਫਿਰ ਮਿਲਦੇ ਹਾਂ, ਕਰ ਲਓ ਤਿਆਰੀਆਂ ਹਨਾ। ਥੋੜਾ ਕੁ ਟਾਈਮ ਹੀ ਰਹਿ ਗਿਆ ਮੇਲੇ ਤਿਉਹਾਰਾਂ ਦਾ, ਦਿਨ ਤੇ ਟਾਈਮ ਫਿਰ ਤੋਂ ਸ਼ੁਰੂ ਹੋਣ ਲੱਗ ਗਿਆ ਜੀ ਸਿੱਖ ਗੇਮਸ, ਫਿਰ ਹੋਰ ਕੁਛ ਪਤਾ ਨੀ ਕਿੰਨਾ ਕਿੰਨਾ ਕੁਛ ਆ ਜਾਣਾ, ਫਿਰ ਮੇਲੇ ਤਿਉਹਾਰ, ਵਿਸਾਖੀ ਦਾ ਮੇਲਾ ਵੀ ਸ਼ਾਇਦ ਹੋ ਰਿਹਾ ਵਾ, ਪਰ ਹਜੇ ਮੈਨੂੰ ਜ਼ਿਆਦਾ ਨੀ ਪਤਾ ਕਿ ਕਿੱਥੇ ਹੋ ਰਿਹਾ, ਕਿਉਂਕਿ ਹਲੇ ਆਈ ਨੂੰ ਥੋੜੇ ਦਿਨ ਹੋਏ ਆ, ਸੋ ਜ਼ਿਆਦਾ ਨਹੀਂ ਪਤਾ। ਚਲੋ ਜੀ ਫਿਰ ਮਿਲਦੇ ਹਾਂ ਅਗਲੇ ਹਫਤੇ 7 to 9 ਸਿਡਨੀ ਸਮੇਂ ਮੁਤਾਬਕ, ਫਿਰ ਲਵਾਂਗੇ ਲਹਿਰਾ ਬਹਿਰਾ। ਆ ਜਾਓ ਫਿਰ ਤੁਸੀਂ ਵੀ ਸਾਰੇ, ਤੇ ਸਾਰੇ ਜਾਣੇ ਹੁਣ ਇੰਡੀਆ ਘੁੰਮ ਕੇ ਆਏ ਹੋ ਮੋਸਟਲੀ, ਸੋ ਦੱਸਿਓ ਜੀ ਤੁਹਾਡੇ ਐਕਸਪੀਰੀਅੰਸ ਕਿੱਦਾਂ ਦੇ ਰਹੇ ਆ। ਮੇਰੇ ਤਾਂ ਬਹੁਤ ਵਧੀਆ ਰਹੇ ਆ, ਵਧੀਆ ਜਾ ਕੇ ਆਈ ਆ, ਮੈਨੂੰ ਤਾਂ ਉਹੀ ਮਾਹੌਲ ਉਹੀ ਪਿਆਰ ਮਿਲਿਆ ਸਾਰਿਆਂ ਤੋਂ। ਪਰ ਹਾਂ, ਕੁਝ ਕੁ ਗੱਲਾਂ ਨੇ ਦਿਲ ਜ਼ਰੂਰ ਦੁਖਾਇਆ ਵਾ, ਪਰ ਕੁਝ ਕੁ ਗੱਲਾਂ ਜੋ ਇੱਥੇ ਰਹਿੰਦਿਆਂ ਸਮਝ ਨਹੀਂ ਸੀ ਆਈਆਂ, ਉੱਥੇ ਜਾ ਕੇ ਉਹ ਗੱਲਾਂ ਵੀ ਸਮਝ ਆ ਗਈਆਂ। ਸੋ ਜਾਣੇ ਹੋ ਤਾਂ ਕੁਛ ਨਾ ਕੁਛ ਬੰਦੇ ਨੂੰ ਸਿੱਖਣਾ ਚਾਹੀਦਾ, ਕੁਛ ਆਪਣਿਆਂ ਦੇ ਨਾਲ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ। ਸੋ ਇੰਨਾ ਹੀ ਕਹਿੰਦੇ ਹੋਏ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਤੁਸੀਂ ਸਾਰੇ ਹੱਸਦੇ ਵਸਦੇ ਰਹੋ, ਪਿਆਰੇ ਪਿਆਰੇ ਗੀਤ ਛੱਡ ਕੇ ਜਾ ਰਹੀ ਹਾਂ ਤੁਹਾਡੇ ਲਈ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਸ਼ੁਰੂ ਹੋ ਰਹੇ ਆ ਜੀ ਹਰਮਨ ਰੇਡੀਓ ਤੇ ਹੋਰ ਵੀ, ਤੇ ਤੁਹਾਡਾ ਸਾਥ ਰਿਹਾ ਤਾਂ ਆਪਾਂ ਵੀ ਜ਼ਰੂਰ ਕੋਈ ਹੋਰ ਪ੍ਰੋਗਰਾਮ ਸ਼ੁਰੂ ਜ਼ਰੂਰ ਕਰਾਂਗੇ। ਤੇ ਲਓ ਫਿਰ ਜੀ ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਸਭ ਰੱਖਾ। ਕੱਟੀ